ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ, ਤੰਦਰੁਸਤ ਹੋ, ਠੀਕ ਹੋ, ਚੜ੍ਹਦੀ ਕਲਾ 'ਚੋਂ? ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੋ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਉਸਦੇ ਭਾਣੇ ਦੇ ਵਿੱਚ ਸਰਬੱਤ ਦਾ ਭਲਾ ਮੰਗ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਰਲ ਕੇ ਸਾਰੇ ਮੰਗੀਏ ਦਿਲ ਦੀਆਂ ਗਹਿਰਾਈਆਂ ਤੋਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਕੌਫ ਸਾਰਵਰ ਸਟੂਡੀਓ ਤੋਂ, ਤੁਹਾਡਾ ਦੋਸਤ ਹੋਸਟ ਅਮਨਦੀਪ ਸਿੰਘ ਸਿੱਧੂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਫਲੋਰਾ ਜੁੜਨਗੇ ਯੂਕੇ ਤੋਂ, ਹੈਗੇ ਉਹ ਸਿਡਨੀ ਵਾਲੇ ਆ, ਪਰ ਉਹ ਕੱਲ ਆਪਣੇ ਸਿਆਰੇ ਦੇ ਵਿੱਚ ਜਾਣੀ ਕਿ ਹਵਾਈ ਜਹਾਜ਼ ਦੇ ਰਾਹੀਂ ਇੰਗਲੈਂਡ ਦੀ ਯਾਤਰਾ 'ਤੇ ਗਏ ਨੇ, ਪਰਿਵਾਰਕ ਜ਼ਿੰਮੇਵਾਰੀਆਂ ਉਹਨਾਂ ਦੀਆਂ। ਸੋ ਉਹਨਾਂ ਨਾਲ ਮੇਰੀ ਸੁਬਾਹ ਹੀ ਗੱਲ ਹੋ ਗਈ, ਉਹ ਤੰਦਰੁਸਤ ਪਹੁੰਚ ਗਏ ਨੇ ਸਹੀ ਸਲਾਮਤ ਬਿਲਕੁਲ, ਔਰ ਬਹੁਤ ਸਾਰੇ ਤਜਰਬੇ ਉਹਨਾਂ ਨੇ ਇਕੱਠੇ ਕਰ ਲਏ ਆ ਇਸ ਸਫ਼ਰ ਦੇ ਦੌਰਾਨ। ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਤਰੀਕ ਹੈ ਜੀ 1 ਸਪਤੰਬਰ 2024, ਅਤੇ ਘੜੀ ਦੇ ਉੱਤੇ ਟਾਈਮ 8:02 ਹੋ ਗਏ ਨੇ। ਬਹੁਤ ਸੋਹਣਾ ਦਿਨ ਟਿਕਿਆ, ਦਿਨ ਚੜ੍ਹਿਆ, ਕੱਲ੍ਹ ਬੜੀ ਧੁੱਪ ਸੀ, 36-37 ਡਿਗਰੀ ਤੱਕ ਕੌਫ ਸਾਰਵਰ ਦੇ ਵਿੱਚ ਹੋਇਆ, ਬ੍ਰਿਸਬਨ ਦੇ ਵਿੱਚ ਵੀ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਸੀਗਾ, ਕਾਫੀ ਗਰਮੀ। ਅਤੇ ਅੱਜ ਆਪ ਸਭ ਨੂੰ ਬਸੰਤ ਦੀਆਂ ਬਹੁਤ ਬਹੁਤ ਪਹਿਲਾਂ ਤਾਂ ਵਧਾਈਆਂ, ਕਿਉਂਕਿ ਅਫੀਸ਼ਲੀ ਅੱਜ ਆਸਟ੍ਰੇਲੀਆ ਦੇ ਵਿੱਚ 1 ਸਪਤੰਬਰ ਨੂੰ ਸਪਰਿੰਗ ਸ਼ੁਰੂ ਹੁੰਦਾ ਹੈ। ਸੋ ਅਫੀਸ਼ਲੀ ਸਪਰਿੰਗ ਸ਼ੁਰੂ ਹੋ ਚੁੱਕਾ, ਪਰ ਕਿਉਂਕਿ ਐਤਕੀ ਨਿੱਘਾ ਸਿਆਲ ਰਿਹਾ, ਇਸ ਕਰਕੇ 1.5 ਹਫ਼ਤਾ ਪਹਿਲਾਂ ਹੀ ਜਿਹੜੇ ਫੁੱਲ ਨੇ ਉਹ ਪੰਗਰ ਨੇ ਜਾਂ ਬਰਡਸ ਬਸਟ ਹੋਣੀਆਂ ਸ਼ੁਰੂ ਹੋ ਗਈਆਂ ਨੇ, ਫੁੱਲ ਖਿੜਨੇ ਸ਼ੁਰੂ ਹੋ ਗਏ ਨੇ, ਅਤੇ ਹਵਾਵਾਂ ਵੀ ਹੁਣ ਗਰਮ ਚੱਲਣੀਆਂ ਨੇ ਤਾਂ ਹੀ ਉਹ ਖਿੜਨੇ ਨੇ। ਜਿਹੜੀ ਸਰੋਂ ਹੈ ਉਹ ਵੀ ਤਾਂ ਹੀ ਫੁੱਲ ਖਿੜ ਕੇ ਉਹਦੇ ਦਾਣਾ ਪੈਣਾ ਉਹਨੂੰ। ਸੋ ਇਹ ਮੌਸਮ ਦੀਆਂ ਤਬਦੀਲੀਆਂ ਜਿਹੜੀਆਂ ਆਉਣੀਆਂ ਆ, ਪਰ ਕੱਲ੍ਹ ਹਵਾ ਨੇ ਕਾਫੀ ਨੁਕਸਾਨ ਕੀਤਾ ਇਲਾਕੇ ਦੇ ਵਿੱਚ। ਅਤੇ ਖੈਰ ਮੌਸਮ ਦੀ ਜਾਣਕਾਰੀ ਆਪਾਂ ਡਿਟੇਲ ਦੇ ਵਿੱਚ ਲਵਾਂਗੇ। ਅਤੇ ਇਸ ਤਰ੍ਹਾਂ ਜੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇਹਦਾ ਆਪਾਂ ਵੀਡੀਓ ਟੈਸਟ ਵੀ ਕਰ ਰਹੇ ਹਾਂ, ਵੀਡੀਓ ਵੀ ਜਾਏਗਾ ਔਨਲਾਈਨ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਲਾਈਵ ਬ੍ਰੌਡਕਾਸਟਿੰਗ ਕਰਿਆ ਕਰਾਂਗੇ। ਅੱਜ ਦਾ ਵਿਚਾਰ ਜੋ ਅਸੀਂ ਸ਼ੇਅਰ ਕਰਨਾ ਉਹ ਹੈ ਜੀ ਫਾਦਰਸ ਡੇ। ਆਸਟ੍ਰੇਲੀਆ ਦੇ ਵਿੱਚ ਅੱਜ ਫਾਦਰਸ ਡੇ ਮਨਾਇਆ ਜਾ ਰਿਹਾ ਹੈ। ਆਪ ਸਭ ਨੂੰ ਬਹੁਤ ਬਹੁਤ ਵਧਾਈਆਂ, ਫਾਦਰਸ ਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਸੁਣ ਰਹੇ ਨੇ, ਜਿਹੜੇ ਮੈਨੂੰ ਆਪਣਾ ਪੁੱਤਰ ਦੇ ਬਰਾਬਰ ਸਮਝਦੇ ਨੇ, ਅਤੇ ਉਹਨਾਂ ਨੂੰ ਮੇਰੇ ਵੱਲੋਂ ਵਧਾਈਆਂ। ਅਤੇ ਬਹੁਤ ਸਾਰੇ ਮੇਰੇ ਸਤਿਕਾਰਤ ਅੰਕਲ ਨੇ, ਚਾਚੇ ਤਾਏ ਨੇ ਜਿਹੜੇ ਮੇਰੇ ਪਿਤਾ ਸਮਾਨ ਨੇ, ਅਤੇ ਉਹ ਮੈਨੂੰ ਮੇਰੇ ਵਿੱਚ ਆਪਣੇ ਪੁੱਤਰ ਵਾਂਗਰ ਸਮਝਦੇ ਨੇ, ਅਤੇ ਮੈਂ ਬੜਾ ਐਪਰੀਸ਼ੀਏਟ ਕਰਦਾ ਉਹਨਾਂ ਨੂੰ। ਅਤੇ ਮੇਰੇ ਆਪਣੇ ਫਾਦਰ ਸਾਹਿਬ, ਕੱਲ੍ਹ ਅਸੀਂ ਇਕੱਠੇ ਗੁਰੂ ਘਰ ਗਏ, ਫਿਰ ਪਰਿਵਾਰ ਦੇ ਨਾਲ ਬੈਠ ਕੇ ਸਾਂਝਾਂ ਵੀ ਪਾਈਆਂ ਆਪਣੇ ਭਾਅ ਜੀ ਉਹਨਾਂ ਦੇ ਘਰ, ਅਤੇ ਅਸੀਂ ਇਕੱਠੇ ਹੀ ਰਹਿੰਦੇ ਹਾਂ, ਅਸੀਂ ਇਕੱਠੇ ਹੀ ਰਹਿੰਦੇ ਹਾਂ, ਪਰਿਵਾਰ ਸਾਰਾ ਜੁਆਇੰਟ ਪਰਿਵਾਰ ਹੈ ਸਾਡਾ, ਬੇਟੇ, ਮੇਰੇ ਨੂੰਹ, ਮੇਰੇ ਮਾਤਾ ਪਿਤਾ। ਅਤੇ ਸਾਡੇ ਲਈ ਇਹ ਜਿਹੜਾ ਫਾਦਰਸ ਡੇ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਸੁਣਿਆ ਸੀ ਵੀ ਇਸ ਤਰ੍ਹਾਂ ਮਨਾਉਂਦੇ ਆ। 87 'ਚ ਅਸੀਂ ਆਏ ਸੀਗੇ, ਮੈਂ ਇੱਥੇ ਪੜ੍ਹਿਆ 1 ਸਾਲ, ਅਤੇ ਉਦੋਂ 8ਵੀਂ ਇੱਥੋਂ ਕੀਤੀ ਆ। ਅਤੇ ਮੈਨੂੰ ਬੜਾ ਅਚੰਬਾ ਲੱਗਾ ਵੀ ਇਹ ਫਾਦਰਸ ਡੇ ਮਨਾਉਣ ਵਾਲੀ ਕਿਹੜੀ ਗੱਲ ਹੋ ਗਈ, ਹੈ ਨਾ। ਅਤੇ ਫਿਰ ਹੌਲੀ ਹੌਲੀ ਸਮਝ ਆਈ ਜਦੋਂ ਇੱਥੋਂ ਦੇ ਸੱਭਿਆਚਾਰ 'ਚ ਅਸੀਂ ਰਹੇ ਕਿ ਇੱਥੇ ਇਕੱਠੇ ਰਹਿਣ ਦਾ ਰਿਵਾਜ਼ ਨਹੀਂ ਹੈਗਾ, ਪਰਿਵਾਰ ਇਕੱਠੇ ਨਹੀਂ ਰਹਿੰਦੇ। ਮਾਂ ਬਾਪ ਇਹ ਚਾਹੁੰਦੇ ਆ ਕਿ ਉਹਨਾਂ ਦੀ ਇਹ ਸੋਚ ਬਣ ਚੁੱਕੀ ਆ ਕਿ ਬਾਰ੍ਹਵੀਂ ਤੱਕ ਸਾਡੀ ਜ਼ਿੰਮੇਵਾਰੀ ਬਣਦੀ ਆ, ਕਿ ਜਿਹਨੂੰ ਦਸਵੀਂ ਕਹਿ ਲਓ ਜਾਂ 10+2 ਕਹਿ ਲਓ, ਉਹ ਤੋਂ ਬਾਅਦ ਇੰਡੀਪੈਂਡੈਂਟ ਹੋਣਾ ਆ। 2-3 ਸਾਲ ਥੋੜ੍ਹੀ ਸਪੋਰਟ ਕਰਦੇ ਨੇ, ਉਹ ਤੋਂ ਬਾਅਦ ਕਹਿੰਦੇ ਜਾਓ ਤੁਸੀਂ ਆਪਣਾ ਕੰਮ ਕਰੋ, ਹੋਰ ਸ਼ਹਿਰਾਂ 'ਚ ਘੁੰਮੋ ਫਿਰੋ ਰਹੋ, ਬਾਹਰ ਪਤਾ ਲੱਗੇ। ਚੰਗੀ ਗੱਲ, ਇਹ ਚੰਗੀ ਵੀ ਗੱਲ ਹੈ, ਇਹਦੇ ਆਪਾਂ ਪੋਜ਼ਿਟਿਵ ਪੱਖ ਵੀ ਕਿਤੇ ਦੇਖਾਂਗੇ। ਪਰ ਸਾਡੇ ਲਈ ਅਚੰਬਾ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਕਬੀਲਾ ਹੀ ਕਲਚਰ ਹੈ ਸਾਡਾ, ਅਸੀਂ ਕਬੀਲਿਆਂ 'ਚ ਰਹਿੰਦੇ ਹਾਂ, ਪਿੰਡਾਂ 'ਚ ਰਹਿੰਦੇ ਹਾਂ, ਇਕੱਠੇ ਰਹਿੰਦੇ ਹਾਂ, ਸਾਡੀਆਂ ਲੋੜਾਂ ਆ ਉੱਥੇ ਇੱਦਾਂ ਰਹਿਣ ਦੀਆਂ, ਸੀਗੀਆਂ ਵੀ ਅਤੇ ਹੁਣ ਵੀ ਹੈ, ਪਰ ਉਹ ਹੁਣ ਇੱਥੇ ਵੀ ਹੈ। ਇਹ ਜਦੋਂ ਜੇ ਇਸ ਦੇਸ਼ ਦੇ ਵਿੱਚ ਸਿਕਿਉਰਿਟੀ ਹੋਵੇ ਨਾ ਬਹੁਤ ਜ਼ਿਆਦਾ, ਉੱਥੇ ਇਹਦੀ ਲੋੜ ਨਹੀਂ ਹੁੰਦੀ ਕਬੀਲਾ ਕਲਚਰ ਦੀ। ਜਿੱਥੇ ਮਰਜ਼ੀ ਕੋਈ ਰਹਿ ਲਵੇ ਕੋਈ ਠੀਕ ਹੈ, ਪਰ ਜਿੱਥੇ ਲੋਲੈਸਨੈਸ ਹੋਵੇ, ਜਿਹੜੀ ਕਿ ਪੰਜਾਬ ਜਾਂ ਸਾਡੇ ਖਿੱਤੇ ਦੇ ਵਿੱਚ 1.5-2 ਹਜ਼ਾਰ ਸਾਲ ਤੋਂ ਰਹੀ ਹੈ, ਉੱਥੇ ਫਿਰ ਇਕੱਠੇ ਹੋ ਕੇ ਰਹਿਣਾ ਇੱਕ ਸੱਭਿਆਚਾਰ ਹੈ, ਉਹ ਇੱਕ ਲੋੜ ਹੈ ਮਨੁੱਖ ਦੀ। ਅਤੇ ਉਹਦੇ ਵਿੱਚ ਫਿਰ ਇਹ ਜਿਹੜੇ ਫਾਦਰਸ ਡੇ ਮਦਰਸ ਡੇ ਨਹੀਂ ਆਉਂਦੇ, ਉਹਦੇ ਵਿੱਚ ਆਪਾਂ ਜੁਆਇੰਟ ਮੇਲੇ ਲਾਉਂਦੇ ਹਾਂ, ਫੰਕਸ਼ਨ ਲਾਉਂਦੇ ਹਾਂ। ਹਾਂ, ਸਾਡੇ ਰੱਖੜੀ ਹੈ, ਕਿਉਂਕਿ ਭੈਣਾਂ ਇਕੱਠੀਆਂ ਨਹੀਂ ਰਹਿੰਦੀਆਂ, ਫਿਰ ਉਹ ਫਿਰ ਰੱਖੜੀ ਇੱਕ ਦਿਨ ਬੰਨਿਆ ਆ ਕਿ ਭੈਣਾਂ ਨੇ ਅਤੇ ਭਰਾਵਾਂ ਨੇ ਮਿਲਣਾ ਹੀ ਮਿਲਣਾ, ਚਾਹੇ ਦੂਰ ਦੁਰੇਡੇ ਜਿੱਥੋਂ ਵੀ ਹੋਵੇ। ਅਤੇ ਇਹ ਮੈਨੂੰ ਅਚੰਬਾ ਲੱਗਿਆ। ਖੈਰ, ਉਸ ਤੋਂ ਬਾਅਦ ਜਦੋਂ ਮੈਂ ਕਲਚਰ ਦੇਖਿਆ, ਆਸਟ੍ਰੇਲੀਆ ਦਾ ਸਟੱਡੀ ਕੀਤਾ, ਰਹੇ ਵਿਚਰੇ, ਤਾਂ ਪਤਾ ਲੱਗਾ ਵੀ ਇੱਥੇ ਜਿਹੜੇ ਨਿਆਣੇ ਆ ਉਹ ਦੂਰ ਦੂਰ ਕੰਮ ਕਰਦੇ ਨੇ, ਵੱਖਰੇ ਵੱਖਰੇ ਸ਼ਹਿਰਾਂ 'ਚ ਕੰਮ ਕਰਦੇ ਨੇ, ਅਤੇ ਉਹਨਾਂ ਨੇ ਫਿਰ ਸਾਲ ਦੇ ਵਿੱਚ ਇੱਕ ਵਾਰੀ ਆਪਣੇ ਮਾਤਾ ਪਿਤਾ ਨੂੰ ਮਿਲਣਾ ਹੁੰਦਾ, ਆਉਣਾ ਹੁੰਦਾ, ਉਹਨਾਂ ਨੂੰ ਗਿਫਟ ਦੇਣੀ ਹੁੰਦੀ ਆ, ਅਤੇ ਉਹਨਾਂ ਨੂੰ ਫੀਲ ਕਰਾਉਣਾ ਹੁੰਦਾ ਕਿ ਅਸੀਂ ਵੀ ਆਰ ਹੀਅਰ। ਇਹ ਵੀ ਇੱਕ ਚੰਗੀ ਗੱਲ ਹੈ, ਇਹ ਵੀ ਇਸ ਕਲਚਰ ਦੇ ਵਿੱਚੋਂ ਨਿਕਲੀ ਆ ਕਿ ਐਟਲੀਸਟ ਉਹ ਮਦਰ ਫਾਦਰ ਨੂੰ ਯਾਦ ਕਰਦੇ ਨੇ। ਅਤੇ ਫਾਦਰਸ ਡੇ ਦਾ ਥੋੜ੍ਹਾ ਇਤਿਹਾਸ ਜਾਣ ਲੈਂਦੇ ਹਾਂ ਕਿ ਇਹ ਆਇਆ ਕਿੱਥੋਂ, ਸ਼ੁਰੂ ਕਿੱਥੋਂ ਹੋਇਆ। ਪਹਿਲਾਂ ਅਮਰੀਕਾ ਦੇ ਵਿੱਚ ਮਦਰਸ ਡੇ ਨੂੰ ਮਨਾਇਆ ਜਾਂਦਾ ਸੀ, ਇਹ ਵੀ ਇੱਕ ਰਿਲੀਜੀਅਸ ਧਾਰਮਿਕ ਦਿਨ ਸੀਗਾ, ਪਰ ਇਸ ਦਾ ਸਾਰਾ ਸਿਹਰਾ ਸਨੋਰਾ ਸਮਾਰਟ ਡੌਡ ਨਾਮ ਦੀ ਇੱਕ ਲੜਕੀ ਨੂੰ ਜਾਂਦਾ ਆ, ਜਿਹੜੀ ਕਿ ਵਾਸ਼ਿੰਗਟਨ ਦੇ ਵਿੱਚ ਰਹਿਣ ਵਾਲੀ ਸੀ। ਉਸ ਦਾ ਪਿਤਾ ਉਹ ਸਿਵਲ ਵਾਰ ਵੈਟਰਨ ਸੀਗਾ, ਜਿਹਨੇ ਉਸ ਨੂੰ ਪਾਲਿਆ, ਅਤੇ ਉਹਦੇ 5 ਹੋਰ ਭੈਣ ਭਰਾਵਾਂ ਨੂੰ ਵੀ ਪਾਲਿਆ, ਕਿਉਂਕਿ ਜਨਮ ਦੇ ਦੌਰਾਨ ਉਹਦੀ ਪਤਨੀ ਦੀ ਮੌਤ ਹੋ ਗਈ ਸੀ, ਜਦੋਂ ਬੱਚੇ ਜਨਮ ਦੇ ਰਹੀ ਸੀਗੀ ਤਾਂ ਅਖੀਰਲੇ ਬੱਚੇ ਦੇ ਉਹਦੀ ਮੌਤ ਹੋ ਗਈ ਸੀ, ਅਤੇ ਉਹ 5 ਨੂੰ ਉਸ ਬਾਪ ਨੇ ਪਾਲਿਆ। ਅਤੇ ਫਿਰ ਉਹ ਲੜਾਈ ਵੀ ਲੜਿਆ ਸਿਵਲ ਵਾਰ, ਅਤੇ ਉਹਨੂੰ ਇਹ ਆਈਡੀਆ 1909 ਦੇ ਵਿੱਚ ਆਇਆ, ਜਦੋਂ ਉਹ ਚਰਚ ਦੇ ਵਿੱਚ ਮਦਰਸ ਡੇ ਦਾ ਜਿਹੜਾ ਸਰਮਨ ਹੈ ਜਾਂ ਕਹਿ ਲਓ ਕਿ ਵਿਚਾਰ ਹੈ ਉਹ ਉਹ ਸੁਣ ਰਹੀ ਸੀ, ਕਿ ਮਦਰਸ ਡੇ ਨੂੰ ਛੁੱਟੀ ਹੁੰਦੀ ਹੈ ਕਿ ਕਿਉਂ ਨਾ ਫਾਦਰਸ ਡੇ ਮਨਾਇਆ, ਕਿਉਂਕਿ ਉਹਦੇ ਫਾਦਰ ਨੇ ਬੜਾ ਸਟਰਗਲ ਕੀਤੀ ਸੀ। ਅਤੇ ਜਿਹੜੇ ਪਾਦਰੀ ਸੀਗੇ, ਰਿਲੀਜੀਅਸ ਲੀਡਰ ਸੀਗੇ ਉਸ ਟਾਈਮ ਦੇ, ਉਹਨਾਂ ਨੇ ਉਹਦਾ ਆਈਡੀਆ, ਡੌਟ ਦਾ ਆਈਡੀਆ ਬੜਾ ਪਸੰਦ ਕੀਤਾ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਸਾਰੀ ਕਮਿਊਨਿਟੀ ਨੂੰ ਪਤਾ ਹੈ ਕਿ ਉਹ ਕਿੰਨੇ ਔਖੇ ਹੋ ਕੇ ਉਹਨੇ ਬੱਚੇ ਪਾਲੇ ਅਤੇ ਫਿਰ ਲੜਾਈ ਵੀ ਲੜਿਆ। ਤਾਂ ਪਹਿਲਾ ਜਿਹੜਾ ਫਾਦਰਸ ਡੇ ਮਨਾਇਆ ਗਿਆ ਅਮਰੀਕਾ ਦੇ ਵਿੱਚ ਜਾਂ ਪੱਛਮ ਦੇ ਵਿੱਚ, ਉਹ ਜੂਨ 19, 1910 ਨੂੰ ਮਨਾਇਆ ਗਿਆ, ਜਿਸ ਦਿਨ ਡੌਟ ਦਾ ਜਨਮ ਦਿਨ ਸੀਗਾ, ਉਹ ਡੌਟ ਦੇ ਸੋਰੀ ਫਾਦਰ ਦਾ ਜਨਮ ਦਿਨ ਸੀ। ਅਤੇ 1924 ਦੇ ਵਿੱਚ ਅਮਰੀਕਾ ਦੇ ਪ੍ਰੈਜੀਡੈਂਟ ਕੈਲਵਿਨ ਕੁਲਚ ਨੇ ਸਪੋਰਟ ਦਿੱਤੀ, ਅਤੇ 1966 ਦੇ ਵਿੱਚ ਪ੍ਰੈਜੀਡੈਂਟ ਲਿੰਡਨ ਬੀ ਜੌਨਸਨ ਨੇ ਇਸ ਦਿਨ ਨੂੰ ਰੈਕੋਗਨਾਈਜ਼ ਕਰਨ ਦਾ ਫਤਵਾ ਦੇ ਦਿੱਤਾ, ਜਾਣੀ ਕਿ ਡਕਰੀ ਦੇ ਦਿੱਤੀ। ਅਤੇ ਇਹ ਅਫੀਸ਼ੀਅਲ ਹੋਲੀਡੇ ਜਿਹੜੀ ਹੈ 1972 'ਚ ਬਣੀ, ਜਦੋਂ ਰਿਚਰਡ ਨਿਕਸਨ ਨੇ ਇੱਕ ਲੈਜਿਸਲੇਸ਼ਨ ਪਾਸ ਕਰਕੇ 3 ਐਤਵਾਰ ਜੂਨ ਦਾ ਫਾਦਰਸ ਡੇ ਡਿਕਲੇਅਰ ਕਰ ਦਿੱਤਾ। ਇਹ ਹੈ ਇਤਿਹਾਸ ਫਾਦਰਸ ਡੇ ਦਾ। ਦੇਖੋ, ਵੱਖਰੇ ਵੱਖਰੇ ਇਲਾਕਿਆਂ 'ਚ, ਵੱਖਰੇ ਵੱਖਰੇ ਦੇਸ਼ਾਂ 'ਚ ਵੱਖਰੇ ਵੱਖਰੇ ਦਿਨ ਇਹ ਦਿਨ ਮਨਾਏ ਜਾਂਦੇ ਨੇ ਫਾਦਰਸ ਡੇ ਦੇ। ਇਹ ਕਿਉਂ ਮਨਾਏ ਜਾਂਦੇ ਨੇ? ਇਹ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ, ਕਿਉਂਕਿ ਉਸ ਤੋਂ ਬਾਅਦ ਇਸ ਨੂੰ ਇੰਨਾ ਕਮਰਸ਼ਲਾਈਜ਼ ਕਰ ਦਿੱਤਾ ਗਿਆ ਕਿ ਫਾਦਰਸ ਡੇ ਦੀਆਂ ਐਡਸ ਆ ਰਹੀਆਂ ਨੇ, ਗਿਫਟ ਦੇ ਦਿਓ ਜੀ, ਗ੍ਰੀਟਿੰਗ ਕਾਰਡ ਦੇ ਦਿਓ ਜੀ, ਹੈ ਨਾ, ਡਿਨਰਸ 'ਤੇ ਲੈ ਜਾਓ ਜੀ, ਰੈਸਟੋਰੈਂਟ ਦੇ ਸਪੈਸ਼ਲ ਔਫਰ। ਸੋ ਇੱਕ ਬਿਜ਼ਨਸ ਚੱਲ ਪਿਆ, ਜਿਸ ਤਰ੍ਹਾਂ ਸਾਡੀ ਇਹ ਦੀਵਾਲੀ ਨੂੰ ਹੁਣ ਇੱਕ ਪੂਰਾ ਟੋਟਲੀ ਬਿਜ਼ਨਸ ਹੱਬ ਬਣਾ ਦਿੱਤਾ ਗਿਆ ਕਿ ਉਹ ਦੀਵਾਲੀ ਦਾ ਜਿਹੜਾ ਰਾਮਾਇਣ ਦਾ ਪਾਠ ਹੈ ਉਹ ਤਾਂ ਕੋਈ ਸੁਣਦਾ ਦੇਖਦਾ ਵੀ ਨਹੀਂ ਹੈਗਾ। ਇਸ ਤਰ੍ਹਾਂ ਕ੍ਰਿਸਮਿਸ ਨੂੰ ਵੀ ਕਮਰਸ਼ਲਾਈਜ਼ ਕਰ ਦਿੱਤਾ। ਸੋ ਇਸੇ ਤਰ੍ਹਾਂ ਫਾਦਰਸ ਡੇ ਨੂੰ ਵੀ ਕਮਰਸ਼ਲਾਈਜ਼ ਕੀਤਾ ਗਿਆ। ਜਦੋਂ ਅਮਰੀਕਾ ਦੇ ਵਿੱਚ ਇਸਨੂੰ ਕਮਰਸ਼ਲਾਈਜ਼ ਕੀਤਾ ਗਿਆ, ਬਿਜ਼ਨਸ ਚੱਲਿਆ, ਤਾਂ ਕੰਪਨੀਆਂ ਨੇ ਅਤੇ ਸਰਕਾਰਾਂ ਨੇ ਹੋਰਨਾਂ ਦੇਸ਼ਾਂ ਦੀਆਂ ਨੇ ਇਹ ਗੱਲ ਅਪਣਾਈ ਹੋਰਨਾਂ ਦੇਸ਼ਾਂ ਦੀਆਂ ਨੇ ਕਿ ਕਿਉਂ ਨਾ ਅਸੀਂ ਵੀ ਇਹ ਫੰਡਾ ਸ਼ੁਰੂ ਕਰੀਏ, ਸਾਡੇ ਦੇਸ਼ ਨੂੰ ਵੀ ਇਹਦਾ ਫਾਇਦਾ ਹੋਏਗਾ, ਠੀਕ ਹੈ, ਨਾਲੇ ਤਾਂ ਪੁੰਨ ਨਾਲੇ ਫਲੀਆਂ। ਸੋ ਇਸ ਤਰ੍ਹਾਂ ਇਹ ਫਾਦਰਸ ਡੇ ਜਿਹੜਾ ਕਮਰਸ਼ਲਾਈਜ਼ ਹੋ ਕੇ ਬਾਕੀ ਦੇਸ਼ਾਂ ਦੇ ਵਿੱਚ ਗਿਆ, ਇਹ ਪਹਿਲਾਂ 1909 ਤੋਂ ਸ਼ੁਰੂ ਹੋਇਆ ਆ। ਪਰ ਸਾਡਾ ਫਾਦਰਸ ਡੇ ਜਿਹੜਾ ਆ, ਏਕ ਪਿਤਾ ਏਕ ਸਕੇ ਹਮ ਬਾਰਕ, ਇਹ ਪ੍ਰੋਸੈਸ ਜਿਹੜਾ ਬਹੁਤ ਦੇਰ ਤੋਂ ਆ। ਵੈਸੇ ਤਾਂ ਪਾਦਰੀ ਜਿਹੜਾ ਅੱਖਰ ਬਣਿਆ ਫਾਦਰ ਤੋਂ ਹੀ ਬਣਿਆ, ਜਿਹੜਾ ਤੁਹਾਨੂੰ ਪਿਤਾ ਮੰਗਰ ਸਮਝਾਉਂਦਾ ਆ ਪਰਮਾਤਮਾ ਦੀ ਗੱਲ, ਉਹਨੂੰ ਫਾਦਰ ਕਹਿੰਦੇ ਨੇ, ਪਿਤਾ ਕਹਿੰਦੇ ਨੇ, ਕਿਉਂਕਿ ਪਿਤਾ ਵੀ ਦੁਨੀਆ ਦੇ ਵਿੱਚ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਵਿਚਰਨਾ ਸਿਖਾਲਦਾ ਆ। ਮਾਂ ਜਿਹੜੀ ਆ ਉਹ ਘਰ ਦੇ ਵਿੱਚ ਰਹਿਣਾ ਸਿਖਾਲਦੀ ਆ, ਪਿਤਾ ਜਿਹੜਾ ਆ ਉਹ ਸਮਾਜ ਦੇ ਵਿੱਚ ਰਹਿਣਾ ਸਿਖਾਲਦਾ ਬਾਹਰ। ਅਤੇ ਪਿਤਾ ਦਾ ਜਿਹੜਾ ਸਾਇਆ ਆ ਉਹ ਬੜਾ ਸੁਖਦਾਈ ਹੁੰਦਾ ਆ। ਬੱਚੇ ਨੂੰ ਦੇਖੋ ਸਾਰਾ ਦਿਨ ਮਾਂ ਕੋਲ ਰਹਿੰਦਾ ਆ, ਮਾਂ ਦੀ ਗੋਦੀ 'ਚ ਖੇਡਦਾ, ਸੌਂਦਾ ਵੀ ਮਾਂ ਦੀ ਗੋਦੀ 'ਚ ਜਾ ਕੇ ਆ। ਪਰ ਜਦੋਂ ਪਿਤਾ ਆ ਜਾਂਦਾ ਤਾਂ ਨੱਠ ਕੇ ਮਾਂ ਦੀ ਗੋਦੀ 'ਚੋਂ ਨਿਕਲ ਕੇ ਪਿਤਾ ਦੇ ਕੁੱਛੜ ਚੜ੍ਹ ਜਾਂਦਾ, ਉਹਦੇ ਮੁੰਡਿਆਂ 'ਤੇ ਚੜ੍ਹਦਾ, ਉਹਦੇ ਨਾਲ ਲੁੱਟਦਾ, ਉਹਦੇ ਨਾਲ ਘੁਲਦਾ। ਦੇਖੋ ਲੜਕੀਆਂ ਜਿਹੜੀਆਂ ਉਹ ਜ਼ਿਆਦਾ ਪਿਆਰ ਕਰਦੀਆਂ ਪਿਤਾ ਨੂੰ, ਅਤੇ ਇਸ ਕਰਕੇ ਦੋਨਾਂ ਰਿਸ਼ਤਿਆਂ ਦੀ ਬੜੀ ਅਹਿਮੀਅਤ ਹੈ, ਪਿਤਾ ਦੀ ਬੜੀ ਅਹਿਮੀਅਤ ਹੈ। ਸਾਡੇ ਕਲਚਰ ਦੇ ਵਿੱਚ ਪਹਿਲਾਂ ਹੀ ਪਿਤਾ ਦੀ ਬੜੀ ਅਹਿਮੀਅਤ ਹੈ, ਪਰ ਇਹ ਵੀ ਆਪਾਂ ਮਨਾ ਲਈਏ, ਸੋਨੇ ਅਤੇ ਸੁਹਾਗੇ ਵਾਲੀ ਗੱਲ ਹੈ, ਕੋਈ ਐਡੀ ਗੱਲ ਨਹੀਂ, ਵੀ ਨਹੀਂ ਮਨਾਉਣਾ ਚਾਹੀਦਾ। ਹੁਣ ਜੇ ਅਸੀਂ ਸਮੂਹਕ ਪਿਤਾ ਦੀ ਗੱਲ ਕਰੀਏ ਤਾਂ ਸਾਡੇ ਜ਼ਿਹਨ ਦੇ ਵਿੱਚ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ, ਕਿ ਉਹ ਸਾਡੇ ਇੱਕ ਫਾਦਰ ਫਿਗਰ ਨੇ। ਫਾਦਰ ਫਿਗਰ ਇਸ ਤਰ੍ਹਾਂ ਨੇ ਕਿ ਚਾਰ ਪੁੱਤਰ ਉਹਨਾਂ ਨੇ ਵਾਰੇ ਨੇ ਆਪਣੇ, ਅਤੇ ਇੱਕ ਵਾਰਤਾਲਾਪ ਵੀ ਹੁੰਦਾ ਆ ਉਹਨਾਂ ਦੀ ਪਤਨੀ ਨਾਲ, ਮਹਿਲਾ ਨਾਲ, ਮੈਨੂੰ ਨਾਮ ਨਹੀਂ ਯਾਦ, ਕਿ ਚਾਰ ਪੁੱਤਰ ਵਾਰਦੇ ਤੇ ਆਪਣੇ ਕੋਲ ਕੀ ਆ, ਉਹ ਕਹਿੰਦੇ ਮੇਰੇ ਹਜ਼ਾਰਾਂ ਹੀ ਪੁੱਤਰ ਨੇ, ਅਤੇ ਉਹਨਾਂ ਹਜ਼ਾਰਾਂ 'ਚੋਂ ਲੱਖਾਂ 'ਚੋਂ ਅਸੀਂ ਹਾਂ, ਆਪਣੇ ਆਪ ਨੂੰ ਅਸੀਂ ਸਮਝਣਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਅਸੀਂ ਖੜ੍ਹੇ ਹਾਂ, ਸਾਡੇ ਪੁਰਖੇ ਖੜ੍ਹੇ ਸੀ, ਪੁਰਖੇ ਲੜੇ ਸੀ, ਗੁਰੂ ਗੋਬਿੰਦ ਸਿੰਘ ਜੀ ਸੋਚ 'ਤੇ ਪਹਿਰਾ ਦਿੱਤਾ ਸੀ, ਦੇਸ਼ ਆਜ਼ਾਦ ਕਰਾਏ ਸੀ, ਇੱਕ ਵਾਰੀ ਨਹੀਂ, ਤਿੰਨ ਵਾਰੀ, ਚਾਰ ਵਾਰੀ, ਹਜੇ ਵੀ ਗਾਂਹ ਲੋੜ ਪੈਣੀ ਆ। ਸੋ ਉਹਨਾਂ ਦੇ ਛਤਰਛਾਇਆ ਸਾਡੇ ਸਿਰ 'ਤੇ ਰਹੇ, ਸਾਡੇ ਸਮਾਜ 'ਤੇ ਰਹੇ, ਸਾਡੇ ਸੋਸ਼ਲ ਫੈਬਰਿਕ 'ਤੇ ਰਹੇ, ਤਾਂ ਅਸੀਂ ਕਦੇ ਗੁਲਾਮ ਨਹੀਂ ਹੋ ਸਕਦੇ। ਕੱਲ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰਿਸ਼ਮ ਸਿੰਘ ਜੀ ਉਹਨਾਂ ਨੇ ਬੜਾ ਸੁੰਦਰ ਵਿਚਾਰ ਦਿੱਤਾ ਇਸੇ ਹੀ ਪੱਖ 'ਤੇ, ਔਰ ਮੇਰੇ ਮਨ ਨੂੰ ਟੁੰਬ ਗਿਆ, ਉਹ ਬਹੁਤ ਸੋਹਣਾ ਵਿਚਾਰ ਦਿੱਤਾ, ਸੰਗਤਾਂ ਨੇ ਬੜਾ ਪਸੰਦ ਕੀਤਾ। ਸੋ ਅਸੀਂ ਫਾਦਰਸ ਡੇ ਅੱਜ ਮਨਾ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ, ਜ਼ਰੂਰ ਮਨਾਓ, ਗਿਫਟਾਂ ਦਿਓ, ਸਭ ਕੁਛ ਕਰੋ, ਪਰ ਦਿਲ ਦੇ ਵਿੱਚ ਇੱਕ ਵਾਰੀ ਦਸਵੇਂ ਪਾਤਸ਼ਾਹ ਨੂੰ ਜ਼ਰੂਰ ਯਾਦ ਕਰੋ ਕਿ ਉਹ ਸਾਡੇ ਫਾਦਰ ਨੇ, ਪਿਤਾ ਨੇ, ਔਰ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ, ਸਾਨੂੰ ਆਜ਼ਾਦੀ ਦਾ ਜਿਹੜਾ ਸਾਹ ਆ ਰਿਹਾ ਆ, ਸਾਡੇ ਪੱਗ ਬੰਨ੍ਹੀ ਹੋਈ ਆ ਸਿਰ ਦੇ ਉੱਤੇ, ਇਹ ਦਸਵੇਂ ਪਾਤਸ਼ਾਹ ਦੀ ਮਿਹਰਬਾਨੀ ਆ। ਉਸ ਪਿਤਾ ਨੂੰ ਸਲਾਮ, ਸਾਰੇ ਪਿਤਾ ਨੂੰ ਸਲਾਮ ਜਿਹੜੇ ਪੁੱਤਰਾਂ ਵਾਲੇ ਨੇ, ਧੀਆਂ ਵਾਲੇ ਨੇ, ਅਤੇ ਜ਼ਰੂਰ ਯਾਦ ਕਰੋ। ਅਤੇ ਇਹ ਸੀ ਅੱਜ ਦਾ ਵਿਚਾਰ। ਪ੍ਰੋਗਰਾਮ ਅੱਗੇ ਤੋਰਦਿਆਂ ਬਹੁਤ ਸਾਰੇ ਸੁਨੇਹੇ ਆ ਰਹੇ ਨੇ, ਮੈਂ ਸਾਰੇ ਸੁਨੇਹੇ ਪੜ੍ਹਾਂਗਾ ਜੀ, ਮੌਸਮ ਦੀ ਜਾਣਕਾਰੀ ਵੀ ਲਵਾਂਗੇ। ਸਹਿਜ ਸਹਿਜ ਨਾਲ ਪ੍ਰੋਗਰਾਮ ਚੱਲਦਾ ਰਹੇਗਾ, ਤੁਸੀਂ ਸਾਡੇ ਨਾਲ ਜੁੜਦੇ ਰਹੋਗੇ। ਅੱਜ ਦਿਨ ਐਤਵਾਰ ਵਾਲਾ, ਅਤੇ ਫਾਦਰਸ ਡੇ ਨੂੰ ਡੈਡੀਕੇਟ ਇੱਕ ਮੈਂ ਗੀਤ ਕਰ ਰਿਹਾ, ਸ਼ੀਰਾ ਜਸਵੀਰ ਦੀ ਆਵਾਜ਼ ਦੇ ਵਿੱਚ, ਸਰਬੰਸ ਦਾਨੀ। ਵੈਸੇ ਗੀਤ ਤਾਂ ਹੋਰ ਵੀ ਕਾਫੀ ਨੇ, ਪਰ ਇਹ ਮੈਨੂੰ ਚੰਗਾ ਲੱਗਾ, ਅੱਜ ਮੈਂ ਇਹ ਤੁਹਾਡੇ ਸਾਹਮਣੇ ਪੇਸ਼ ਕਰਦਾ, 2020 ਦਾ ਗੀਤ ਹੈ ਜੀ। Thank you.
पुत चार कह के ज्यों दे कई हजार लेखे लाता परिवार एक साड़ी आस्ते गुरां बारे पुत चार कह के ज्यों दे कई हजार लेखे लाता परिवार एक साड़ी आस्ते आनंद छड़ के आनंदपुर दे सी नंगे पैर कंडियां ते तुर दे किसे होर लई नी साडे वास्ते आनंद छड़ के आनंदपुर दे सी नंगे पैर कंडियां ते तुर दे किसे होर लई नी साडे वास्ते किसे होर लई नी साडे वास्ते मौत वल तोरे सच्चे पातशाह बचा लो जाके जंजू हिंद दे सूबा दिंदा सी जगीरा छड़े हौसले ना वीरा विन्ने गए नाल तीरा लाड़ ले गोबिंद दे किड्डा जिगरा हुबाजा वाले दा लोको तख्तां ते ताजा वाले दा ना पाया कफन पुतां दी लाश दे आनंद छड़ के आनंदपुर दे सी नंगे पैर कंडियां ते तुर दे किसे होर लई नी साडे वास्ते किसे होर लई नी साडे वास्ते जी दी कुखों पैदा होए उस मां लई नी रोए मिठा मन के सी पाना शुकराना कर दे बेमुख ना हो जामी जशन जगदेव पामे लखियन देखा ए जमाना कर दे ओ गुरु करे फेरी पालिया करो ओदा शुकर मना लिया करो कदे कदे तक दिन खास दे आनंद छड़ के आनंदपुर दे सी नंगे पैर कंडियां ते तुर दे किसे होर लई नी साडे वास्ते किसे होर लई नी साडे वास्ते ओए असी कमले शुदाई सब बैठे आ भुलाई लख लाण तां जे आई फायदा की जवानी दा ओ साडे विक गए मान दिल हो गए बेईमान साडे सिर एहसान पुत्रां दे दानी दा ओए असी मुल तां नी मोड़ सकदे टुटा रब नाल जोड़ सकदे पाके उहनां दे पवाए रास्ते आनंद छड़ के आनंदपुर दे सी नंगे पैर कंडियां ते तुर दे किसे होर लई नी साडे वास्ते आनंद छड़ के आनंदपुर दे सी नंगे पैर कंडियां ते तुर दे किसे होर लई नी साडे वास्ते किसे होर लई नी साडे वास्ते।
बहुत ही खूबसूरत गीत सुनिया सी शीरा जसवीर दी आवाज दे विच सरबंस दानी ਅਤੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਸਵੇਰ ਦੇ ਜੁੜੇ ਹੋਏ ਨੇ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਸਤਿਕਾਰਯੋਗ ਵੱਡੇ ਵੀਰ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਗੁਰਬਾਣੀ ਦੀਆਂ ਸਾਂਝਾਂ ਪਾਉਂਦੇ ਨੇ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਹਨਾਂ ਨੇ ਫਾਦਰਸ ਡੇ ਦੇ ਉੱਤੇ ਸਾਡੇ ਨਾਲ ਗੁਰਬਾਣੀ ਸਾਂਝੀ ਕੀਤੀ ਹੈ। ਕਹਿੰਦੇ ਕਿ ਜੈਸਾ ਬਾਲਕ ਭਾਏ ਸਬਾਏ ਲੱਖ ਅਪਰਾਧ ਕਮਾਵੇ। ਫਾਦਰਸ ਡੇ ਦੀ ਗੱਲ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਜਿਹੜਾ ਬਾਲਕ ਹੈ ਉਹ ਭਾਏ ਸਬਾਏ ਮਤਲਬ ਸਿੱਧ ਸਵਾਈ ਕਈ ਗਲਤੀਆਂ ਕਰਦਾ ਆ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ। ਪਿਤਾ ਉਸਨੂੰ ਉਪਦੇਸ਼ ਕਰਦਾ, ਸਮਝਾਉਂਦਾ, ਝਿੜਕਦਾ ਵੀ ਹੈ, ਉਹਨੂੰ ਫਿਰ ਗੱਲ ਨਾਲ ਲਾ ਲੈਂਦਾ ਉਹਦੇ ਜਿਹੜੇ ਅਪਰਾਧ ਕੀਤੇ ਹੁੰਦੇ ਆ ਜਾਂ ਉਹਦੀਆਂ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਉਹ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ ਮਾਰ ਗਪਾਵੇ। ਉਹ ਜਿਹੜਾ ਪ੍ਰਭੂ ਪਿਤਾ ਆ ਸਾਡਾ ਉਹ ਪਿਛਲੇ ਔਗੁਣ ਬਖਸ਼ਦਾ ਆ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਸਿੱਖੀ ਦੇ ਵਿੱਚ ਬਖਸ਼ ਹੈ, ਗੁਰੂ ਬਖਸ਼ਣਹਾਰ ਹੈ, ਪਰਮਾਤਮਾ ਬਖਸ਼ਣਹਾਰ ਹੈ, ਉਹ ਨਿਰਵੈਰ ਹੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਅੱਗੇ ਨੂੰ ਉਹ ਮਾਰਗ ਸਹੀ ਪਾ ਦਿੰਦਾ ਹੈ। ਅਤੇ ਇਹ ਪਿਤਾ ਦੇ ਗੁਣ ਹੈ, ਰੱਬੀ ਗੁਣ, ਅਕਾਲ ਪੁਰਖ ਪਿਤਾ ਦੇ। ਅਤੇ ਇਹੀ ਹਰ ਪਿਤਾ ਨੂੰ ਧਾਰਨ ਕਰਨੇ ਚਾਹੀਦੇ ਆ। ਇਹ ਅਸੀਂ ਗੁਣ ਆਪਣੇ 'ਚ ਲੈ ਆਈਏ ਤਾਂ ਸਾਰੀ ਸ੍ਰਿਸ਼ਟੀ ਸਾਨੂੰ ਆਪਣੇ ਪੁੱਤਰਾਂ ਧੀਆਂ ਪੁੱਤਰਾਂ ਮੰਗਣ ਲੱਗੇਗੀ। ਅਤੇ ਅਸੀਂ ਵੈਰ ਵਿਰੋਧ ਐਵੇਂ ਵਧਾਈ ਜਾਂਦੇ ਹਾਂ, ਉਹਨੂੰ ਪਿਛਲੇ ਗੱਲਾਂ ਹੀ ਨਹੀਂ ਭੁੱਲਦੇ ਅਸੀਂ, ਹੈ ਨਾ। ਉਹਨੇ ਇਹ ਕਰਤਾ ਸੀ, ਉਹਨੂੰ ਉਹ ਕਰਤਾ ਸੀ। ਤੁਸੀਂ ਦੇਖਿਆ ਹੋਣਾ ਦੁਨੀਆਂ 'ਚ ਕਿੰਨਾ ਕਲੇਸ਼ ਪਰਿਵਾਰਾਂ ਦੇ ਵਿੱਚ ਪਿਆ ਹੋਇਆ ਇਹਨਾਂ ਗੱਲਾਂ ਕਰਕੇ, ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਨਹੀਂ ਰਹੇ। ਉਹਨਾਂ ਨੂੰ ਆਪਣੀ ਰਿਸ਼ਤੇ ਦੀ ਹੋਂਦ ਦੀ ਡੈਫੀਨੇਸ਼ਨ ਹੀ ਨਹੀਂ ਪਤਾ ਕੀ ਆ। ਖੈਰ, ਉਹਨਾਂ ਨੇ ਅੱਗੇ ਸਾਡੇ ਨਾਲ ਸਾਂਝ ਪਾਈ ਆ। ਚੱਲਦੇ ਵਿਚਾਰ ਦੇ ਵਿੱਚ ਕਈ ਵਾਰੀ ਯਾਦ ਨਹੀਂ ਰਹਿੰਦੇ ਕਾਵਿ ਜਾਂ ਗੁਰਬਾਣੀ, ਅਤੇ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ ਕਿ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਜਿਹੜੀ ਗੱਲ ਮੈਂ ਕਹੀ ਸੀ ਉਸ ਦੀ ਇਹ ਪੰਕਤੀ ਹੈ, ਜਿੱਥੋਂ ਮੈਂ ਇਹ ਪ੍ਰੇਰਣਾ ਸਰੋਤ ਲੈ ਕੇ ਇਹ ਵਿਚਾਰ ਸਾਂਝਾ ਕੀਤਾ ਸੀ। ਬਹੁਤ ਬਹੁਤ ਧੰਨਵਾਦ ਦਲਜੀਤ ਭਾਅ ਜੀ। ਕੁਲਵੀਰ ਸਿੰਘ ਸੰਧੂ ਆ ਚੁੱਕੇ ਨੇ ਸਾਡੇ ਨਾਲ, ਐਡਮਿੰਟਨ ਤੋਂ ਜੁੜ ਚੁੱਕੇ ਨੇ ਐਲਬਰਟਾ ਤੋਂ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ, ਟੈਲੀਗ੍ਰਾਮ 'ਤੇ ਮੈਸੇਜ ਉਹਨਾਂ ਨੇ ਭੇਜਿਆ। ਗੌਰਵ ਸ਼ਰਮਾ ਜੀ, ਵਿਨੀਪੈਗ ਵਾਲਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੰਦਰੁਸਤ ਹੋ? ਵਧੀਆ ਹੋ? ਚਲੋ, ਬਹੁਤ ਵਧੀਆ ਗੱਲ ਹੈ। ਅਤੇ ਸਾਡੇ ਨਾਲ ਜਸਵੰਤ ਰਾਏ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਾਦਰਸ ਡੇ ਦੀਆਂ ਸਭ ਨੂੰ ਮੁਬਾਰਕਾਂ ਦੇ ਰਹੇ ਨੇ। ਅਤੇ ਅਮਰੀਕ ਭਾਅ ਜੀ ਕਹਿੰਦੇ ਆਉਂਦੇ ਹੋਣੇ, ਉਹਨਾਂ ਨੂੰ ਵੀ ਫਤਿਹ ਬੁਲਾ ਦਿਓ। ਬਿਲਕੁਲ ਬੁਲਾਵਾਂਗੇ ਜੀ। ਅਤੇ ਉੱਧਰ ਮੈਸੇਜਿਸ ਦੇ ਰਾਹੀਂ ਸਾਡੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਧੰਨਵਾਦ। ਅਤੇ ਜੀ ਐਸ ਕੇ ਅਕਾਊਂਟੈਂਟ ਵਾਲੇ ਸਾਡੇ ਵੱਡੇ ਵੀਰ ਗੁਰਸ਼ਾਨ ਸਿੰਘ ਕੰਦੋਲਾ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦੇ ਭਲੇ ਦਾ ਨਾਰਾ ਲਾ ਰਹੇ ਨੇ। ਬਹੁਤ ਬਹੁਤ ਧੰਨਵਾਦ। ਅਤੇ ਕਹਿੰਦੇ ਕਿ ਜਿਹੜੀਆਂ ਤੁਸੀਂ ਫੋਟੋਆਂ ਸ਼ੇਅਰ ਕੀਤੀਆਂ ਸੀ ਗੁਰਿੰਦਰ ਸਿੰਘ ਵਰਜੀਨੀਆ ਵਾਲਿਆਂ ਨੇ, ਵਟਸਐਪ ਗਰੁੱਪ ਅਸੀਂ ਬਣਾਇਆ ਹੋਇਆ ਦਿਲ ਵਾਲੀ ਗੱਲ ਦਾ ਹਰਮਨ ਰੇਡੀਓ ਦੇ ਪੇਜ 'ਤੇ, ਸੋ ਅਗਰ ਤੁਸੀਂ ਵੀ ਉਸ ਗਰੁੱਪ 'ਚ ਜੁਆਇਨ ਕੋਈ ਕਰਨਾ ਚਾਹੁੰਦੇ ਆ ਤਾਂ ਸਾਨੂੰ ਮੈਸੇਜ ਭੇਜ ਦਿਓ, ਅਸੀਂ ਉਹ 'ਚ ਤੁਹਾਨੂੰ ਐਡ ਕਰ ਦਾਂਗੇ। ਅਤੇ ਉਹਦੇ ਵਿੱਚ ਅੱਜ ਸਵੇਰੇ ਗੁਰਿੰਦਰ ਸਿੰਘ ਵਰਜੀਨੀਆ ਵਾਲਿਆਂ ਨੇ ਗੰਨੇ ਦਾ ਰਸ ਕੱਢਦੇ ਵੇਲਣਾ ਚੱਲਦਾ ਟਰੈਕਟਰ ਦੇ ਪਿੱਛੇ ਬੀ ਟੀ ਓ ਨਾਲ, ਅਤੇ ਨਾਲ ਫਿਰ ਗੁੜ ਕੱਢ ਰਹੇ ਨੇ, ਉਹਦਾ ਵੀਡੀਓ ਸਾਂਝਾ ਕੀਤਾ ਹੈ। ਬਹੁਤ ਸੋਹਣਾ ਲੱਗਦਾ। ਅਤੇ ਇਜ਼ ਇਟ ਇਨ ਆਸਟ੍ਰੇਲੀਆ? ਨਹੀਂ, ਉਹ ਵਰਜੀਨੀਆ ਜੀ, ਅਮਰੀਕਾ ਦੀ ਗੱਲ ਹੈ ਜੀ। ਅਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਅਤੇ ਇਨਫੋਰਮੇਟਿਵ। ਦੇਖੋ, ਇਹ ਸਾਂਝਾ ਪੈਂਦੀਆਂ ਹਰਮਨ ਪਰਿਵਾਰ ਹੈ। 20 ਸਾਲ ਤੋਂ 25 ਸਾਲ ਤੋਂ ਅਸੀਂ ਰੇਡੀਓ 'ਤੇ ਕੰਮ ਕਰ ਰਹੇ ਹਾਂ, ਅਤੇ ਇੱਕ ਪਰਿਵਾਰ ਬਣਦਾ ਹੈ। ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ, ਬੜਾ ਚੰਗਾ ਲੱਗਦਾ ਹੈ। ਰਾਜਨਦੀਪ ਜੀ ਕੈਨਬਰਾ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਆਓ ਪਿਆਰਿਓ, ਕੀ ਹਾਲ ਹੈ? ਠੀਕ ਹੋ? ਅਤੇ ਸਾਡੇ ਨਾਲ ਜੋਗਿੰਦਰ ਸੋਹੀ ਭਾਅ ਜੀ ਜੁੜੇ ਨੇ, ਕੱਲ੍ਹ ਉਹਨਾਂ ਨੇ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਥੋੜ੍ਹੀ ਦੇਰ ਬਾਅਦ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹੈਪੀ ਫਾਦਰਸ ਡੇ ਸਾਰਿਆਂ ਨੂੰ ਜੀ। ਬਿਲਕੁਲ ਬਣਦਾ ਜੀ। ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ, ਅਤੇ ਉਹ ਵੀ ਮੁਬਾਰਕਾਂ ਦੇ ਰਹੇ ਨੇ ਸਭ ਨੂੰ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਪਰਮਜੀਤ ਸਿੰਘ ਜੀ, ਇਹ ਸਾਡੇ ਸਪੋਂਸਰ ਵੀ ਨੇ ਪ੍ਰੋਗਰਾਮ ਦੇ। ਅੰਮ੍ਰਿਤਪਾਲ ਸਿੰਘ ਮਨਹਾਸ, ਅਕਾਊਂਟੈਂਟ ਸਾਡੇ ਸਿਡਨੀ ਤੋਂ, ਉਹ ਵੀ ਸਾਡੇ ਸਪੋਂਸਰ ਨੂੰ ਪ੍ਰੋਗਰਾਮ ਨੇ। ਸਪੋਂਸਰਸ਼ਿਪ ਕੁਝ ਜ਼ਿਆਦਾ ਨਹੀਂ ਹੈਗੀ, ਪਰ ਜਿਸ ਟੋਕਨ ਹੈ ਅਤੇ ਬਹੁਤ ਵਧੀਆ ਸਾਡੀ ਸਪੋਰਟ ਕਰਦੇ ਨੇ, ਬਹੁਤ ਬਹੁਤ ਧੰਨਵਾਦ। ਅਤੇ ਹੋਰ ਵੀ ਅਗਰ ਤੁਸੀਂ ਮੈਸੇਜ ਦੇਣਾ ਚਾਹੋਗੇ ਤਾਂ ਜ਼ਰੂਰ ਸਾਡੇ ਤੱਕ ਸਾਂਝਾ ਕਰੋ। ਹਰਵਿੰਦਰ ਸਿੰਘ ਇਨਿਸਫੇਲ ਵਾਲੇ ਆ ਚੁੱਕੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀ। ਅਤੇ ਬਾਕੀ ਕੱਲ੍ਹ ਵਿਜੇ ਵਿਰਦੀ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਸੀਗਾ, ਅਤੇ ਇੱਕ ਗੀਤ ਸਟੋਪ ਕਰਨਾ ਸੀ, ਉਹ ਮੈਂ ਇੱਕ ਦੋ ਦਿਨਾਂ 'ਚ ਕਰ ਦਾਂਗਾ ਨੈੱਟਵਰਕ ਦੇ ਉੱਤੇ ਜਾ ਕੇ। ਇੱਕ ਦਿਨ ਅੱਗੇ ਵੀ ਸਨੈਪਸ਼ੋਟ ਆਇਆ ਸੀ, ਉਹ ਵੀ ਅਸੀਂ ਗੀਤ ਬੰਦ ਕੀਤਾ। ਮੈਂ ਇੱਕ ਵਾਰੀ ਫਿਰ ਰਿਕੁਐਸਟ ਕਰਦਾ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਹਰਮਨ ਰੇਡੀਓ ਜਾਂ ਸਾਡੇ ਮਿਆਰ 'ਤੇ ਕੋਈ ਗੀਤ ਖਰਾ ਨਹੀਂ ਉਤਰ ਰਿਹਾ, ਕਿਉਂਕਿ ਹਜ਼ਾਰਾਂ ਹੀ ਗੀਤ ਆਉਂਦੇ ਨੇ ਅਤੇ ਉਹ ਸਿਸਟਮ ਦੇ ਵਿੱਚ ਪੈਂਦੇ ਨੇ, ਪਾਉਣੇ ਪੈਂਦੇ ਨੇ, ਵਿੱਚ ਕੋਈ ਨਾ ਕੋਈ ਸਲਿੱਪ ਹੋ ਜਾਂਦਾ, ਅਸੀਂ ਪਹਿਲਾਂ ਹੀ 60% ਕੈਂਚੀ ਲਾਈ ਦੀ ਹੈ, 60% ਗੀਤ ਨਹੀਂ ਪਾਈ ਦੇ ਵਿੱਚ, ਅਤੇ ਫਿਰ ਵੀ ਜਿਹੜਿਆਂ 'ਚ ਉਹ ਕਈ ਵਾਰੀ ਨਿਕਲ ਜਾਂਦਾ ਤਾਂ ਜ਼ਰੂਰ ਸਾਨੂੰ ਦੱਸਿਆ ਕਰੋ, ਸਾਨੂੰ ਦੱਸ ਦਿਆ ਕਰੋ, ਟਾਈਮ ਫੋਟੋ ਖਿੱਚ ਕੇ ਭੇਜ ਦਿਆ ਕਰੋ, ਟਾਈਟਲ ਭੇਜ ਦਿਆ ਕਰੋ, ਅਸੀਂ ਉਹ ਗੀਤ ਨਹੀਂ ਚਲਾਵਾਂਗੇ ਰੇਡੀਓ 'ਤੇ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਸਾਡੇ ਸੱਜਣ ਮਿੱਤਰ ਜੁੜਦੇ ਨੇ। ਅਤੇ ਉੱਧਰ ਗਰੁੱਪ ਦੇ ਵਿੱਚ ਗੁੜ ਬਣ ਰਿਹਾ, ਵੇਲਾਂ ਚੱਲ ਰਿਹਾ ਵਰਜੀਨੀ ਵਾਲਿਆਂ ਦਾ, ਉਹ ਵੀ ਤੁਸੀਂ ਦੇਖ ਸਕਦੇ ਹੋ। ਖੈਰ, ਅੱਗੇ ਚੱਲਦੇ ਹਾਂ ਅਤੇ ਕੁਛ ਖਬਰਾਂ ਸਾਂਝੀਆਂ ਕਰਨੀਆਂ। ਚਾਲ ਸਾਹਿਬ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਖਬਰ ਸਾਂਝੀ ਕੀਤੀ ਹੈ ਕਿ ਇੰਡੀਆ ਤੋਂ ਆਏ ਦੁੱਧ ਘਿਓ ਦੇ ਉਤਪਾਦਾਂ ਨੂੰ ਨਿਊਜ਼ੀਲੈਂਡ ਦਾ ਬਣਿਆ ਦੱਸ ਕੇ ਵੇਚਣ ਵਾਲੀ ਹੈਮਿਲਟਨ ਦੀ ਕੰਪਨੀ ਨੂੰ $420,000 ਦਾ ਜੁਰਮਾਨਾ ਹੋਇਆ ਹੈ। ਇਹ ਹਰਪ੍ਰੀਤ ਸਿੰਘ ਹੁਣੀ ਔਕਲੈਂਡ ਤੋਂ ਖਬਰ ਛਾਪੀ ਹੈ ਨਿਊਜ਼ੀਲੈਂਡ NZ ਪੰਜਾਬੀ ਨਿਊਜ਼ 'ਤੇ। ਅਤੇ ਭਾਰਤੀ ਮੂਲ ਦੀ ਇੱਕ ਵਿਅਕਤੀ ਆ, ਫੇਅਰ ਟ੍ਰੇਡਿੰਗ ਐਕਟ ਦੀ ਉਲੰਘਣਾ ਕੀਤੀ ਹੈ ਅਤੇ ਉਹਨਾਂ ਨੂੰ ਇੰਨਾ ਜੁਰਮਾਨਾ ਹੋਇਆ $420,000 ਦਾ। ਅਤੇ ਕੰਪਨੀ ਨੇ ਇਹ ਕਬੂਲਿਆ ਕਿ ਉਹਨਾਂ ਨੇ ਇਹ ਕੁਛ ਕੀਤਾ ਆ। ਅਤੇ ਦੇਖੋ, ਬ੍ਰੈਂਡਿੰਗ ਗਲਤ ਲਾ ਕੇ ਇਹ ਗਲਤ ਗੱਲ ਹੈ। ਇੱਦਾਂ ਹੀ ਇੰਡੀਆ ਵੀ ਲੱਗਦੀ ਆ, ਆਸਟ੍ਰੇਲੀਆ ਦੇ ਅੰਬ ਵਿਕਦੇ ਹੁੰਦੇ ਸੀ ਜੀ, ਅਤੇ ਜਦੋਂ ਅਸੀਂ ਹਾਈ ਕਮਿਸ਼ਨਰ ਨੂੰ ਪੁੱਛਿਆ ਵੀ ਆਸਟ੍ਰੇਲੀਆ ਦੇ ਅੰਬ, ਕਹਿੰਦੇ ਆਸਟ੍ਰੇਲੀਆ ਦੇ ਅੰਬ ਜਾ ਹੀ ਨਹੀਂ ਸਕਦੇ, ਸਾਡੀ ਤਾਂ ਕੋਈ ਟ੍ਰੀਟੀ ਹੈ ਨਹੀਂ। ਅਤੇ ਉਹ ਦੇਸੀ ਅੰਬਾਂ ਦੇ ਉੱਤੇ ਆਸਟ੍ਰੇਲੀਆ ਦੇ ਸਟਿੱਕਰ ਲਾ ਲਾ ਕੇ, ਐਵਕਾਡੋਆਂ ਦੇ ਉੱਤੇ ਆਸਟ੍ਰੇਲੀਆ ਦੇ ਸਟਿੱਕਰ ਲਾ ਲਾ ਕੇ ਉਹ ਉਹਨਾਂ ਨੇ ਬਹੁਤ ਹੀ ਬੜੀ ਅੱਤ ਚੱਕੀ ਸੀ ਉਦੋਂ। ਅਤੇ ਬਹੁਤ ਕੁਛ ਇੱਦਾਂ ਚੱਲਦਾ ਹੈ। ਇੱਧਰ ਆਸਟ੍ਰੇਲੀਆ ਦੀ ਖਬਰ ਹੈ ਆ ਰਹੀ ਹੈ, 27 ਅਗਸਤ ਦੀ ਹੈ ਵੈਸੇ, ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ, ਜਿਹੜੀ ਉਹਦੀ ਇਨਟੇਕ ਹੈ ਉਹ ਅਗਲੇ ਸਾਲ 270,000 ਤੱਕ ਬੰਨ ਦਿੱਤੀ ਜਾਵੇਗੀ। ਇਸ ਤੋਂ ਵੱਧ ਸਟੂਡੈਂਟ ਨਹੀਂ ਲੈਣੇ। ਹੁਣ ਇਹ ਵੈਸੇ ਬਹੁਤੇ ਜ਼ਿਆਦਾ ਨਹੀਂ ਹੈਗੇ, 7,000 ਹੀ ਆ ਘੱਟ ਪੈਂਡੈਮਿਕ ਤੋਂ ਪਹਿਲਾਂ ਦੇ, ਪਰ ਇਹ ਪੈਂਡੈਮਿਕ ਤਾਂ ਪਿਛਲੇ ਸਾਲ 53,000 ਐਕਸਟਰਾ ਸਟੂਡੈਂਟ ਲਏ ਆਸਟ੍ਰੇਲੀਆ ਨੇ, ਅਤੇ ਹੁਣ ਇਹਨੂੰ 2,70,000 ਤੱਕ ਕਰ ਦਿੱਤਾ ਗਿਆ। ਦੇਖੋ, ਬੜੀਆਂ ਪੋਲਿਸੀਆਂ ਦੇਖਣੀਆਂ ਪੈਂਦੀਆਂ, ਹਾਊਸਿੰਗ ਦੀ ਦੇਖਣੀ ਪੈਂਦੀ ਆ, ਇਨਫਲੇਸ਼ਨ ਦੀ ਦੇਖਣੀ ਪੈਂਦੀ ਆ, ਕਾਲਜ ਦੀ ਕਪੈਸਿਟੀ ਦੇਖਣੀ ਪੈਂਦੀ ਆ, ਬੜੇ ਪੈਰਾਮੀਟਰ ਨੇ ਇਹ ਪੋਲਿਸੀਆਂ ਨੂੰ ਕਰਨੇ, ਉਹਦੇ ਬਾਅਦ ਪੱਕੇ ਕਰਨੇ ਹੁੰਦੇ ਆ। ਜਦੋਂ ਪੱਕੇ ਕਰਨੇ ਹੁੰਦੇ ਆ, ਇਹੀ ਸਟੂਡੈਂਟ ਜਿਹੜੇ ਨੇ 270,000 5 ਸਾਲ ਬਾਅਦ ਪੱਕੇ ਹੋਣਗੇ, ਤਾਂ ਉਹਨਾਂ ਲਈ ਫਿਰ ਜੋਬਸ, ਉਹਨਾਂ ਦੇ ਘਰ, ਇਨਫਰਾਸਟ੍ਰਕਚਰ, ਸਕੂਲ ਬੱਚਿਆਂ ਦੇ ਲਈ, ਉਹਨਾਂ ਦੇ ਲਈ ਮੈਡੀਕਲ ਸਿਸਟਮ, ਬੜਾ ਕੁਛ ਲਾਈਨ 'ਚ ਚੱਲਦਾ। ਇੱਦਾਂ ਨਹੀਂ ਵੀ ਜੋ ਹੋ ਗਿਆ ਚੱਲੀ ਜਾਂਦਾ, ਹੈ ਨਾ, ਅਨਪਲੈਨਡ, ਇੱਦਾਂ ਨਹੀਂ ਚੱਲਦਾ। ਅਤੇ ਵੁਲਵਰਸ ਨੇ ਐਲਾਨ ਕੀਤਾ ਹੈ ਕਿ ਉਹ ਡੀਫੋਰੈਸਟੇਸ਼ਨ ਫ੍ਰੀ ਬੀਫ 2025 ਦੇ ਐਂਡ ਤੱਕ ਵੇਚੇਗੀ। ਹੁਣ ਇਹ ਐਲਾਨ ਤਾਂ ਕਰ ਦਿੱਤਾ ਹੈ, ਪਰ ਪਤਾ ਕਿਸੇ ਨੂੰ ਹੈ ਨਹੀਂ ਵੀ ਡੀਫੋਰੈਸਟੇਸ਼ਨ ਦੀ ਡੈਫੀਨੇਸ਼ਨ ਕੀ ਹੈ। ਇਹ ਖਬਰ ਆ ਰਹੀ ਹੈ, ਮੈਂ ਵੀ ਹੈਰਾਨ ਸੀ, ਮੈਂ ਪਰਸੋਂ ਪੜ੍ਹੀ, ਮੈਂ ਕਿਹਾ ਹੁਣ ਇੱਕ ਨਵਾਂ ਸੱਪ ਕੱਢ ਕੇ ਬਹਿ ਗਏ ਆ। ਠੀਕ ਹੈ, ਸੌਦਾ ਵੇਚਣਾ ਦੁਕਾਨਾਂ ਵਾਲੇ, ਮਤਲਬ ਇਹ ਕੰਮ ਕਰੀ ਜਾ ਰਿਹਾ। ਟੂ ਮੱਚ ਪਾਵਰ, ਜਦੋਂ ਇੱਕ ਕਿਸੇ ਵੀ ਚੀਜ਼ ਕੋ ਹੋ ਜਾਂਦੀ ਆ, ਅਦਾਰੇ ਕੋ ਹੋ ਜਾਂਦੀ, ਤਾਂ ਫਿਰ ਉਹ ਬਾਕੀਆਂ ਨੂੰ ਖੱਜਲ ਕਰਨਾ ਸ਼ੁਰੂ ਹੈ। ਪੋਲਸੀਆਂ ਕੱਢੀ ਜਾ ਰਿਹਾ, ਡੈਫੀਨੇਸ਼ਨ ਅਜੇ ਬਣੀ ਨਹੀਂ ਹੈਗੀ, ਪਤਾ ਹੀ ਨਹੀਂ ਕੀ ਚੀਜ਼ ਹੈ। ਸੋ ਇਹ ਤਰਾਸ ਦੀ ਹੈ ਜੀ, ਕੈਪੀਟਲਿਜ਼ਮ ਦੇ ਇਹ ਦੂਜੀ ਸਾਈਡ ਹੈ। ਖੈਰ, ਪ੍ਰੋਗਰਾਮ ਦੇ ਵਿੱਚ ਭੁਪਿੰਦਰ ਸਿੰਘ ਵੀ ਜੁੜੇ ਨੇ ਆਸਟ੍ਰੇਲੀਆ ਤੋਂ, ਅਤੇ ਕਹਿੰਦੇ ਨੇ ਕਿ ਬਾਈ ਜੀ ਸਾਨੂੰ ਵੀ ਰੋਜ਼ ਭੇਜ ਦੇਣਾ ਤਾਜ਼ੀ ਤਾਜ਼ੀ। ਅੱਛਾ, ਆਹ ਰੇ ਰੇ, ਅੱਛਾ, ਜਿਹੜਾ ਉੱਧਰ ਬੇਲਣਾ ਚੱਲ ਰਿਹਾ ਨਾ ਸਾਡੇ ਗਰੁੱਪ ਦੇ ਵਿੱਚ, ਉੱਥੇ ਬਣ ਰਿਹਾ ਜੀ, ਗੁੜ ਬਣ ਰਿਹਾ, ਅਤੇ ਵਰਜੀਨੀਆ ਵਾਲੇ ਬਣਾ ਰਹੇ ਨੇ, ਅਤੇ ਪਹਿਲਾਂ ਉਹਨੇ ਰਸ ਕੱਢਿਆ ਗੰਨੇ ਨਾਲ, ਅਤੇ ਹੁਣ ਪੱਤ ਰਿੱਝ ਰਹੀ ਹੈ, ਅਤੇ ਉੱਧਰ ਸੱਜਣ ਮਿੱਤਰ ਲੱਗੇ ਹੋਇਆ ਵੀ ਸਾਨੂੰ ਵੀ ਭੇਜੋ ਜੀ, ਸਾਨੂੰ ਵੀ ਭੇਜੋ। ਸੋ ਅੱਜ ਤੁਹਾਡਾ ਜੀ ਪੱਤ ਕੱਢ ਦੇਣੀ ਅਸੀਂ 1.5 ਘੰਟੇ 'ਚ। ਵੈਸੇ ਤਾਂ ਪੱਤ ਦਾ ਟਾਈਮ ਜਿਹੜਾ ਉਹ 20-25 ਮਿੰਟ ਦੇ ਵਿੱਚ ਪੱਤ ਨਿਕਲ ਜਾਂਦੀ ਆ, ਹੁਣ ਤੱਕ ਤਾਂ ਮੇਰੇ ਖਿਆਲ ਨਿਕਲ ਗਈ ਹੋਣੀ, ਪਰ ਮੈਨੂੰ ਲੱਗਦਾ ਦਿਹਾੜੀ ਦੀਆਂ 10 ਕੁ ਪੱਤਾਂ 15 ਪੱਤਾਂ ਕੱਢ ਦਿੰਦੇ ਆ ਇੰਡੀਆ, ਅਸੀਂ ਕੱਢਦੇ ਰਹੇ ਹਾਂ। ਖੈਰ, ਇਹ ਸੀ ਖਬਰਾਂ, ਅਤੇ ਬਹੁਤ ਬਹੁਤ ਧੰਨਵਾਦ GS ਚਾਹਲ ਹੋਣਾ ਦਾ, ਜਿਹੜੇ ਸਾਡੇ ਨਾਲ ਜੁੜਦੇ ਨੇ ਅਤੇ ਸਾਂਝਾਂ ਪਾਉਂਦੇ ਨੇ ਜਾਣਕਾਰੀਆਂ ਦੀਆਂ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਰ ਵੱਡਾ ਪਲੈਟਫਾਰਮ ਅਸੀਂ ਖਬਰਾਂ ਦਾ ਪੇਸ਼ ਕਰਾਂਗੇ, ਅਤੇ ਤਾਜ਼ੀਆਂ ਤਰੀਨ ਖਬਰਾਂ। ਪਰ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਨਾ, ਉਸ ਤੋਂ ਬਾਅਦ ਅਸੀਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਅਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਵੀਡੀਓ ਬ੍ਰੌਡਕਾਸਟ ਦਾ ਟੈਸਟ ਚੱਲ ਰਿਹਾ, ਅਤੇ ਕੱਲ੍ਹ ਬੜਾ ਸਕਸੈਸਫੁੱਲ ਹੋਇਆ, ਫੇਸਬੁੱਕ 'ਤੇ ਵੀ ਪਾਇਆ ਸੀ ਮੈਂ, ਅਤੇ ਅੱਜ ਇਹਨੂੰ ਫਾਈਨਲ ਕਰ ਰਹੇ ਹਾਂ, ਅਤੇ ਅਗਲੇ ਹਫ਼ਤੇ ਤੋਂ ਅਸੀਂ ਇਹ ਲਾਈਵ ਕਰਿਆ ਕਰਾਂਗੇ ਫੇਸਬੁੱਕ 'ਤੇ, ਯੂਟਿਊਬ 'ਤੇ, ਸਾਨੂੰ ਦੇਖ ਵੀ ਸਕਦੇ ਹੋ ਤੁਸੀਂ। ਬਿਲਕੁਲ ਤਿਆਰ ਹੋ ਕੇ ਬੈਠੇ ਹਾਂ ਜੀ, ਪੱਗਾਂ ਬੰਨੀਆਂ ਆ, ਸ਼ਰਟਾਂ ਪਾਈਆਂ, ਅਤੇ ਅਮਰੀਕ ਭਾਅ ਜੀ ਆਉਂਦੇ ਹੋਣੇ ਆ। ਅਤੇ ਗੀਤ ਜਿਹੜਾ ਮੈਂ ਪੇਸ਼ ਕਰਨ ਜਾ ਰਿਹਾ ਸੁਖਜਿੰਦਰ ਸ਼ਿੰਦੇ ਦਾ, ਲੋੜ ਨਾ ਪੈਂਦੀ ਅਸਲੇ ਦੀ। ਜਿਹੜੇ ਬੰਦਿਆਂ ਦੇ ਕੋਲ ਗੁਣ ਹੁੰਦਾ, ਗੁਰ ਹੁੰਦਾ ਨਾ, ਉਹ ਉਹਨਾਂ ਦੇ ਸ਼ਬਦ ਹੀ ਜਿਹੜੇ ਨੇ ਉਹ ਤਾਕਤਵਰ ਹੁੰਦੇ ਨੇ, ਉਹਨਾਂ ਨੂੰ ਅਸਲਿਆਂ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਦੀ ਕਰਤੂਤ ਵਧੀਆ ਹੁੰਦੀ ਹੈ, ਉਹ ਜਿੱਥੇ ਖੜ ਜਾਣ ਉੱਥੇ ਆਪਣੇ ਆਪ ਮਸਲੇ ਹੱਲ ਹੋਣ ਲੱਗ ਜਾਂਦੇ ਨੇ। ਖੈਰ, ਇਹ ਮੇਰੇ ਵਿਚਾਰ ਹੈ, ਅਤੇ ਚੱਲਦੇ ਹਾਂ ਜੀ ਇੱਕ ਗੀਤ ਵੱਲ, ਤੇ ਗੀਤ ਹੈ ਸੁਖਜਿੰਦਰ ਛਿੰਦੇ ਦਾ ਜੀ।
ਆਪਾਂ ਇੱਜ਼ਤਦਾਰ ਬੰਦੇ ਆ, ਸਤਿਕਾਰ ਕਰਦੇ ਆ ਤਾਂ ਸਤਿਕਾਰ ਕਰਾਉਂਦੇ ਆ। ਜਿਹੜਾ ਬੰਦਾ ਸਹੀ ਆ ਉਹਨੂੰ ਸਹੀ ਕਵਾਂਗੇ, ਜਿਹੜਾ ਗਲਤ ਆ ਉਹਨੂੰ ਗਲਤ ਕਵਾਂਗੇ। ਸੱਜਣਾ ਚਲੋ ਦੇਖ ਲੈਣੇ ਉੱਥੇ ਜਾ ਕੇ ਕਿੱਦਾਂ ਹੁੰਦੀ, ਫਿਰ ਦੇਖੀ ਜਾਓ ਯਾਰ, ਦੇਖੀ ਜਾਓ।
ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ, ਵੀਕਐਂਡ ਵੀ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ। ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਅੱਜ ਫਾਦਰਸ ਡੇ ਆ, ਚੇਤਾ ਨਾ ਭੁਲਾ ਲੈਣਾ ਅਤੇ ਕਿਤੇ ਆਪਣੇ ਬਾਪੂ ਤੋਂ ਗਾਲਾਂ ਨਾ ਖਾ ਲੈਣਾ, ਅਤੇ ਜਾਂ ਆਨੇ ਬਹਾਨੇ ਆਪਣੇ ਪੁੱਤਰਾਂ ਨੂੰ ਦੱਸ ਦਿਓ ਵੀ ਅੱਜ ਫਾਦਰਸ ਡੇ ਆ। ਵੈਸੇ ਹੀ ਕੋਈ ਲਿੰਕ ਭੇਜ ਦਿਓ ਜਾਂ ਰੇਡੀਓ ਦਾ ਲਿੰਕ ਭੇਜ ਦਿਓ। ਅਤੇ ਉੱਧਰ ਅਮਰੀਕ ਭਾਅ ਜੀ ਵੀ ਸਾਡੇ ਨਾਲ ਜੁੜ ਗਏ ਨੇ ਲੰਡਨ ਤੋਂ। ਭਾਅ ਜੀ ਸਤਿ ਸ਼੍ਰੀ ਅਕਾਲ। ਜੀ ਹਾਂ ਅੱਛਾ ਜੀ
ਪ੍ਰੋਗਰਾਮ ਵੀ ਸੁਣਨਾ ਸੀਗਾ, ਲੇਕਿਨ ਉਹ ਜਹਾਜ਼ ਵਿੱਚ ਵਾਈਫਾਈ ਥੋੜਾ ਖਰਾਬ ਹੋਣ ਦੇ ਕਾਰਨ ਉਹ ਪ੍ਰੋਗਰਾਮ ਉਸ ਵੇਲੇ ਸੁਣ ਨਹੀਂ ਪਾਇਆ ਮੈਂ। ਇਹਦਾ ਮੈਨੂੰ ਥੋੜਾ ਜਿਹਾ ਗਿਲਾ ਰਹੂਗਾ
ਜੀ।
ਤੇ ਅਮਨਦੀਪ ਇੱਕ ਗੱਲ, ਗਿਲਾ ਤੁਹਾਡੇ ਨਾਲ ਵੀ ਅੱਜ ਹੈਗਾ ਆ।
ਅੱਛਾ ਕਾਹਦਾ ਜੀ?
ਕਿ ਇੱਕ ਦੋ ਸਾਡੇ ਸੱਜਣਾਂ ਨੇ ਸ਼ਿਕਾਇਤ ਕੀਤੀ ਆ ਕਿ ਜਿਹੜੀਆਂ ਘੁਰਕੀਆਂ ਲਾਉਂਦੇ ਨਾ ਆਪਾਂ, ਮੁਰਗੀਆਂ ਕੇ ਘੁਰਕੀਆਂ ਤੁਸੀਂ ਕਹਿੰਦੇ ਹੁਣੇ ਲਾਉਣੇ ਆ, ਉਹ ਐਕਚੁਅਲੀ ਨਹੀਂ ਲਾਉਂਦੇ ਮੁਰਗੀਆਂ। ਉਹ ਅਮਨਦੀਪ ਸ਼ਰਾਰਤ ਕਰਦਾ, ਉਹ ਕੰਪਿਊਟਰ ਆਇਆ ਸਾਰਾ ਹੀ।
ਅੱਛਾ, ਉਹ ਜਿਹੜੀ ਤੁਸੀਂ ਪੂਛ ਵਾਲੇ ਨੂੰ ਸਾਧ ਧਾਰਿਆ ਹੋਇਆ,
ਪੂਛ ਵਾਲੇ? ਹਾਂਜੀ ਹਾਂਜੀ, ਧਾਰਿਆ ਕਿੱਥੇ ਆ, ਨਾਰੀਅਲ ਦੇ ਬਣਾਤਾ ਨੀ ਉਹ, ਪਤਾ ਨੀ ਕਿਸੇ ਨੇਪਾਲੀ ਨੇ ਨਾਰੀਅਲ ਸੁੱਟਿਆ ਹੋਊਗਾ ਵੀ ਫੋਟੋ ਖਿੱਚ ਲਈ ਸੈਟੇਲਾਈਟ ਨੇ, ਉਹ ਪਾਤੀ ਤੇ ਉਹ ਮੂਰਤੀਆਂ ਤਾਂ ਫਿਰ ਉਹ ਨਕਲੀ ਸਾਬਤ ਹੋ ਗਈਆਂ।
ਨਹੀਂ ਫਿਰ ਮਤਲਬ ਇਹ ਕਿਹਾ ਵੀ ਕੰਪਿਊਟਰ ਨਾਲ ਬਣਾ ਕੇ ਤੁਹਾਡੀ ਉਮਰ ਕਿਉਂ ਪਏ, ਉਹ ਕਹਿੰਦੇ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਅਮਰੀਕ ਫਲੋਰਾ ਐਡੇ ਜੋਗਾ ਹੈ ਨੀ ਜਿੱਦਾਂ ਤੁਸੀਂ ਬਣਾ
ਜਿੱਦਾਂ ਬਣਾ ਤਾ
ਇਹ ਨਾ। ਮੈਂ ਤੁਹਾਨੂੰ ਦੱਸਾਂ
ਹਾਂਜੀ,
ਇਹ ਸਾਡੇ ਸਰੋਤਿਆਂ ਦਾ ਕੋਈ ਕਸੂਰ ਨਹੀਂ ਹੈਗਾ, ਇਹ ਲੋਕਾਂ ਦਾ ਕੋਈ ਕਸੂਰ ਨਹੀਂ। ਇਹ ਜਿਹੜੇ ਨਾ ਤੁਹਾਨੂੰ ਪਤਾ ਜਿਹੜੇ ਹੀਰੇ ਲਾਲ ਮੋਤੀ ਹੁੰਦੇ ਆ, ਇੱਦਾਂ ਰੁਲਦੇ ਹੁੰਦੇ ਆ ਮਿੱਟੀਆਂ 'ਚ, ਕੰਨਾਂ 'ਚ ਘਾਲ ਕੇ ਰੋਲ ਦਿੰਦੀ ਦੁਨੀਆ ਉੱਥੋਂ। ਮਤਲਬ ਇਹ ਤਾਂ ਮਤਲਬ ਬ੍ਰਹਿਮੰਡੀ ਰੂਲ ਹੈ, ਇਹ ਤਾਂ ਰੱਬੀ ਰੂਲ ਹੈ। ਜਿਹੜੇ ਹੀਰੇ ਮੋਤੀ ਲਾਲ ਜਵਾਹਰਾਤ ਹੈ ਉਹ ਮਿੱਟੀਆਂ 'ਚੋਂ, ਖੇਤਾਂ 'ਚੋਂ, ਖਤਾਨਾਂ 'ਚੋਂ, ਟੋਇਆਂ ਟਿੱਬਿਆਂ 'ਚੋਂ ਹੀ ਲੱਭਦੇ ਆ। ਉਹ ਇੱਦਾਂ
ਥੋੜ੍ਹਾ ਕੱਲ ਸਿਆਰੇ ਵਿੱਚ ਬੈਠੇ ਸੀ ਨਾ, ਜਿਹੜੇ ਸਿਆਰਾ ਪਾਣੀ ਦੇ ਉੱਪਰ, ਨੀਲੇ ਪਾਣੀ ਦੇ ਉੱਪਰ ਦੀ ਤੈਰਦਾ ਆ ਰਿਹਾ ਸੀ, ਮਤਲਬ ਤੈਰਦਾ ਨੀ ਉਹਦੇ ਉੱਪਰ ਹੀ ਉੱਡ ਰਿਹਾ ਸੀ, ਏਦਾਂ ਲੱਗਦਾ ਸੀ ਜਿਸ ਤਰ੍ਹਾਂ ਮੋਤੀ ਹੀਰੇ ਜਵਾਹਰਾਤ ਸੋਨਾ ਤੁਹਾਡੇ ਪੈਰ ਤੁਹਾਡੇ ਥੱਲੇ ਆ, ਤੁਸੀਂ ਉਹਦੇ ਉੱਪਰ ਦੀ ਗੁਜ਼ਰ ਰਹੇ ਆ, ਏਦਾਂ ਦੀ ਭਾਵਨਾ ਆ ਰਹੀ ਸੀ। ਵੈਸੇ ਵੀ ਜਿੱਦਾਂ ਕਿ ਉਚਾਈ ਦੇ ਵਿੱਚ ਜਾ ਕੇ ਤੁਹਾਨੂੰ ਭਾਵਨਾਵਾਂ ਜਿਹੜੀਆਂ ਬਹੁਤ ਸੁਖਾਵੀਆਂ ਹੋ ਜਾਂਦੀਆਂ, ਏਦਾਂ ਦਾ ਕੁਛ
ਲੱਗਿਆ। ਇਹਦੇ ਬਾਰੇ ਤੁਹਾਨੂੰ ਪੁੱਛਣਾ, ਤੁਸੀਂ ਇਹ ਗਲਤ ਐਗਜ਼ਾਮਪਲ ਦੇ ਰਹੇ ਹੋ, ਇਹ ਤੁਸੀਂ ਉਹਦੇ ਬਾਰੇ ਪੁੱਛਣਾ ਆ, ਜਿਵੇਂ ਜਦੋਂ ਤੁਸੀਂ ਉੱਚੀਆਂ ਹਵਾਵਾਂ 'ਚ ਗਏ ਤਾਂ ਉੱਥੇ ਕੀ ਮਹਿਸੂਸ ਕੀਤਾ? ਪਰ ਤੁਸੀਂ ਇੱਦਾਂ ਕਹਿ ਸਕਦੇ ਸੀ ਕਿ ਜਿਹੜੇ ਆ ਤੁਸੀਂ ਇੰਨੇ ਸੋਹਣੇ ਸੋਹਣੇ ਅਲਫਾਜ਼, ਹੀਰੇ ਮੋਤੀ ਜਵਾਹਰਾਤ ਸਾਨੂੰ ਬਣਾ ਦਿੱਤਾ ਧਰਤੀ 'ਤੇ ਬੈਠਿਆਂ ਨੂੰ, ਅਸੀਂ ਸੀਗੇ, ਸਾਡੇ ਅਸੀਂ ਦੁਨੀਆ ਹੀ ਬੈਠੀ ਸੀ, ਤੁਸੀਂ ਤਾਂ ਉੱਪਰ ਸੀਗੇ ਉੱਪਰਲੀ ਹਵਾਵਾਂ 'ਚ। ਤੁਸੀਂ ਇੱਦਾਂ ਕਹਿ ਸਕਦੇ ਵੀ ਜਦੋਂ ਮੈਂ ਉੱਪਰ ਗਿਆ ਨਾ, ਜਹਾਜ਼ ਉੱਡ ਰਿਹਾ ਸੀ, ਮੈਨੂੰ ਇੱਦਾਂ ਲੱਗਦਾ ਮੈਂ ਸਾਰੀ ਦੁਨੀਆ ਹੀ ਥੱਲੇ ਲਾ ਦਿੱਤੀ, ਹੈ ਨਾ।
ਅਲਫਾਜ਼ ਨੀ ਮਿਲੇ ਮੈਨੂੰ ਕਹਿਣ ਦੇ ਲਈ, ਮੇਰੇ ਦਿਲ ਵਿਚ ਤਾਂ ਇਹੀ ਭਾਵਨਾ ਸੀ ਕਿ ਮੈਂ ਏਦਾਂ ਹੀ ਕਵਾਂ ਜਿੱਦਾਂ ਤੁਸੀਂ ਕਿਹਾ ਆ। ਚਲੋ ਅਮਨਦੀਪ ਸ਼ੁਰੂ ਕਰਦੇ ਆ ਅੱਜ ਦਾ ਪ੍ਰੋਗਰਾਮ,
ਭੁਲੇਖਾ ਲੱਗ ਗਿਆ ਭੀ ਅਮਰੀਕ ਫਲੋਰਾ ਜਿਹੜੇ ਮੁਰਗੀਆਂ ਲਾਉਂਦਾ ਜਾਂ ਗਰਾਰੀਆਂ ਲਾਉਂਦੇ ਨੇ, ਪੂਛ ਵਾਲੇ ਦੀਆਂ ਰੀਸਾਂ ਲਾਉਂਦੇ ਨੇ, ਉਹਦੀਆਂ ਗੱਲਾਂ ਕਰਦੇ ਨੇ, ਭੀ ਉਹ ਐਡੇ ਜੋਗੇ ਹੈ ਨੀ, ਇਹ ਕੰਪਿਊਟਰ ਨਾਲ ਬਣਾਈਆਂ ਚੀਜ਼ਾਂ ਅਮਰੀਕ ਭਾਜੀ। ਇਹੀ ਇਹੀ ਕਹਿਣਾ ਚਾਹੁੰਦੇ। ਕੱਲ ਮੇਰੇ ਨਾਲ ਵੀ ਇੱਦਾਂ ਹੀ ਹੋਈ ਆ। ਉਹ ਮੈਂ ਕੱਲ ਗਿਆਨੀ ਸੰਤੋਖ ਸਿੰਘ ਜੀ ਸੀਗੇ ਸਾਡੇ ਨਾਲ, ਉਹਨਾਂ ਨੂੰ ਦੱਸ ਬੈਠਾ ਕਿ ਪਰਸੋਂ ਨਾ ਸਾਡੇ ਇੱਕ ਮੋਟਰ ਖਰਾਬ ਹੋ ਗਈ, ਅਤੇ ਮੈਂ ਸਾਰਾ ਦਿਨ ਧੁੱਪੇ ਬੈਠਾ ਉਹਨੂੰ ਸੈੱਟ ਕਰਦਾ ਰਿਹਾ, ਤਾਰਾਂ ਵਗੈਰਾ ਸਾਰੀ ਰੀਵਾਇਰ ਕਰਨੀ ਪਈ, ਅਤੇ ਜਿੰਨਾ ਸਾਰੇ ਸਿਆਲ ਦੇ ਵਿੱਚ ਰੰਗ ਮੈਂ ਗੋਰਾ ਕੀਤਾ ਸੀ ਅੰਦਰ ਰਹਿ ਰਹਿ ਕੇ, ਉਹ ਸਾਰਾ ਇੱਕ ਦਿਨ 'ਚ ਹੀ ਧੁਆਂਖਿਆ ਗਿਆ, ਹੈ ਨਾ, ਸਾਰੇ ਕਾਲਾ ਹੋ ਗਿਆ ਧੁੱਪ ਨਾਲ। ਟੋਪੀਆਂ ਵੀ ਲਈਆਂ ਹੋਈਆਂ ਸੀ, ਪੱਗਾਂ ਵੀ ਬੰਨੀਆਂ ਸੀ, ਪਰਨੇ ਵੀ ਲਏ ਸੀ, ਪਰ ਫਿਰ ਵੀ ਤੁਹਾਨੂੰ ਪਤਾ ਧੁੱਪ ਪੈਂਦੀ ਆਸਟ੍ਰੇਲੀਆ ਦੀ ਤਾਂ ਲੂਹ ਦਿੰਦੀ ਆ। ਉਹ ਕੱਲ ਪ੍ਰੋਗਰਾਮ ਕੀਤਾ ਅਤੇ ਉਹਦੇ 'ਚ ਰਿਕਾਰਡਿੰਗ ਕੀਤੀ, ਅਤੇ ਕੱਲ੍ਹ ਸ਼ਾਮੀ ਪਾਈ ਤਾਂ ਉੱਥੇ ਪਾਲਾ ਬੈਂਸ ਹੁਣੀ ਕਮੈਂਟ ਕਰਨ ਲੱਗੇ ਹੋ ਸੀਗੇ, ਭਾਅ ਜੀ ਕਹਿੰਦੇ ਉੱਦਾਂ ਹੀ ਕਰੀ ਜਾਂਦੇ ਰੰਗ ਦਾ ਤੁਹਾਡਾ, ਕਹਿੰਦਾ ਇੰਨਾ ਵਧੀਆ ਆ। ਫਿਰ ਸੁਖਵੰਤ ਸਿੰਘ ਹੁਣੀ ਐਡਲੇਡ ਵਾਲੇ ਕਹਿੰਦੇ ਭਾਅ ਜੀ ਆਹ ਕੈਮਰਾ, ਕਹਿੰਦੇ ਨਜ਼ਾਰੇ ਲਿਆ ਤੁਸੀਂ, ਕਹਿੰਦੇ ਇੰਨੇ ਗੋਰੇ ਹੋ ਗਏ। ਮੈਂ ਕਿਹਾ ਭਰਾਵਾ ਮੈਂ ਤਾਂ ਆਪ ਹੈਰਾਨ, ਇਹ ਕੰਪਿਊਟਰ ਨੇ ਕੁਛ ਕਰ ਦਿੱਤਾ, AI ਨੇ, ਮੈਂ ਇੰਨਾ ਗੋਰਾ ਹੈ ਨੀ ਜਿੰਨਾ ਇਹ। ਮੈਂ ਕਿਹਾ ਮੈਂ ਤਾਂ ਆਪ ਹੈਰਾਨ ਹਾਂ ਵੀ ਇਹ ਕਿੱਦਾਂ ਹੋ ਗਿਆ। ਕਾਲਾਪਣ ਤੇ ਮੈਨੂੰ ਤਾਂ ਬਣਾ ਤਾ ਏਦਾਂ ਜਿੱਦਾਂ ਮੈਂ ਕਿਤੇ ਮੈਨੂੰ ਹਾਈ ਬਲੱਡ ਪ੍ਰੈਸ਼ਰ ਰੰਗ ਲਾਲ ਕਰ ਦਿੱਤਾ ਹੈ ਜਿੱਦਾਂ ਹੋਇਆ ਹੁੰਦਾ, ਤੇ ਉਹ ਇਸ ਤਰ੍ਹਾਂ ਦੀ ਜਿੱਦਾਂ ਮਤਲਬ ਭੁਲੇਖਾ ਪਾਊ ਪਰਸਨੈਲਿਟੀਆਂ ਆ ਅਸੀਂ, ਤੁਸੀਂ ਵੀ ਭੁਲੇਖਾ ਪਾਊ ਪਰਸਨੈਲਿਟੀਆਂ, ਇਹ ਲੋਕ ਅਸੀਂ ਹੈਗੇ ਕੁਛ ਹੋਰ ਹੈ, ਲੋਕਾਂ ਨੂੰ ਕੁਛ ਹੋਰ ਤੁਹਾਨੂੰ ਦੱਸਿਆ ਤਾਂ ਹੈ ਸਾਡੀ ਭੁਲੇਖਾ ਚੇਤਾ, ਆਪਾਂ ਮੈਲਬਨ ਗਏ ਸੀਗੇ, ਲੋਕ ਇੱਦਾਂ ਸਮਝਦੇ ਪਤਾ ਨੀ ਕਿੱਡੇ ਕਿੱਡੇ ਬੰਦੇ ਆਉਣੇ ਆ, ਜਦੋਂ ਸਾਨੂੰ ਮਿਲੇ ਕਹਿੰਦੇ ਲੈ ਫੇਸਬੁੱਕ ਮੀਡੀਆ ਨਹੀਂ ਸੀ ਹੁੰਦਾ 2011-12 ਤੋਂ ਪਹਿਲਾਂ, ਬਹੁਤ ਘੱਟ ਹੁੰਦਾ ਸੀ, ਉਹ ਸਾਡੀਆਂ ਆਵਾਜ਼ਾਂ ਸੁਣ ਸੁਣ ਕੇ ਨਾ ਏਦਾਂ ਲੱਗਦਾ ਸੀਗਾ ਵੀ ਬੜੇ ਬਈ ਇਹ ਧਨਾਂਤਰ ਬੰਦੇ ਹੋਣੇ ਆ, ਬੜੀਆਂ ਪਰਸਨੈਲਿਟੀਆਂ ਹੋਣੀਆਂ, ਕੋਟਾਂ ਪੈਂਟਾਂ ਟਾਈਆਂ ਵਾਲੇ ਬੰਦੇ ਹੋਣੇ ਆ, ਅਮਰੀਕ ਸਿੰਘ ਫਲੋਰਾ ਬਹੁਤ ਵੱਡਾ ਇਕੋਨਮਿਸਟ, ਹੱਥ 'ਚ ਬਰੀਫ ਕੇਸ ਚੱਕਿਆ ਹੋਣਾ, ਐਨਕਾਂ ਲੱਗੀਆਂ ਹੋਣੀਆਂ, ਹੈ ਨਾ, ਮਿੰਟੂ ਬਰਾੜ ਵੀ ਬਰਾੜ ਸਾਹਿਬ ਬੱਲੇ ਬੱਲੇ ਵੀ ਹੇਠਾਂ ਘੋੜੀ ਹੋਣੀ ਆ, ਮੁੰਡੇ 'ਤੇ ਦਨਾਲੀ ਹੋਣੀ ਆ, ਹੈ ਨਾ, ਇੱਦਾਂ ਦੀ ਫੀਲਿੰਗ, ਹੈ ਨਾ, ਅਤੇ ਉਹ ਜਦੋਂ ਉੱਤੇ ਗਏ ਤਾਂ ਬ੍ਰੌਡਕਾਸਟ ਕਰਦੇ ਸੀ ਤਾਂ ਸਾਡੇ ਜਿਹੜੇ ਸਟੇਸ਼ਨ ਸੀਗਾ ਗੇਮਾਂ ਦੇ ਵਿੱਚ ਟੈਂਟ ਜਿੱਥੇ ਜਿਹੜੇ ਸਾਡੇ ਪੋਰਸ਼ਨ ਸੀਗਾ, ਤੰਬੂ ਲਾਇਆ ਸੀ, ਤੇ ਉਹਦੇ ਵਿੱਚ ਆਈ ਜਾਣ ਸਾਰੇ, ਉਹ ਜਾਈ ਜਾਣ ਉੱਥੇ ਮੋਹਰੇ ਬੈਠੇ ਸੀ ਹੋਰ ਮੁਕੇਸ਼ ਹੋਣੀ ਹੋਰ, ਉਹਨਾਂ ਨੂੰ ਪੁੱਛੀ ਜਾਣ, ਉਹਨਾਂ ਨੂੰ ਮਿਲਣਾ, ਉਹ ਬਿਜ਼ੀ ਸੀਗੇ, ਉਹ ਜਦੋਂ ਸਾਡੀਆਂ ਪਿੱਛੇ ਆਵਾਜ਼ਾਂ ਸੁਣੀਆਂ, ਉਹ ਕਹਿੰਦੇ ਉਹ ਤੁਸੀਂ ਅਮਰੀਕ ਫਲੋਰਾ, ਮਨਦੀਪ ਸਿੱਧੂ, ਮਿੰਟੂ ਬਰਾੜ, ਉਹ ਮੁਕੇਸ਼ ਕਹਿੰਦਾ ਹਾਂਜੀ ਹਾਂਜੀ ਉਹੀ ਆ, ਉਹ ਕਹਿੰਦਾ ਐ ਆ ਬੰਦੇ, ਕਹਿੰਦਾ ਇੱਕ ਬੰਦਾ ਕਹਿੰਦਾ ਕਹਿੰਦਾ ਆ ਅਮਰੀਕ ਫਲੋਰਾ, ਮਿੰਟੂ ਬਰਾੜ ਆਇਆ, ਅਮਨਦੀਪ ਸਿੱਧੂ ਆਇਆ, ਕਹਿੰਦੇ ਹਾਂਜੀ, ਉਦੋਂ ਮੈਂ ਵੀ ਕੇਸ ਨਹੀਂ ਸੀ ਰੱਖੇ ਹੋਏ, ਕਹਿੰਦੇ ਚਲੋ ਯਾਰ ਚੱਲੀਏ, ਉਹ ਨਾ ਨਮੋਸ਼ ਹੋ ਕੇ ਚਲ ਗਏ, ਉਹ ਫਿਰ ਬਾਅਦ ਚੋਂ ਪਤਾ ਗਿਆ, ਕਹਿੰਦਾ ਅਸੀਂ ਸਾਡੀਆਂ ਕਹਿੰਦਾ ਐਕਸਪੈਕਟੇਸ਼ਨਸ ਹੋਰ ਸੀਗੀਆਂ, ਤੁਸੀਂ ਨਿਕਲੇ ਕੁਝ ਹੋਰ ਗੱਲਾਂ ਦਾ, ਕਹਿੰਦਾ ਤੁਸੀਂ ਅੱਡੀਆਂ ਮਾਰ,
ਨਹੀਂ ਨਹੀਂ ਉਹ ਇੱਕ ਮੁੰਡਾ ਜਿਹਾ ਜਵਾਨ ਜਿਹਾ ਮੁੰਡਾ ਸੀ, ਉਹ ਕਹਿੰਦਾ ਯਾਰ ਇਹ ਤਾਂ ਬੰਦਿਆਂ ਵਰਗੇ ਬੰਦੇ ਆ, ਮੈਂ ਕਿਹਾ ਹੋਰ ਤੂੰ ਸਾਡੇ ਸਿੰਗਲ ਵਾਲੇ ਆ, ਗੱਲਾਂ ਮਾਰ ਤੁਹਾਡੇ ਸਿੰਗਲ ਲੱਗੇ ਹੋਣੇ ਬੰਦਿਆਂ ਵਰਗੇ
ਬੰਦੇ ਆਣਗੇ ਬੰਦੇ ਹੋਣੇ। ਅੱਛਾ ਉਹ ਭੁਲੇਖਾ ਪਾਓ ਪਰਸਨੈਲਿਟੀ ਹੋਰ ਤੁਹਾਨੂੰ ਦੱਸਿਆ ਨਾ, ਉਹ ਤੋਂ ਬਾਅਦ ਜਦੋਂ ਦਾ ਮੈਂ ਕੇਸ ਦਾੜੀ ਰੱਖੇ ਆ, ਲੋਕ ਮੈਨੂੰ ਦਰਵੇਸ਼ ਸਮਝਣ ਲੱਗ ਪਏ, ਹੈ ਨਾ, ਤੇ ਹਾਂ ਹਾਂ ਤੁਹਾਨੂੰ ਦੱਸਿਆ ਮੈਂ ਯੂਨੀਵਰਸਿਟੀ ਗਿਆ ਤਾਂ ਉਹਨੇ ਮੈਨੂੰ ਡਾਕਟਰ ਬਣਾ ਦਿੱਤਾ, ਇਹ ਗੱਲ ਮੈਂ ਕਈ ਵਾਰੀ ਸੁਣਾ ਚੁੱਕਾ ਵੀ ਉਹ PhD ਡਾਕਟਰ ਸਾਹਿਬ ਡਾਕਟਰ ਸਾਹਿਬ। ਫਿਰ ਮੈਂ ਇੱਕ ਮੈਂ ਇਹਦੇ ਪਰ ਆਰਟੀਕਲ ਲਿਖੂੰਗਾ ਇੱਕ ਭੁਲੇਖਾ ਪਾਓ ਪਰਸਨੈਲਿਟੀ ਦੇ ਮਾਲਕ ਸਰਦਾਰ ਅਮਨਦੀਪ ਸਿੰਘ ਸਿੱਧੂ, ਤੇ ਫਿਰ ਮੈਂ ਗਿਆ ਇੱਕ ਡਾਕਟਰਾਂ ਦੇ ਵਿਆਹ ਤੇ, ਉੱਥੇ ਸਾਰੇ ਅਸਲੀ ਡਾਕਟਰ ਸੀਗੇ ਜਿਹੜੇ ਸਰਜਨ ਵਗੈਰਾ ਜਿਹੜੇ ਮੈਡੀਕਲ ਡਾਕਟਰ, ਉਹ ਮੈਂ ਤੇ ਸਰਵਜੀਤ ਉੱਥੇ ਚਲੇ ਗਏ, ਤੇ ਪਰਸਨੈਲਿਟੀ ਆਪਣੀ ਇੱਦਾਂ ਦੀ ਆ ਵੀ ਆਪਾਂ ਉੱਦਾਂ ਦੀ ਗੱਲਾਂ ਕਰਨ ਲੱਗ ਪਈਦਾ ਉੱਦਾਂ ਦੀਆਂ। ਉਹ ਮੈਨੂੰ ਇੱਕ ਸੱਜਣ ਆ ਕੇ ਕਹਿੰਦੇ ਹੱਥ ਮਿਲਾ ਕੇ, ਪਿੱਛੋਂ ਮੁੰਡੇ ਤੇ ਹੱਥ ਰੱਖਿਆ ਤੇ ਹੱਥ ਮਿਲਾ ਕੇ ਕਹਿੰਦੇ, ਡਾਕਟਰ ਸਾਹਿਬ ਤੁਸੀਂ ਕਹਿੰਦਾ ਇੱਥੇ ਕਿੱਦਾਂ? ਮੈਂ ਕਿਹਾ ਸਾਰੇ ਜਾਣਦੇ ਆ ਜੀ। ਕਹਿੰਦਾ ਅੱਜ ਕੱਲ੍ਹ ਕਿਹੜੇ ਹੋਸਪਿਟਲ 'ਚ ਡਿਊਟੀ ਆ ਤੁਹਾਡੀ? ਮੈਂ ਕਿਹਾ ਮੇਰੀ ਡਿਊਟੀ, ਮੈਂ ਕਿਹਾ ਮੇਰੀ ਡਿਊਟੀ ਨਹੀਂ ਲੱਗਦੀ, ਮੈਂ ਤਾਂ ਇਲਾਜ ਕਰਾਉਣ ਲਈ ਭਰਤੀ ਹੁੰਦਾ, ਤੁਸੀਂ ਇਹ ਦੱਸੋ ਕਿਹੜੇ ਹਸਪਤਾਲ, ਪੁੱਛੋ ਇਹ ਕਿਹੜੇ ਹਸਪਤਾਲ 'ਚ ਭਰਤੀ ਆ ਅੱਜ ਕੱਲ੍ਹ? ਕਹਿੰਦੇ ਨਹੀਂ ਤੁਸੀਂ ਡਾਕਟਰ ਨਹੀਂ ਹੈਗੇ। ਮੈਂ ਕਿਹਾ ਨਹੀਂ ਤੁਹਾਨੂੰ ਭੁਲੇਖਾ ਰੱਖ ਲਿਆ, ਮੈਂ ਡਾਕਟਰ ਨਹੀਂ ਹੈਗਾ, ਹੈ ਨਾ। ਮੈਂ ਉਹਨੂੰ ਪਛਾਣ ਲਿਆ, ਮੈਂ ਕਿਹਾ ਤੁਸੀਂ ਪ੍ਰੀਤਿੰਦਰ ਹੈਗੇ ਨਾ, ਪ੍ਰੀਤਿੰਦਰ ਬਰਾੜ? ਕਹਿੰਦੇ ਹਾਂਜੀ ਹਾਂਜੀ। ਮੈਂ ਕਿਹਾ ਤੁਸੀਂ ADC ਹੋ ਨਾ, ਨਵਾਂ ਸ਼ਹਿਰ ਹੈ ਅਤੇ ਗੜਸ਼ੰਕਰ ਦੇ? ਕਹਿੰਦੇ ਹਾਂਜੀ ਹਾਂਜੀ ਹਾਂ। ਮੈਂ ਕਿਹਾ ਮੈਂ ਆਪਾਂ ਮਿਲੇ ਸੀ ਨਾ, ਅਤੇ ਤਾਂ ਕਰਕੇ ਤੁਸੀਂ ਭੁਲੇਖਾ ਕਰ ਲਿਆ ਮੇਰਾ, ਅਤੇ ਮੈਂ ਤੁਹਾਨੂੰ ਪਛਾਣ ਲਿਆ। ਉਹ ਮੈਨੂੰ ਉਹਨਾਂ ਨੇ ਸਾਰਿਆਂ ਨੇ ਇੱਦਾਂ ਸਮਝ ਲਿਆ ਵੀ ਇਹ ਮੈਡੀਕਲ ਡਾਕਟਰ ਹੈ। ਫਿਰ ਇੱਕ ਤਾਂ ਤੁਹਾਨੂੰ ਹੋਰ ਬਹੁਤ ਇੰਟਰਸਟਿੰਗ ਗੱਲ ਫਿਰ ਕਿਸੇ ਦਿਨ ਸੁਣਾਵਾਂਗੇ, ਪੁੱਛੋ। ਮੈਂ ਐਤਕੀ ਸੰਤ ਵੀ ਬਣ ਹਟਿਆ।
ਅੱਛਾ
ਹਾਂ, ਮੈਨੂੰ ਮੈਂ ਸੰਤ ਦਾ ਭੁਲੇਖਾ ਵੀ ਪਾ ਚੁੱਕਾ, ਮੇਰੇ ਗਲ 'ਚ ਹਾਰ ਪਏ, ਮੇਰੀ ਬੜੀ ਮਤਲਬ ਸ਼ੋਭਾ ਹੋਈ ਅਤੇ ਉਹ ਭੁਲੇਖੇ ਨਾਲ ਹੀ। ਸੋ ਇੱਦਾਂ ਦੀਆਂ ਜਿਹੜੀਆਂ ਮਤਲਬ ਆਪਾਂ ਭੁਲੇਖਾ ਪਾਉ, ਪਰਸਨੈਲਿਟੀ ਦੇ ਮਾਲਕ ਹਾਂ, ਅਤੇ ਤੁਹਾਡਾ ਵੀ ਇਹੀ ਹਾਲ ਹੈ ਭਾਅ ਜੀ। ਸਿਆਰੇ ਦੀਆਂ ਵੀ ਗੱਲਾਂ ਕਰਨੀਆਂ ਜਹਾਜ਼ ਦੀਆਂ, ਪਰ ਮੈਨੂੰ ਇੱਕ ਗੱਲ ਦੱਸੋ, ਸਾਡੇ ਸਰੋਤਿਆਂ ਨੇ ਹੁਣ ਕਹਿੰਦੇ ਸਾਡਾ ਨਾਂ ਨਾ ਲਿਓ, ਪੁੱਛਿਓ ਵੀ ਭਾਬੀ ਜੀ ਨਾਲ ਲੜਾਈ ਤਾਂ ਨਹੀਂ ਹੋਈ ਜਹਾਜ਼ 'ਚ, ਜਿਹੜੀਆਂ ਤੁਸੀਂ ਸਟੋਰੀਆਂ ਪਿਛਲੀ ਵਾਰੀ ਸੁਣਾਉਂਦੇ ਸੀ ਲੜਾਈ ਦੀਆਂ, ਕਿਤੇ ਉਹ ਤੁਹਾਡੇ ਨਾਲ ਤਾਂ ਨਹੀਂ ਹੋਇਆ ਕੰਮ?
ਉਹ ਥੱਲੇ ਥੱਲੇ ਹੋ ਲਈ ਮੰਦੀ ਦੋ ਤਿੰਨ ਵਾਰੀ
ਚੜਨ ਤੋਂ ਪਹਿਲਾਂ,
ਚੜਨ ਤੋਂ ਪਹਿਲਾਂ ਲੜਾਈ, ਉਤਰਨ ਤੋਂ ਬਾਅਦ ਵੀ ਸਿਆਰੇ ਦੇ ਵਿੱਚ ਨਹੀਂ ਹੋਈ, ਅਲਟੀਚਿਊਡ 'ਚ ਨਹੀਂ ਹੋਈ।
ਵੈਸੇ ਨਾ ਇੱਕ ਸੁਝਾਅ ਦੇਣਾ ਚਾਹੀਦਾ ਵੀ ਜੇ ਤੁਸੀਂ ਨਾ ਪੰਜਾਬੀ ਕਸਟਮਰ ਨੂੰ ਵਧੀਆ ਸਰਵਿਸ ਦੇਣੀ ਹੈ ਕਿਸੇ ਵੀ ਏਅਰਪੋਰਟ ਨੂੰ ਕਿਸੇ, ਮੇਰਾ ਖਿਆਲ ਜਿੱਦਾਂ ਵੇਟਿੰਗ ਲਾਊਂਜ ਨਹੀਂ ਹੁੰਦਾ ਜਿਹੜਾ, ਹੈ ਨਾ, ਇੱਕ ਤਾਂ ਆਮ ਹੁੰਦਾ, ਇੱਕ ਫਿਰ ਮੈਂਬਰ ਜ਼ੋਨ ਲਈ ਹੁੰਦਾ ਵੀ ਜਿਹੜੇ ਤੁਸੀਂ ਪੇ ਕਰੋ ਨਾ, ਪ੍ਰੀਮੀਅਮ ਮੈਂਬਰ ਹੋ ਤਾਂ ਤੁਹਾਨੂੰ ਉੱਥੇ ਫਿਰ ਵਧੀਆ ਬਹਿਣ ਨੂੰ ਸਾਰਾ ਕੁਛ, ਬਾਰ ਵਗੈਰਾ ਇਹ, ਹੈ ਨਾ, A-to-Z ਲਟਰਮ ਪਟਰਮ ਸਮਾਨ ਨੂੰ, ਹੈ ਨਾ, ਉਹ ਹੁੰਦਾ ਨਾ ਥੋੜ੍ਹਾ ਐਕਸਟਰਾ ਹੁੰਦਾ। ਮੈਨੂੰ ਲੱਗਦਾ ਜਿੱਦਾਂ ਫਿਰ ਜਿਹੜੇ ਸਿਗਰਟਾਂ ਪੀਣ ਵਾਲੇ ਹੁੰਦੇ, ਸਿਗਰਟ ਪੀਣ ਵਾਲੇ ਹੁੰਦੇ ਆ, ਉਹਨਾਂ ਲਈ ਇੱਕ ਵੱਖਰਾ ਸੈਕਸ਼ਨ ਹੁੰਦਾ ਹੈ ਨਾ, ਵੀ ਤੁਸੀਂ ਉੱਥੇ ਜਾ ਕੇ ਸਿਗਰਟ ਪੀ ਸਕਦੇ ਹੋ, ਵਿੱਚ ਨਹੀਂ ਪੀ ਸਕਦੇ। ਮੈਨੂੰ ਲੱਗਦਾ ਇੱਕ ਫਾਈਟਿੰਗ ਚੈਂਬਰ ਵੀ ਚਾਹੀਦਾ, ਫਾਈਟਿੰਗ ਏਰੀਆ ਜਿੱਥੇ ਮਤਲਬ ਜਹਾਜ਼ 'ਚ ਵੀ ਚਾਹੀਦਾ। ਦੇਖੋ ਇੰਨਾ ਕਿੰਨਾ ਔਖਾ ਹੈ, ਇੰਗਲੈਂਡ ਨੂੰ 24 ਘੰਟੇ ਲੱਗ ਜਾਂਦੇ, ਕਿੰਨਾ ਔਖਾ ਬਿਨਾਂ ਲੜਾਈ ਤੋਂ ਮਤਲਬ ਸਫ਼ਰ ਕਰਨਾ।
ਇੱਕ ਅਮਨਦੀਪ ਅਜੀਬ ਗਰੀਬ ਘਟਨਾ ਵਾਪਰੀ ਸਾਡੀ ਨਾ, ਸੀਟ ਜਿਹੜੀ ਸੀ ਆਇਲਸ ਹੁੰਦਾ ਨਾ, ਆਇਲ ਤੇ ਇੱਕ ਗੱਬੇ ਤਾਂ ਮੈਂ ਬੈਠ ਗਿਆ, ਆਇਲ ਤੇ ਮੇਰੀ ਵਾਈਫ ਬੈਠ ਗਈ, ਇੱਕ ਦੂਜੇ ਪਾਸੇ ਇੱਕ ਹੋਰ ਜੈਂਟਲਮੈਨ ਬੈਠ ਗਿਆ। ਉਹ ਜਿਸ ਵੇਲੇ ਬੈਂਕਾਕ ਤੋਂ ਫਲਾਈਟ ਚੱਲੀ, ਉਹ ਬੈਂਕਾਕ ਤੋਂ ਫਲਾਈਟ ਜਿਹੜੀ 12 ਘੰਟੇ ਜਾਂ 13 ਘੰਟੇ ਲੱਗਦੇ ਲੰਡਨ ਨੂੰ, ਇੱਕ ਵਾਰੀ 2 ਘੰਟੇ ਬਾਹਰ ਅਸੀਂ ਤਾਂ ਮੈਂ ਜਾਇਆ ਬਾਹਰ ਆਪਣੇ ਵਾਸ਼ਰੂਮ ਵਗੈਰਾ ਚ ਘੁੰਮ ਫਿਰ ਕੇ ਆ ਗਿਆ, ਤੇ ਉਧਰੋਂ ਖਾਣਾ ਵਗੈਰਾ ਵੀ ਆ ਗਿਆ, ਉਹ ਵੀ ਖਾ ਲਿਆ। ਫਿਰ 3-4 ਘੰਟੇ ਬਾਅਦ ਉਹ ਚਾਹ ਵਗੈਰਾ ਲੈ ਕੇ ਆ ਜਾਂਦੇ ਆ, ਉਹ ਵੀ ਪੀ ਲਈ, ਉਹ ਬੰਦਾ ਵੀ ਪੀ ਗਿਆ, ਹੋਰ ਵੀ ਕੁਛ ਖਾਈ ਗਿਆ, ਹੈਨਾ। ਉਹ ਬੰਦਾ ਘਸੁੰਨ ਜਿਹਾ ਸੀਗਾ ਬੈਠਾ ਨਾਲੇ ਸਾਈਡ, ਉਹ ਅਸਲ ਚ ਬਾਰੀ ਵਾਲੇ ਸਾਈਡ ਤੇ ਬੈਠਾ ਸੀ, ਉਹ 6 ਘੰਟੇ ਫਲਾਈਟ ਚੱਲ ਗਈ। ਅਸੀਂ ਫੇਰ ਦੋ ਵਾਰੀ ਜਾਏ ਉਧਰ ਆਪਣੇ ਘੁੰਮ ਫਿਰ ਲਿਆ, ਬਾਥਰੂਮ ਵਗੈਰਾ ਜਾਏ
ਏਅਰਪੋਰਟ ਤੇ, ਜਹਾਜ਼ ਦੇ ਏਅਰਪੋਰਟ ਤੇ
ਨਹੀਂ, ਜਹਾਜ਼ ਦੇ ਵਿੱਚ ਉੱਪਰ ਉੱਪਰ ਹੀ ਜਹਾਜ਼ ਦੇ ਏਅਰਪੋਰਟ ਤੇ।
ਤੁਸੀਂ ਤਲਾਣੇ ਵਿੱਚ ਟਾਇਲਟ ਨੂੰ ਏਅਰਪੋਰਟ ਕਹਿੰਦੇ? ਟਰਾਲੀ ਬੈਕ ਲਾ
ਜਿਸਲੇ 9 ਘੰਟੇ 10 ਘੰਟੇ ਦੀ ਫਲਾਈਟ ਹੋ ਗਈ, ਉਹ ਮੈਂ ਉੱਠਿਆ ਤੇ ਮੈਂ ਕਿਹਾ ਭਾਈ ਸਾਹਿਬ ਇੱਦਾਂ ਤੁਸੀਂ ਜਾ, ਨਹੀਂ ਨਹੀਂ ਕਹਿੰਦਾ ਮੈਂ ਆਈ ਆਲਰਾਈਟ ਆਲਰਾਈਟ, ਉਹ ਫੇਰ ਬੈਠਾ ਰਿਹਾ। ਮੈਨੂੰ ਡਰ ਲੱਗਣ ਲੱਗ ਪਿਆ ਵੀ ਖਾਈ ਪੀ ਜਾਂਦਾ, ਜੇ ਇਹਨੇ ਕੁਛ ਮਨ ਮੋਟਾ
ਗੈਸ ਚੜ੍ਹਦੀ
ਸਰਕਾਰ ਤਾਂ ਇਹ ਤੰਗ ਬਹੁਤ ਕਰੂਗਾ। ਲੈ ਵੀ ਉਹ ਹਟਿਆ ਹੀ ਨੀ, ਉਹ ਨਾ ਜਿਸ ਵੇਲੇ ਫਲਾਈਟ ਉਤਰੀ ਆ ਉਸ ਵੇਲੇ ਕਿਤੇ ਉਧਰ ਉੱਠ ਕੇ ਗਿਆ, ਨਹੀਂ ਤਾਂ ਮੈਂ ਤਾਂ ਡਰੇ ਹੀ ਲੱਗਦਾ ਰਿਹਾ। ਮੈਂ ਇੰਜੋਏ ਫਲਾਈਟ ਦਾ ਕੀ ਕਰਨਾ ਸੀ, ਮੈਂ ਤਾਂ ਇਹ ਸੀ ਕਿਤੇ ਇਹ ਨਾ
ਕੰਮ ਨਾ ਕਰ
ਦੇਣਾ, ਟਰਾਲੀ ਬੈਗ ਨਾ ਲਾ ਦੇਵੇ
ਟਰਾਲੀ ਤੁਹਾਨੂੰ ਨਾਲ ਦੇ ਦਾ ਡਰ ਲੈ ਬੈਠਾ ਵੀ ਇਹ 12 ਘੰਟੇ ਟੋਇਲਟ ਨੀ ਜਾਂਦਾ ਕਿਤੇ ਕੋਈ ਖੱਜਲ ਨਾ ਕਰ ਦੇਵੇ ਨਾ। ਵੈਸੇ ਗੱਲ ਉਹ ਮੈਨੂੰ ਲੱਗਦਾ ਦੇਖੋ ਉਹਨੂੰ ਅਵਾਰਡ ਦੇਣਾ ਬਣਦਾ, ਤੁਸੀਂ ਉਹਨੂੰ ਫੋਨ ਨੰਬਰ ਲੈਣਾ ਸੀ, ਉਹਨੂੰ ਧੰਨਵਾਦ ਕਰ ਰਹੇ। ਦੇਖੋ ਤੁਹਾਨੂੰ ਉਹਨੇ ਮਤਲਬ ਡਿਸਟਰਬ ਨੀ ਕਰਨਾ ਚਾਹਿਆ ਤੁਹਾਨੂੰ ਦੋਨਾਂ ਨੂੰ, ਹੈ ਨਾ, ਤਾਂ ਕਰਕੇ ਨਾ।
ਹਾਂਜੀ ਹਾਂਜੀ ਵੈਸੇ ਤਾਂ ਹਾਂਜੀ ਹਾਂਜੀ ਤਾਂ ਅਮਨਦੀਪ, ਇੰਗਲੈਂਡ ਬਾਰੇ ਗੱਲ ਪਤਾ ਲੱਗੀ ਆ, ਮੈਂ ਖੋਜ ਕੀਤੀ ਮਾੜੀ ਜੀ ਕਿ ਜਿੱਦਾਂ ਤੁਸੀਂ ਜਾਣਦੇ ਆ ਕਿਹੜਾ ਜਿਹੜਾ UK ਆ, ਯੂਨਾਈਟਿਡ ਦਾ ਯੂਨਾਈਟਿਡ ਕਿੰਗਡਮ ਆ, ਇਹ ਤਿੰਨ ਇਹਦੇ ਤਿੰਨ ਕੰਪੋਨੈਂਟ ਆ, ਇੰਗਲੈਂਡ, ਵੇਲਸ ਤੇ ਸਕੋਟਲੈਂਡ। ਇਹ ਜਿਸ ਵੇਲੇ ਤਿੰਨੇ ਇਕੱਠੇ ਹੋ ਜਾਂਦੇ ਫਿਰ ਉਹ UK ਬਣਦਾ, ਦਾ ਯੂਨਾਈਟਿਡ ਕਿੰਗਡਮ। ਉਹਦੇ ਵਿੱਚ ਇੱਕ ਇੰਟਰਸਟਿੰਗ ਜਿਹੜੀ ਗੱਲ ਮੈਂ ਦੇਖੀ ਆ, ਸੁਣੀ ਆ, ਪੜ੍ਹੀ ਆ ਕਿ ਜਿਹੜਾ ਸਕੋਟਲੈਂਡ ਆ ਉਹਦਾ ਵੀ ਆਪਣਾ ਪਾਰਲੀਮੈਂਟ ਆ, ਤੇ ਜਿਹੜਾ ਵੇਲਸ ਆ ਉਹਦਾ ਵੀ ਆਪਣਾ ਪਾਰਲੀਮੈਂਟ ਆ, ਲੇਕਿਨ ਇੰਗਲੈਂਡ ਦਾ ਪਾਰਲੀਮੈਂਟ ਇਹ ਨਹੀਂ, ਇਹ ਗੱਲਾਂ ਨਾਲ ਹੀ ਚੱਲਦਾ, ਟ੍ਰੈਡੀਸ਼ਨ ਦੇ ਨਾਲ ਹੀ ਚੱਲਦਾ। UK ਦਾ ਪਾਰਲੀਮੈਂਟ ਹੈਗਾ ਆ, UK ਦਾ ਪਾਰਲੀਮੈਂਟ ਹੈਗਾ, ਇੰਗਲੈਂਡ ਦਾ ਕੋਈ ਪਾਰਲੀਮੈਂਟ ਨਹੀਂ ਹੈ। ਹਾਲਾਂਕਿ ਦੇਸ਼ਾਂ ਦੇ ਵਿੱਚ ਇਹਦੀਆਂ ਟੀਮਾਂ ਖੇਡਣ ਜਾਣੀਆਂ ਆਪਣੇ ਅਲੱਗ, ਇੰਗਲੈਂਡ ਦੀ ਟੀਮ ਹੁੰਦੀ ਆ, ਸਕੋਟਲੈਂਡ ਦੀ ਟੀਮ ਅਲੱਗ ਹੁੰਦੀ ਆ, ਵੇਲਸ ਦੀ ਟੀਮ ਅਲੱਗ ਹੁੰਦੀ ਆ। ਦੇਖੋ ਗੱਲਾਂ ਨਾਲ ਹੀ ਕੰਮ ਸਾਰੀ ਜਾਂਦੇ ਆ ਇੰਗਲੈਂਡ ਵਾਲੇ, ਇਹਨਾਂ ਦਾ ਆਪਣਾ ਪਾਰਲੀਮੈਂਟ ਇਹ ਹੈ ਨੀ, ਦੁਨੀਆਂ ਚ ਵਾਹਿਦ ਇੱਕ
ਨਹੀਂ। ਫਿਰ ਦੇਖੋ
ਗੱਲਾਂ ਦਾ ਕੜਾਹ ਕਰੀ ਜਾਂਦੇ ਆ,
ਆਪਾਂ ਕੀ ਕਰਦੇ ਆ, ਅਸੀਂ ਦੋਏ ਹੁਣ ਕੀ ਕਰਨ ਲੱਗੇ ਹੋ, ਆਪਾਂ ਵੀ ਤਾਂ ਕੜਾਈ ਕਰ ਰਹੇ ਗੱਲਾਂ। ਪਰਮਜੀਤ ਸਿੰਘ ਧਾਲੀਵਾਲ ਹੱਸ ਰਹੇ ਨੇ, ਕਹਿੰਦੇ ਅਮਰੀਕ ਜੀ ਉਹਨਾਂ ਨੇ ਐਕਸਟਰਾ ਬੈਗ ਲਵਾਇਆ ਹੋਣਾ ਆਪਣਾ ਨਾਪੀ ਵਾਲਾ,
ਤੇ
ਕਹਿੰਦੇ ਅਮਰੀਕ ਜੀ ਡਰਦੇ ਸੀ ਕਿਤੇ ਬਲਾਸਟ ਨਾ ਕਰ ਦੇਵੇ।
ਮੈਨੂੰ ਸੱਚੀ ਅਮਨਦੀਪ ਏਦਾਂ ਲੱਗ ਰਿਹਾ ਸੀ ਮੈਂ ਜਿਹਦਾ ਹੁਣ ਜੇ ਇਹ ਜਾਂਦਾ ਹੀ ਨੀ ਹੈ ਕਿ 12-13 ਘੰਟੇ ਦੀ ਫਲਾਈਟ ਹੋ ਗਈ ਆ, 15-20 ਮਿੰਟ ਰਹਿੰਦੇ ਆ, ਜੇ ਫੇਰ ਔਖਾ ਹੀ ਆ ਜਦੋਂ ਸਮਝੇ ਜਾਂਦੇ ਹੁਣ ਕੀ ਕਹਿਣਾ ਆ। ਚਲੋ ਇਹ ਵੀ ਗੱਲ ਹੋਈ, ਅਮਨਦੀਪ ਸੀਰੀਅਸ ਗੱਲ ਕਰੀਏ,
ਇੱਕ ਨਹੀਂ ਕਰਦੇ ਹਾਂ, ਇੱਕ ਪਹਿਲਾਂ ਸੁਨੇਹੇ ਵੀ ਆਪਾਂ ਲੈਣੇ ਆਪਣੇ ਸਰੋਤੇ ਵੀ ਨਾਲ ਜੁੜੀ
ਜਾਣੇ,
ਗੱਲ ਨਾ ਫਿਰ ਪਿੱਛੇ ਪੈ ਜਾਂਦੀ ਆ। ਤੇ ਦੇਖੋ ਅਗਲੇ ਹਫਤੇ ਜਦੋਂ ਚੱਲਣਾ ਨਾ ਲਾਈਵ, ਤੇ ਫੇਸਬੁੱਕ ਯੂਟਿਊਬ ਦੇ ਕਮੈਂਟ ਜਿਹੜੇ ਆ ਉਹ ਵੀ ਉਹ ਸਕਰੀਨ ਤੇ ਹੀ ਲਾਈਵ ਚੱਲਣ ਲੱਗ ਪੈਣੇ ਆ, ਇਹ ਵੀ ਇੱਕ ਫੈਸਿਲਿਟੀ ਆਪਾਂ ਦਵਾਂਗੇ। ਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ,
ਮੈਂ ਵੀ ਜਿੱਦਾਂ ਹੁਣ ਕੈਮਰਾ ਲਵਾ ਲੈਣਾ ਤੇ ਬਿਗ ਵੀ ਲਾ ਲੈਣੀ ਆ, ਤੇ ਮੇਰੀ ਵੀ ਤਾਂ ਫੋਟੋ ਜਿੱਦਾਂ ਹੁਣ ਆਇਆ ਕਰਦੀ ਆ,
ਫੋਟੋ ਤੁਹਾਡੀ ਹੁਣ ਆ ਰਹੀ ਆ, ਪਰ ਜੇ ਤੁਸੀਂ ਵੀਡੀਓ ਚ ਆਣਾ ਆ ਤਾਂ, ਵੈਸੇ ਕੱਲ ਤੁਹਾਡੇ ਇੰਗਲੈਂਡ ਦੇ ਚਰਚੇ ਚੱਲ ਰਹੇ ਸੀਗੇ ਆਪਣੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨਾਲ, ਉਹ ਕਹਿੰਦੇ ਵੀ ਅਮਰੀਕ ਫਲੋਰਾ ਇੰਗਲੈਂਡ ਗਏ ਹੋ ਆ, ਕੱਲ ਹੀ ਗਏ ਉੱਥੇ ਨੂੰ। ਮੈਂ ਕਿਹਾ ਵੀ ਉਹਨਾਂ ਨੂੰ ਜਦ ਖਬਰ ਮਿਲੀ ਨਾ ਵੀ ਆਪਾਂ ਲਾਈਵ ਰੇਡੀਓ ਕਾਸਟ ਤੇ ਸ਼ੁਰੂ ਕਰ ਰਹੇ ਹਾਂ, ਤੇ ਉਹ ਕਹਿੰਦੇ ਵੀ ਮੈਂ ਇੰਗਲੈਂਡ ਤੋਂ ਨਾ ਜਾਣਾ ਆ, ਤੇ ਉੱਥੋਂ ਬਾਲ ਨਹੀਂ ਲਵਾਉਣੇ, ਮੈਂ ਵਧੀਆ ਵਧੀਆ ਬਿੱਗ ਲੈ ਕੇ ਆਉਣੇ ਆ, ਤੇ ਇੱਕ ਵਧੀਆ ਕੰਘਾ ਲੈ ਕੇ ਆਉਣਾ ਬਾਲ ਨੂੰ, ਜਿਹੜੇ ਬਾਲ ਰਹਿੰਦੇ 3-4
ਹਨਾ,
ਨਹੀਂ ਜੇ ਉਦਾਂ ਹੀ ਬਿਨਾਂ ਵਿੱਗ ਤੋਂ ਕਰਨਾ ਤਾਂ ਕੰਘਾ ਵੀ ਲਿਆਉਣਾ, ਫਿਰ ਵਿੱਗ ਵੀ ਲਿਆਉਣੇ ਆ, ਤੇ ਸੈਂਟ ਵੀ ਵਧੀਆ ਲਿਆਣੀ ਇੱਕ ਇੰਗਲੈਂਡ ਵਾਲੀ ਵਧੀਆ ਬਾਹਰਲੀ। ਉਹ ਮੈਂ ਕਿਹਾ ਉਹਨੀ, ਮੈਂ ਕਿਹਾ ਟਿਕਟ ਬੁੱਕ ਕਰਾ ਲਈ, ਜਦ ਮੈਨੂੰ ਦੱਸਿਆ ਵੀ ਸੈਂਟ ਲੈਣ ਚੱਲੇ, ਮੈਂ ਕਿਹਾ ਸੈਂਟ ਦੀ ਤਾਂ ਲੋੜ ਹੀ ਨਹੀਂ, ਇਹ ਕਿਹੜੇ, ਇਹ ਤਾਂ ਟੀਵੀ 'ਤੇ ਆਉਣਾ, ਉੱਥੇ ਕਿਹੜੇ ਸੈਂਟ ਟੀਵੀ ਦੇ ਰਾਹੀਂ ਚੱਲ ਜਾਣੀ ਹੈ ਲੋਕਾਂ ਦੇ ਘਰਾਂ ਨੂੰ। ਫਿਰ ਕਹਿੰਦੇ ਓਹੋ ਬਹੁਤਾ ਪੜ੍ਹਿਆ ਲਿਖਿਆ ਬੰਦਾ ਵੀ ਕਹਿੰਦਾ ਇੱਦਾਂ ਖੱਜਲ ਹੋ ਜਾਂਦਾ ਕਈ ਵਾਰੀ। ਅਤੇ ਚਲੋ ਇਹ ਗੱਲ ਕੱਲ੍ਹ ਹੋਈ ਚੱਲੀ ਸੀਗੀ ਤੁਹਾਡੇ ਵੀ ਇੰਗਲੈਂਡ ਦੇ ਜਾਣ ਦੇ। ਇੱਧਰ ਸਾਡੇ ਨਾਲ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਜੁੜੇ ਨੇ, ਕਹਿੰਦੇ ਦਿਲ ਵਾਲੀ ਗੱਲ ਪ੍ਰੋਗਰਾਮ ਦੀ ਬਹੁਤ ਉਡੀਕ ਰਹਿੰਦੀ ਆ, ਮਸਾਂ ਵੀਕਐਂਡ ਆਉਂਦਾ ਆ, ਅਤੇ ਅੱਜ ਦਾ ਵਿਚਾਰ ਵਿੱਚ ਹੋਰ ਵਧੇਰੇ ਜਾਣਕਾਰੀ ਮਿਲੀ ਜੀ ਫਾਦਰਸ ਡੇ ਬਾਰੇ। ਅੱਜ ਦੱਸਿਆ ਸੀਗਾ ਫਾਦਰਸ ਡੇ ਕਦੋਂ ਸ਼ੁਰੂ ਹੋਇਆ, ਕਿੱਦਾਂ ਸ਼ੁਰੂ ਹੋਇਆ, ਇਹਦੇ ਕੀ ਪਿੱਛੇ ਮੋਟਿਵ ਹੈ। ਅਤੇ ਵਟਸਐਪ ਗਰੁੱਪ 'ਤੇ ਮੇਰਾ ਨੰਬਰ ਹੈ ਜੀ, ਕਹਿੰਦਾ ਪਾ ਦਿਓ ਜੀ। ਹਾਂਜੀ ਹਾਂਜੀ, ਮੈਂ ਐਡ ਕਰਦਾ ਜੀ ਤੁਹਾਨੂੰ, ਅਤੇ ਉੱਧਰ ਵੀ, ਅਤੇ ਬਹੁਤ ਬਹੁਤ ਧੰਨਵਾਦ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਜਿਹੜਾ ਨਾ ਕਿ ਬੇਲਣਾ ਚਲਾਇਆ ਹੋਇਆ ਉੱਧਰ, ਰਸ ਨਿਕਲ ਰਹੀ ਆ, ਪੱਤ ਕੱਢ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਫਲੋਰਾ ਸਾਹਿਬ ਵਲਾਇਤ ਦਾ ਆਨੰਦ ਮਾਣ ਰਹੇ ਹੋ, ਕਿਵੇਂ ਲੱਗਦਾ ਦੁਨੀਆ 'ਤੇ ਰਾਜ ਕਰਨ ਵਾਲੇ ਮੁਲਕ ਦੀ ਸੈਰ ਕਰਨ 'ਤੇ, ਅਤੇ ਮਹਿਮਾਨ ਨਵਾਜ਼ੀ 'ਚ ਕਿਤੇ ਉਲਝ ਕੇ ਤਾਂ ਨਹੀਂ ਰਹਿ ਗਏ, ਇਹ ਸਵਾਲ।
ਨਹੀਂ ਨਹੀਂ ਅਮਨਦੀਪ ਜਿਹੜੀ ਸੈਂਟ ਵਾਲੀ ਗੱਲ ਕੀਤੀ ਹੈ ਨਾ, ਹਲੇ ਸੈਂਟ ਤਾਂ ਲਈ ਨਹੀਂ, ਕੱਲ੍ਹ ਉੱਦਾਂ ਜਾ 'ਚ ਮਿਲ ਜਾਣੀ ਸੀ ਸੈਂਟ ਫਰੀ ਦੀ
ਜਦੋਂ ਬਲਾਸਟ ਹੋਣਾ ਸੀ। ਆਹੋ ਚਲੋ ਭਾਜੀ ਪਰਮਜੀਤ ਧਾਲੀਵਾਲ ਕਹਿੰਦੇ ਭਾਜੀ ਇੱਕ ਹੈਡਫੋਨ ਵੀ ਲਿਆ ਕੇ ਆਣੇ ਆ ਤੁਸੀਂ ਉਹਨਾਂ ਦੇ ਨਾਲ ਕੋਈ ਚੀਜ਼ ਫ੍ਰੀ ਵੀ ਮਿਲ ਸਕਦੀ ਹੈ
ਬਿਲਕੁਲ ਹੈਡਫੋਨ ਦੇ ਨਾਲ ਫਿਰ ਇਹਨਾਂ ਦੀ ਗੱਲ ਮੈਨੂੰ ਯਾਦ ਆ ਉਹ ਹੈਡਫੋਨ ਜ਼ਰੂਰ ਆ ਕੇ ਲੈਣੇ ਆ ਦੇਖਣੇ ਪਏ ਹੈਡਫੋਨ ਲੰਡਨ ਤੋਂ ਮਿਲਦੇ ਜਾਂ ਫਿਰ ਸਿਡਨੀ ਆ ਕੇ ਲਈਏ ਉਦਣ ਤਾਂ ਮੈਨੂੰ ਸਿਡਨੀ ਆ ਕੇ ਮਿਲੇ ਸਿਡਨੀ ਆ ਕੇ ਦੇਖਾਂਗੇ ਉਹ ਹੈਡਫੋਨ ਜ਼ਰੂਰ ਲੈ ਕੇ ਆਉਣਾ ਆ ਤੇ ਲੰਡਨ ਵਧੀਆ ਆ ਅਮਦੀਪ ਮਜ਼ਾ ਇੱਥੇ ਬੜਾ ਮਜ਼ਾ ਆਇਆ ਲੋਕ ਇੱਥੇ ਕੱਲ ਅਸੀਂ ਸਾਊਥ ਫਾਲ ਅੱਜ ਕੱਲ ਨੀ ਅੱਜ ਸਵੇਰੇ ਪਹੁੰਚੇ ਸੀ ਤੇ ਅੱਜ ਸਾਊਥ ਫਾਲ ਦੀ ਇੱਕ ਗੇੜਾ ਲਾਇਆ ਤੇ ਏਦਾਂ ਲੱਗਾ ਜਿੱਦਾਂ ਰੈਣਕ ਬਾਜ਼ਾਰ ਵਿੱਚ ਘੁੰਮਦੇ ਆ ਬਰਨਾਲੇ ਦੇ ਸ਼ਾਹੀ ਬਾਜ਼ਾਰ ਵਿੱਚ ਘੁੰਮਦੇ ਆ ਏਦਾਂ ਹੀ ਲੱਗਾ ਬਾਹਰ ਲੋਕ ਤਾਂ ਏਦਾਂ ਮੌਜ ਕਰਦੇ ਆ
ਭਾਜੀ
ਪਟਿਆਲਾ ਦੇ ਕਿਹੜਾ ਉਹ
ਕੋਟ ਬਾਜ਼ਾਰ ਉੱਥੇ ਤੁਸੀਂ ਉਹ ਜਿਹੜਾ ਮੇਨ ਰੋਡ ਹੈ ਸਾਊਥ ਫਾਲ ਦਾ
ਹਾਂਜੀ
ਇੰਗਲੈਂਡ ਸਾਡੇ ਤਾਇਆ ਜੀ ਤਾਈ ਜੀ ਚਲੋ ਹੁਣ ਉਹ ਪੂਰੇ ਹੋ ਗਏ ਸਾਡੀ ਨਾ ਤਾਈ ਜੀ ਨੇ ਬੜਾ ਚਾਅ ਕਰਨਾ ਤੇ ਜਦ ਅਸੀਂ ਜਾਣਾ ਤੇ ਮੇਰੀ ਵਾਈਫ ਨੂੰ ਫਲਵਿੰਦਰ ਚੱਲ ਹਨਾ ਅਮਨਦੀਪ ਚੱਲ ਚੱਲੀਏ ਉਹਨਾਂ ਨੂੰ ਜਾਣੀ ਕਿ ਉਹਨਾਂ ਨੂੰ ਵੀ ਖਾਣ ਦਾ ਬੜਾ ਸ਼ੌਂਕ ਸੀਗਾ ਜਾਣੀ ਕਿ ਪਕਵਾਨ ਤੇ ਉਹਨਾਂ ਨੇ ਅਸੀਂ ਸਲੋਹ ਰਹਿੰਦੇ ਹਾਂ ਉੱਤੇ ਤੇ ਗੱਡੀ ਚੱਕਣੀ ਚੱਲ ਚੱਲੀਏ ਸਾਨੂੰ ਲੈ ਕੇ ਜਾ ਕੇ ਨਾ ਗੀੜੀ ਕੱਢਣੀ ਫਿਰ ਉਹ ਸਾਊਥ ਹਾਲ ਦੇ ਮੇਨ ਰੋਡ ਤੇ ਫਿਰ ਉੱਥੇ ਕਿਸੇ ਢਾਬੇ ਦੇ ਵਿੱਚ ਛੋਲੇ ਭਟੂਰੇ ਖਾਣੇ ਹਨਾ ਤੇ ਦੋ ਕੁ ਘੰਟੇ ਬੜੇ ਆਰਾਮ ਨਾਲ ਸਾਨੂੰ ਫੀਲਿੰਗ ਆਣੀ ਲੈ ਵੀ ਪੰਜਾਬ ਉਦੋਂ ਤਾਂ ਚਲੋ 2000 ਮਤਲਬ ਬੜੀਆਂ ਵੱਡੀਆਂ ਸ਼ੋਪਾਂ ਹੁੰਦੀਆਂ ਸੀ ਹੁਣ ਉਹ ਕੱਟ ਕੇ ਛੋਟੀਆਂ ਕਰ ਦਿੱਤੀਆਂ ਮੈਂ ਇਹ ਹਾਲ ਪੁੱਛਣਾ ਸੀਗਾ ਕਿ ਰਸ਼ ਉਸ ਰੋਡ ਤੇ ਉਵੇਂ ਹੀ ਹੈ ਵਧਿਆ ਜਾਂ ਘਟਿਆ ਜਾਂ ਕੀ ਸਿਚੁਏਸ਼ਨ ਹੈ
ਅਮਨਦੀਪ ਉਸ ਰੋਡ ਤੇ ਤਾਂ ਹੋਰ ਵੀ ਬਹੁਤ ਜ਼ਿਆਦਾ ਵੱਧ ਗਿਆ ਉੱਥੇ ਤਾਂ ਚੱਲੀਆਂ ਵੀ ਹੁਣ ਭੁੰਨ ਹੋਣ ਲੱਗ ਪਈਆਂ ਆਪਣੇ ਜਿਹੜੇ ਛੋਲੇ ਛੋਲੇ ਹੁੰਦੇ ਨਾ ਉਹਨਾਂ ਨੂੰ ਨਮਕ ਲਾ ਕੇ ਲੂਣ ਲਾ ਕੇ ਤੇ ਉਹਨਾਂ ਵਿੱਚ ਨਿੰਬੂ ਨਿਚੋੜ ਕੇ ਛਾਬੜੀ ਜਿਹੀ ਚ ਪਾ ਕੇ ਉਦਾਂ ਦੇ ਬੰਦੇ ਉੱਥੇ ਖੜੇ ਆ ਤੇ ਏਦਾਂ ਟਿੱਕੀ ਠੋਕ ਵੀ ਇੱਥੇ ਸਿਸਟਮ ਬਹੁਤ ਚੱਲ ਰਿਹਾ ਗੋਲ ਗੱਪਿਆਂ ਦੀ ਰੇਹੜੀਆਂ ਲੱਗੀਆਂ ਆ ਜਿੱਦਾਂ ਹੁਣ ਕੱਪੜੇ ਵੀ ਬਾਹਰ ਏਦਾਂ ਟੰਗੇ ਹੋ ਆ ਹਨਾ ਵੱਖ ਵੱਖ ਤਰ੍ਹਾਂ ਦੇ ਪਕਵਾਨ ਪੱਕ ਰਹੇ ਆ ਕੜਾਹੀ ਕੜਾਹੀ ਚਿਕਨ ਲੈ ਲਓ ਨਾਨ ਕੜਾਹੀ ਚਿਕਨ ਲੈ ਲਓ ਹਲਵਾ ਲੈ ਲਓ ਜੋ ਮਰਜ਼ੀ ਜੇ ਉੱਥੇ ਲੈ ਲਓ ਤਾਂ ਲਾਲ ਬੱਸਾਂ ਵੀ ਚੱਲਦੀਆਂ ਇਹ ਵੀ ਦੇਖੀਆਂ ਉੱਥੇ ਤੇ ਉਹ ਜਿਹੜੀ ਰਸ ਕੱਢਦੇ ਹੁੰਦੇ ਨਾ ਗੰਨਾ ਪਾ ਕੇ ਰਸ ਨੀ ਗੰਨਾ ਪਾ ਕੇ ਕੱਢਦੇ ਹੁੰਦੇ ਵਿੱਚ ਨਿੰਬੂ ਨਿਚੋੜ ਕੇ ਲੂਣ ਕਾਲਾ ਲੂਣ ਪਾ ਕੇ
ਗਲਾੜੀ ਕਹਿੰਦੇ ਜਾਂ ਇਹਨੂੰ ਬੇਲਣਾ
ਉਹ ਵੀ ਉੱਥੇ ਹਾਂਜੀ ਹਾਂ ਬੇਲਣਾ ਉਹ ਵੀ ਉੱਥੇ ਚੱਲਦਾ ਆ ਉਹ ਦੂਜਾ ਬੇਲਣਾ ਨੀ ਜਿਹੜਾ ਮਾਰੀਦਾ ਆ ਉਹ ਬੇਲਣਾ ਜਿਹ ਪਾ ਕੇ ਦੂਜਾ ਕਰਦੇ ਆ ਤੇ ਉਹ ਏਦਾਂ ਚੀਜ਼ਾਂ ਉੱਥੇ ਤਾਂ ਏਦਾਂ ਲੱਗਦਾ ਵੀ ਜਿੱਦਾਂ ਬਰਨਾਲੇ ਦਾ ਕੋਟ ਬਜ਼ਾਰੇ ਹੁੰਦਾ ਨਾ ਜਿੱਦਾਂ ਜਲੰਧਰ ਦਾ ਰੈਣਕ ਬਾਜ਼ਾਰ ਹੁੰਦਾ ਪਟਿਆਲੇ ਦਾ ਜਿੱਦਾਂ ਕੋਟ ਬਾਜ਼ਾਰ ਏਦਾਂ ਬਹੁਤ ਵਧੀਆ ਉੱਥੇ ਲੱਗਦਾ ਪਰ ਉੱਥੇ ਅਮਨਦੀਪ ਗੋਰੇ ਹੈ ਹੀ ਨੀ ਦੌੜੇ ਗਏ ਜਿੱਦਾਂ ਆਪ ਦੇਸ਼ ਛੱਡ ਕੇ ਜਿੱਦਾਂ ਪਤਾ ਨੀ ਕੋਈ ਇੱਕ ਵੀ ਗੋਰਾ ਨੀ ਹਾਲੇ ਤੱਕ ਦੇਖਿਆ ਅੱਜ ਮੈਂ ਇੰਗਲੈਂਡ ਆ ਗਿਆ ਫਿਰ ਏਅਰਪੋਰਟ ਤੇ ਵੀ ਕੋਈ ਨੀ ਮਿਲਿਆ ਸਾਊਥ ਹਾਲ ਵਿੱਚ ਵੀ ਕੋਈ ਨੀ ਮਿਲਿਆ ਹੁਣ ਕਿਸੇ ਦਿਨ ਜਾਵਾਂਗੇ ਉਹਦੇ ਟੋਲਣ ਉਹਨਾਂ ਨੂੰ ਕਿੱਥੇ ਕ ਰਹਿੰਦੇ ਆ ਉਹ
ਨਹੀਂ ਸੱਚੀ ਨੀ ਗੋਰਾ
ਨਹੀਂ ਤਾਂ ਇੱਥੇ ਚੀਜ਼ਾਂ ਆ
ਸੱਚੀ ਨੀ ਗੋਰਾ
ਸੱਚੀ ਨੀ ਟੱਕਰਿਆ ਗੋਰਾ ਕੋਈ ਵੀ ਹਾਂ ਸੱਚੀ ਨੀ ਟੱਕਰਿਆ ਗੋਰਾ ਕੋਈ ਵੀ ਹੁਣ ਹਾਂਗਕਾਂਗ ਜਿੱਥੇ ਉਹ ਜਹਾਜ਼ ਚੜੇ ਆ ਦੂਜੇ ਸਿਡਨੀ ਤੋਂ ਬੈਂਕੋਕ ਆ ਗਏ ਹੈ ਨੀ ਬੈਂਕੋਕ ਪਹਿਲਾਂ ਆਏ ਨਾ ਉਹ ਬੈਂਕੋਕ ਦੇ ਵਿੱਚ ਕਿਸੇ ਨੂੰ ਕੋਈ ਗੱਲ ਪੁੱਛੋ ਨਾ ਉਹ ਜਵਾਬ ਨੀ ਦਿੰਦਾ ਹੱਥ ਕਰ ਦਿੰਦਾ ਉਧਰ ਨੂੰ ਜਿਹਨੂੰ ਪੁੱਛੋ ਵੀ ਟੋਇਲਟ ਕਿੱਧਰ ਆ ਤਾਂ ਉਹਨੇ ਉਧਰ ਨੂੰ ਹੱਥ ਕਰ ਦੇਣਾ ਦੂਜੇ ਬੰਦੇ ਨੂੰ ਪੁੱਛੋ ਇਨਫੋਰਮੇਸ਼ਨ ਸੈਂਟਰ ਕਿੱਧਰ ਉਹ ਪਰੇ ਖੱਬੇ ਪਾਸੇ ਨੂੰ ਹੱਥ ਕਰ ਦਿੰਦੇ ਆ ਕਿਸੇ ਨੂੰ ਕੋਈ ਹੋਰ ਚੀਜ਼ ਪੁੱਛੋ ਰੈਸਟੋਰੈਂਟ ਕਿੱਥੇ ਆ ਉਹਦੀ ਉੱਪਰ ਨੂੰ ਹੱਥ ਕਰ ਦੇਣਾ ਉਹ ਮੈਨੂੰ ਮੈਂ ਉਹਨਾਂ ਨੂੰ ਲੈਂਗੁਏਜ ਆਉਂਦੀ ਨੀ ਉਹ ਸਮਝ ਜਾਂਦੇ ਪੁੱਛਦੇ ਕੀ ਆ ਉਹਨਾਂ ਤਿੰਨ ਚਾਰੇ ਪੁੱਛਣਾ ਹੋਣਾ ਜਿਹੜਾ ਬੰਦਾ ਜਿਹੜਾ ਜਿਹੜਾ ਕਸਟਮਰ ਆ ਜਿਹੜਾ ਜਿਹੜਾ ਟਰੈਵਲਰ ਆ ਜਾਂ ਤਾਂ ਉਹਨੇ ਟੋਇਲਟ ਪੁੱਛਣੀ ਟੋਇਲਟ ਕਿੱਥੇ ਆ ਜਾਂ ਉਹਨੇ ਇਨਫੋਰਮੇਸ਼ਨ ਸੈਂਟਰ ਪੁੱਛਣਾ ਹੁੰਦਾ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਉਹ ਕਿਹੜਾ ਉੱਥੇ ਵਿਆਹ ਕਰਨ ਗਿਆ ਹੁੰਦਾ ਵੀ ਉਹਨੇ ਸੂਟ ਲੈਣੇ ਹੁੰਦੇ ਜਾਂ ਹੋਰ ਕੁਛ ਕਰਨਾ ਹੁੰਦਾ ਉਹ ਏਦਾਂ ਇਸ਼ਾਰੇ ਹੀ ਕਰਦੇ ਉਹਨੂੰ ਸਮਝ ਨਹੀਂ ਆਉਂਦੀ ਕੁਛ ਵੀ ਮੈਨੂੰ ਨਾ ਪੁਰਾਣਾ ਦੋਸਤ ਮਿਲ ਪਿਆ ਇੱਕ ਉੱਥੇ ਉਹਦਾ ਨਾਂ ਭਜਨ ਸਿੰਘ ਹੈਗਾ ਭਜਨ ਸਿੰਘ ਕਿੱਦਾਂ ਕੀ ਹਾਲ ਚਾਲ ਆ ਅੱਗੇ ਤਾਂ ਪੁੱਛਦੇ ਹੁੰਦੇ ਸੀ ਵੀ ਫਲਾਣੇ ਬੰਦੇ ਦਾ ਕੀ ਹਾਲ ਚਾਲ ਆ ਤੇ ਗੁਰਮੀਤ ਸਿੰਘ ਦਾ ਕੀ ਹਾਲ ਚਾਲ ਆ ਦੱਸੀ ਮਨਵੀਕਿਆਂ ਫਲਾਣੇ ਬਲਦੇਵ ਸਿੰਘ ਦਾ ਕੀ ਹਾਲ ਚਾਲ ਆ ਹੁਣ ਅੱਜ ਕੱਲ ਪਤਾ ਕਿੱਦਾਂ ਪੁੱਛਦੇ ਆ ਉਹ ਅਮਰੀਕ ਸਿੰਘ ਬਲਦੇਵ ਸਿੰਘ ਹੈਗਾ ਉਹ ਗੁਰਮੀਤ ਸਿੰਘ ਹੈਗਾ
ਹੁਣ ਉਹ ਸਟੇਜ ਆ ਗਏ ਜਿੱਥੇ ਹੈਗਾ ਜਾਂ ਨਹੀਂ ਹੈਗਾ ਹਨਾ
ਹੁਣ ਇਹ ਮੈਂ ਮਹਿਸੂਸ ਕੀਤਾ, ਮੈਂ ਕਿਹਾ ਉਹ ਜਿੱਦਾਂ ਜਿੱਦਾਂ ਉਮਰ ਹੋਈ ਜਾਂਦੀ 70 ਤੋਂ ਉੱਪਰ ਜਿਸ ਵੇਲੇ ਬੰਦਾ ਟੱਪਦਾ ਹਾਲ ਚਾਲ ਨਹੀਂ ਪੁੱਛਦਾ, ਉਹ ਪਹਿਲਾਂ ਉਹਦੀ ਅਗੇਂਸਟ ਪੁੱਛਦਾ ਵੀ ਹੈਗਾ ਵੀ ਆ
ਨਹੀਂ। ਫਿਰ ਗੱਲ ਵੀ ਇੱਥੋਂ ਸ਼ੁਰੂ ਹੁੰਦੀ ਆ, ਉਹ ਯਾਰ ਆਪਣੇ ਨਾਲ ਇੱਕ ਮੁੰਡਾ ਹੁੰਦਾ ਸੀ, ਸੀ
ਸਾਡੇ ਨਾਲ ਇੱਕ ਦਸਵੀਂ ਚ ਬੁੜਾ ਪੜ੍ਹਦਾ ਹੁੰਦਾ ਸੀ, ਉਹ ਹੈ ਇੱਦਾਂ ਹੀ ਪੁੱਛਣਾ ਵੀ ਸਾਡੇ ਨਾਲ ਜਿਹੜਾ ਮੁੰਡਾ ਪੜ੍ਹਦਾ ਹੁੰਦਾ ਸੀ ਹੁਣ ਹੈਗਾ ਹੈ,
ਉਸ ਵੇਲੇ ਥੋੜਾ ਬੁੱਢਾ ਸੀ,
ਕੀ ਹਾਲ ਚਾਲ ਆ
ਉਸ ਵੇਲੇ ਥੋੜਾ ਬੁੱਢਾ ਸੀ
ਲੈ ਵੀ ਹਾਂਜੀ ਉਸ ਵੇਲੇ ਥੋੜਾ ਬੁੱਢਾ ਸੀ, ਗੱਲ ਤਾਂ ਠੀਕ ਹੈ, ਤੁਹਾਡੇ ਡੈਡੀ ਵੀ ਗੱਲ ਸੁਣਾ ਰਹੇ ਹੁੰਦੇ ਆ,
ਹਾਂਜੀ ਹਾਂਜੀ
ਮੁੰਡਾ ਹੀ ਮੁੰਡਾ ਕਹੀ ਜਾਂਦੇ ਆ,
ਉਹ ਵੀ ਮੁੰਡਾ ਉਹ ਕਿਉਂਕਿ ਉਹਨਾਂ ਦਾ ਵੀ ਕਾਫੀ ਸਰਕਲ ਸੀਗਾ ਨਾ, ਤੇ ਉਹ ਇਸ ਕਰਕੇ ਉਹ ਬਹੁਤ ਮੁੰਡਿਆਂ ਨੂੰ ਜਾਣਦੇ ਸੀ, ਤੇ ਹੁਣ ਵੀ ਜਦੋਂ ਫੋਨ ਆਉਂਦਾ ਨਾ ਉਹਨਾਂ ਦੇ ਦੋਸਤਾਂ ਦਾ ਕਿਤੇ ਅਮਰੀਕਾ ਤੋਂ ਇੰਗਲੈਂਡ ਇੰਡੀਆ ਤੋਂ, ਉਹ ਫਿਰ ਪਤਾ ਕਿੱਦਾਂ ਕੀ ਹਾਲ ਹੈ ਮੁੰਡਿਆ ਤੇਰਾ,
ਹਾਂਜੀ ਹਾਂਜੀ
ਮੈਂ ਕਿਹਾ ਕਮਾਲ ਹੋ ਗਈ, ਤੇ ਉਹ ਮੇਰੇ ਜਿਹੜੇ ਮੇਰੇ ਦੋਸਤ ਹੈ ਹਨਾ ਮੇਰੇ ਹਾਣੀ ਆ, ਉਹ ਵੀ ਜਦ ਗੱਲਾਂ ਸੁਣਦੇ ਆ ਤੇ ਉਹ ਪਤਾ ਮੈਨੂੰ ਕੀ ਕਹਿੰਦੇ ਹੁੰਦੇ ਆ, ਉਹ ਇੱਦਾਂ ਇੱਦਾਂ ਨੀ ਪੁੱਛਦੇ ਵੀ ਤੇਰੇ ਡੈਡੀ ਦਾ ਕੀ ਹਾਲ ਹੈ, ਹਨਾ ਉਹ ਕਹਿੰਦੇ ਮੁੰਡੇ ਦਾ ਕੀ, ਉਹਨਾਂ ਨੂੰ ਬੜੀ ਗੱਲ ਚੰਗੀ ਲੱਗੀ ਹੈ ਨਾ, ਕਹਿੰਦੇ ਵੀ ਚਲੋ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ।
ਅੱਛਾ ਉਹਦੀ ਇੱਕ ਸੱਚੀ ਗੱਲ ਦੱਸਿਓ ਵੀ ਤੁਸੀਂ ਡੈਡੀ ਨੂੰ ਆਪਣੇ ਫਾਦਰ ਡੇ ਤੇ ਇਹ ਕੋਈ ਰੰਬਾ ਲੈ ਕੇ ਦਿੱਤਾ ਕਿ ਕਹੀ ਲੈ ਕੇ ਦਿੱਤੀ ਕਿ ਕੋਈ ਰੈਂਚ ਲੈ ਕੇ ਦਿੱਤਾ ਕਿ ਕੋਈ ਹੋਰ ਔਜ਼ਾਰ ਲੈ ਕੇ ਦਿੱਤਾ ਤਾਂ ਕੋਈ ਕਾਰੇ ਲੱਗੇ ਰਹਿਣ, ਕੀ ਦਿੱਤਾ ਸੱਚੋ ਸੱਚ ਦੱਸਿਓ।
ਦੇਖੋ ਹਜੇ ਤਾਂ ਕਿਉਂਕਿ ਉਹ ਹੁਣ ਰੰਬੇ ਵਾਲੇ ਹੈ ਨੀ, ਉਹ ਰੰਬੇ ਵਾਲੇ ਹੈ ਨੀ ਅੱਗੇ ਜਿੱਦਾਂ ਜਦ ਪਹਿਲਾਂ ਹੁੰਦਾ ਸੀਗਾ ਡੈਡੀ ਨੂੰ ਜੀ ਲੋਨ ਮੋਵਰ ਲੈ ਦਿੱਤਾ, ਨੌਜਵਾਨ ਇੱਦਾਂ ਕਰਦੇ ਲੋਨ ਮੋਵਰ ਲੈ ਦਿਓ, ਦੂਜੀ ਲੈ ਦਿਓ, ਛੋਟੀ ਚੇਨ ਸੋ ਲੈ ਦਿਓ, ਹਨਾ ਡਰਿੱਲ ਲੈ ਦਿਓ, ਹਨਾ ਉਹ ਕੰਮ ਤਾਂ ਫਿਰ ਲੋਨ ਮੋਵਰ ਦਾ ਘਾਹ ਉਹ ਕੱਟੀ ਜਾਵੇ ਵੀ ਮੈਂ ਨੀ ਕੱਟਣਾ ਡੈਡੀ ਤੂੰ ਕੱਟ ਆ, ਤੈਨੂੰ ਲੋਨ ਮੋਵਰ ਫਾਦਰ ਡੇ ਤੇ ਲੈ ਦਿੱਤਾ,
ਫਾਦਰ ਡੇ ਗਿਫਟ ਦੇ ਲੱਗਾ ਰਹਿ
ਲੱਗਾ ਰਹਿ,
ਉਹ ਕੈਂਚੀ ਜੇ ਲੈ ਦਿੱਤੀ ਜੇ ਤਾਂ ਬੂਟੇ ਕੱਟੀ ਦੇ,
ਬੂਟੇ ਕੱਟੀ ਦੇ ਯਾਰ
ਬੂਟੇ ਨਹੀਂ ਛਾਂਗੀ ਦੇ,
ਉਹ ਬਹੁਤ ਵਧੀਆ, ਬਹੁਤ ਬਹੁਤ ਵਧੀਆ,
ਇਹ ਕਮਰ ਦੀ ਉਹ ਟੋਪੀ ਜੇ ਹੁੰਦੀ ਗੋਲ ਜੇ ਟੋਪੀ ਉਹ ਲੈ ਦਿੱਤੀ, ਇੱਕ ਕੁਰਸੀ ਲੈ ਦਿੱਤੀ ਫਿਰ ਜੇ ਥੱਕ ਜਮੇ ਤੇ ਇੱਥੇ ਬਹਿ ਕੇ ਬਹਿ ਜਾਣਾ ਧੁੱਪ ਨਾ ਲੱਗੂਗੀ,
ਹਾਂ ਫਿਰ ਧੁੱਪੇ ਜੇ ਘਾਹ ਕੋ ਪੱਟਣਾ ਪੈ ਗਿਆ ਤਾਂ ਟੋਪੀ ਲੈ ਲਿਆ ਕਰੋ,
ਫੋਟੋ ਤੇਰੀ ਅਸੀਂ ਖਿੱਚ ਲਵਾਂਗੇ।
ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਉਹਨਾਂ ਨੇ ਤਸਵੀਰ ਭੇਜੀ ਆ, ਦੋ ਕਾਰਡ ਉਹਨਾਂ ਦੀਆਂ ਬੇਟੀਆਂ ਨੇ ਬਣਾਏ ਆ ਤੇ ਨਾਲ ਖਾਣਾ ਦਿੱਤਾ ਜੀ, ਤੂਤੀਆਂ ਵੀ ਰੱਖੀਆਂ ਹੋਈਆਂ ਵਿੱਚ, ਪੈਨਕੇਕ ਇਹੀ ਬਣਦਾ ਫਾਦਰਸ ਡੇ ਤੇ, ਤੇ ਹੈਪੀ ਫਾਦਰਸ ਡੇ ਕਹਿੰਦੇ ਤਾਂ ਬ੍ਰੇਕਫਾਸਟ ਭੇਂਟ ਕੀਤਾ ਪਰਮਜੀਤ ਸਿੰਘ ਧਾਲੀਵਾਲ ਨੂੰ ਉਹਨਾਂ ਦੀ ਬੇਟੀਆਂ ਨੇ, ਬਹੁਤ ਬਹੁਤ ਵਧੀਆ ਜੀ। ਤੇ ਇੱਧਰ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਤ ਨਰਿੰਦਰ ਜੌਹਲ ਆਸਟ੍ਰੇਲੀਆ ਵਾਲੇ ਜੁੜੇ ਨੇ, ਤੇ ਉਹਨਾਂ ਨੇ ਕਹਿੰਦੇ ਵੀ ਸਾਰੇ ਪਰਿਵਾਰ ਨੂੰ ਹਰਮਨ ਰੇਡੀਓ ਦੇ ਨੂੰ ਸਤਿ ਸ਼੍ਰੀ ਅਕਾਲ, ਤੇ ਬਹੁਤ ਸੋਹਣਾ ਦਿਨ ਚੜ੍ਹਿਆ ਹੋਇਆ ਜੀ ਰਿਵਰਲੈਂਡ ਦੇ ਵਿੱਚ, ਰਿਵਰਲੈਂਡ ਰੈਂਡਮਾਰਕ ਹਾਂਜੀ, ਇਹ ਸਾਊਥ ਆਸਟ੍ਰੇਲੀਆ ਦੇ ਐਡਲੇਡ ਤੋਂ 2-2.5 ਘੰਟੇ ਦੇ ਰਾਹ 'ਤੇ ਇਹ ਇਲਾਕੇ ਨੇ, ਇੱਥੇ ਬਦਾਮ ਅੰਗੂਰ ਸੰਗਤਰੇ ਸਾਰਾ ਇਹ ਫਰੂਟ ਲੱਗਦਾ ਹੈ, ਅਤੇ ਬੜੀ ਦੇਰ ਤੋਂ ਇੱਥੇ ਐਸਟੈਬਲਿਸ਼ਡ ਫਾਰਮਰ ਨੇ, ਫਾਦਰਸ ਡੇ ਦੀਆਂ ਸਭ ਨੂੰ ਮੁਬਾਰਕਾਂ ਹੋਣ ਜੀ, ਇੱਕ ਗੀਤ ਸੁਣਨਾ ਚਾਹੁੰਦੇ ਨੇ, ਹਾਂਜੀ ਅਗਰ ਇਹ ਗੀਤ ਜ਼ਰੂਰ ਲਵਾਂਗੇ ਜੀ, ਅਗਰ ਹੋਇਆ ਸਿਸਟਮ ਦੇ ਵਿੱਚ ਤਾਂ ਜ਼ਰੂਰ ਆਪ ਨੂੰ ਪ੍ਰੋਗਰਾਮ ਦੇ ਐਂਡ ਦੇ ਵਿੱਚ ਸੁਣਾਵਾਂਗੇ, ਅਤੇ ਮੈਸੇਜ ਅਗਰ ਹੋਰ ਵੀ ਸੱਜਣ ਮਿੱਤਰ ਭੇਜਣਾ ਚਾਹੁਣ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਪਾਉਣ, ਵਟਸਐਪ ਦਾ ਸਾਡਾ ਆਪਣਾ ਨੰਬਰ ਨਵਾਂ ਚੱਲ ਰਿਹਾ, ਪਰਸਨਲ 'ਤੇ ਵੀ ਭੇਜ ਸਕਦੇ ਹੋ, ਉਹ ਵੀ ਮੈਂ ਦੇਖ ਲਵਾਂ ਕਿਉਂਕਿ ਸਿਸਟਮ ਕਈ ਖੁੱਲ੍ਹੇ ਨੇ, ਮੈਸੰਜਰ 'ਤੇ ਵੀ ਮੈਸੇਜ ਭੇਜ ਸਕਦੇ ਹੋ ਫੇਸਬੁੱਕ ਦੇ ਰਾਹੀਂ। ਤਾਂ ਅਮਰੀਕ ਭਾਅ ਜੀ ਗੱਲ ਇਹ ਆ ਵੀ ਆਪਾਂ ਗੱਲ ਥੋੜ੍ਹੀ ਸੀਰੀਅਸ ਵੀ ਕਰਨੀਆਂ ਨੇ, ਕਈ ਮੁੱਦੇ ਨੇ ਮਸਲੇ ਨੇ ਕਮਿਊਨਿਟੀ ਦੇ, ਪਹਿਲਾਂ ਤਾਂ ਇਹ ਦੱਸੋ ਵੀ ਇੰਗਲੈਂਡ ਦੀ ਗੱਲ ਬਾਅਦ 'ਚੋਂ ਕਰਾਂਗੇ, ਅਮਰੀਕਾ ਦੇ ਵਿੱਚ ਕਾਫੀ ਘਸਮਾਣ ਪਿਆ ਹੋਇਆ ਆ, ਘਸਮਾਣ ਪੈਣਾ ਆ ਹਜੇ, ਕਿਉਂਕਿ ਜੋ ਇਲੈਕਸ਼ਨਾਂ ਹੋ ਰਹੀਆਂ ਨੇ ਉੱਥੇ ਨਾ ਉੱਥੇ ਇਹ ਹਾਲ ਬਣ ਗਿਆ ਭਾਅ ਜੀ ਅਮਰੀਕਾ ਦੇ ਵਿੱਚ ਵੀ ਜਿਹੜੀ ਇੱਕ ਧਿਰ ਆਉਂਦੀ ਆ ਉਹਨੇ ਦੂਜੀ ਧਿਰ ਦੀਆਂ ਸਾਰੀਆਂ ਪਾਲਿਸੀਆਂ ਤਕਰੀਬਨ ਖਤਮ ਕਰਕੇ ਨਵੀਆਂ ਪਾਲਿਸੀਆਂ ਲੈ ਕੇ ਆਉਣੀਆਂ, ਇਹਦੇ ਨਾਲ ਕੀ ਹੁੰਦਾ ਆ ਕਿ ਜਿਹੜੇ ਆਮ ਲੋਕ ਨੇ ਉਹਨਾਂ ਦੀ ਲੌਂਗ ਟਰਮ ਪਲੈਨਿੰਗ ਦੇ ਵਿੱਚ ਵਾਧਾ ਪੈਂਦੀ ਆ, ਜਿਹੜੀਆਂ ਕੰਪਨੀਆਂ ਨੇ ਬਿਜ਼ਨਸ ਨੇ, ਵੱਡੀਆਂ ਕੰਪਨੀਆਂ ਨੂੰ ਬਹੁਤਾ ਫਰਕ ਨਹੀਂ ਪੈਂਦਾ, ਪਰ ਜਿਹੜੇ ਸਮਾਲ ਬਿਜ਼ਨਸ ਨੇ ਜਿਨ੍ਹਾਂ ਨੇ ਉਸ ਹਿਸਾਬ ਨਾਲ ਸੈੱਟ ਕੀਤਾ ਹੁੰਦਾ ਕਿ ਰਿਸੋਰਸ ਕਿੱਧਰੋਂ ਮਿਲਣੇ ਆ, ਰਾ ਮਟੀਰੀਅਲ ਕਿੱਧਰੋਂ ਆਉਣਾ ਆ, ਲੇਬਰ ਕਿੰਨੀ ਕੁ ਮਿਲਣੀ ਆ, ਉਸ ਹਿਸਾਬ ਨਾਲ ਆਪਣਾ ਬਿਜ਼ਨਸ ਸੈੱਟ ਕਰਦੇ ਨੇ ਸਰਕਾਰ ਦੀਆਂ ਪੋਲਿਸੀਆਂ ਦੇ ਹਿਸਾਬ ਨਾਲ। ਅਤੇ ਪੰਜ ਚਾਰ ਸਾਲ ਬਾਅਦ ਸਰਕਾਰ ਬਦਲ ਜਾਂਦੀ ਆ, ਉਹ ਬਿਜ਼ਨਸ ਸਾਰੇ ਖੱਜਲ ਹੋ ਜਾਂਦੇ ਨੇ। ਸੋ ਹੁਣ ਜੋ ਸਿਚੁਏਸ਼ਨ ਹੈ, ਮੋਸਟ ਲਾਈਕਲੀ ਕਹਿੰਦੇ ਵੀ ਟਰੰਪ ਦੀ ਸਰਕਾਰ ਬਣੇਗੀ, ਮਤਲਬ ਕਿਆਸ ਰਹੀਆਂ ਤਾਂ ਇਹੀ ਲਾਈਆਂ ਜਾ ਰਹੀਆਂ ਨੇ। ਅਤੇ ਪਹਿਲੀ ਗੱਲ ਤਾਂ ਇਹ ਦੱਸੋ ਕਿ ਇਹਦੇ 'ਚ ਕਿੰਨਾ ਕੁ ਸੱਚ ਹੈ, ਤੁਹਾਡੀ ਕੀ ਓਬਜ਼ਰਵੇਸ਼ਨ ਹੈ? ਜੇ ਵਾਕਿਆ ਹੀ ਉਹਦੀ ਸਰਕਾਰ ਬਣਦੀ ਹੈ ਤਾਂ ਉਹ ਕਿਹੜੀਆਂ ਕਿਹੜੀਆਂ ਚੇਂਜਿਸ ਲਿਆਏਗਾ ਜਿਹਦੇ ਨਾਲ ਅਮਰੀਕਾ ਦੇ ਬਿਜ਼ਨਸ, ਕੈਨੇਡਾ ਦੇ ਬਿਜ਼ਨਸ ਅਤੇ ਸਾਡੇ ਆਸਟ੍ਰੇਲੀਆ ਦੀ ਵੀ ਨਾਲ ਪੋਲਿਸੀ ਪ੍ਰਭਾਵਿਤ ਹੁੰਦੀ ਹੈ, ਕੀ ਹੋ ਸਕਦਾ?
ਜੀ ਅਮਨਦੀਪ, ਇਹਨੂੰ ਕਹਿੰਦੇ ਆ ਜਿੱਦਾਂ ਹੁਣ ਟਰੰਪ ਬਾਰੇ ਗੱਲ ਹੋ ਰਹੀ ਆ ਕਿ ਇਹਦੀ ਜਿਹੜੀ ਜਿੱਤ ਆ ਲਗਭਗ ਉਹ ਤੈਅ ਹੋਈ ਹੋਵਾ ਕਿ ਇਹ ਜਿੱਤੇਗਾ। ਤੇ ਅੱਜ ਕੱਲ ਜਿਹੜਾ ਮੀਡੀਆ ਆ ਉਹ ਇਹ ਕਹਿਣ ਲੱਗ ਪਿਆ ਕਿ ਟਰੰਪੀਅਨ ਇਕਨੋਮਿਕ ਨੈਸ਼ਨਲਿਜ਼ਮ ਟਰੰਪ ਲਿਆਏਗਾ, ਜਿੱਦਾਂ ਮੋਦੀ ਇੰਡੀਆ ਦੇ ਵਿੱਚ ਇੰਡੀਅਨ ਨੈਸ਼ਨਲ ਪੈਟਰੋਲਿਜ਼ਮ ਲਿਆ ਰਿਹਾ ਆ, ਇੱਦਾਂ ਹੀ ਜਿਹੜਾ ਟਰੰਪ ਆ ਟਰੰਪੀਅਨ ਇਕਨੋਮਿਕ ਨੈਸ਼ਨਲਿਜ਼ਮ ਲਿਆਏਗਾ। ਇਹਦੇ ਵਿੱਚ ਕੀ ਆ ਜਿਹੜੇ ਮੇਨ ਦੋ ਮੁੱਦੇ ਟਰੰਪ ਨੇ ਉਠਾਲੇ ਆ ਉਹ ਕਾਫੀ ਸਾਜ਼ਗਾਰ ਵੀ ਆ। ਉਹ ਕਹਿੰਦਾ ਕਿ ਮੈਂ ਅਮੈਰੀਕਾ ਨੂੰ ਅਮੈਰੀਕਾ ਬਣਾਊਂਗਾ, ਅਮੈਰੀਕਾ ਨੂੰ ਚਾਈਨਾ ਨਹੀਂ ਬਣਾਊਂਗਾ, ਅਮੈਰੀਕਾ ਨੂੰ ਅਮੈਰੀਕਾ ਬਣਾਊਂਗਾ। ਟਰੰਪ ਕਹਿੰਦਾ ਕਿ ਮੈਂ ਨਿਊ ਟੈਰਿਫ ਜਿਹੜੀ ਓਵਰਸੀਜ਼ ਇੰਪੋਰਟਸ ਆ ਸਪੈਸ਼ਲੀ ਚਾਈਨਾ 'ਤੇ ਉਹ ਬਹੁਤ ਜ਼ਿਆਦਾ ਲਗਾਊਂਗਾ ਤਾਂ ਕਿ ਜਿਹੜਾ ਸਾਡਾ ਲੋਕਲ ਕੰਟੈਂਟ ਆ, ਲੋਕਲ ਪ੍ਰੋਡਿਊਸਰ ਆ, ਉਹ ਬਚ ਪਾਵੇ। ਕਿਉਂਕਿ ਇਸ ਵੇਲੇ ਜਿਹੜਾ ਅਮਰੀਕਾ ਦੇ ਵਿੱਚ ਇੰਪੋਰਟਸ ਚਾਈਨਾ ਤੋਂ ਬਹੁਤ ਹੋ ਰਿਹਾ, ਉਹ ਸਸਤਾ ਪੈ ਰਿਹਾ, ਉਹਨੂੰ ਮਹਿੰਗਾ ਕਰਕੇ ਤਾਂ ਕਿ ਉਹ ਮਹਿੰਗਾ ਹੋ ਜਾਵੇ, ਲੋਕ ਉਹਨੂੰ ਨਾ ਲੈਣ। ਅਤੇ ਜਿਹੜਾ ਜਿਹੜੀ ਚੀਜ਼ ਅਮੈਰੀਕਾ ਦੇ ਵਿੱਚ ਬਣੇ, ਇੱਕ ਤਾਂ ਅਮੈਰੀਕਨ ਜਿਹੜੇ ਲੋਕ ਆ ਉਹਨਾਂ ਦੀ ਇੰਡਸਟਰੀ ਫਲੋਰਿਸ਼ ਹੋਊਗੀ, ਇੱਕ ਚਾਈਨਾ ਦੀ ਇੰਡਸਟਰੀ ਡਾਊਨ ਹੋਊਗੀ, ਠੀਕ ਆ? ਤੇ ਚਾਈਨਾ ਨੂੰ ਇਨਡਾਇਰੈਕਟਲੀ ਡਾਊਨ ਕਰੂਗਾ, ਅਮੈਰੀਕਨ ਇੰਡਸਟਰੀ ਫਲੋਰਿਸ਼ ਕਰੂਗੀ। ਜੇ ਇੰਡਸਟਰੀ ਫਲੋਰਿਸ਼ ਕਰੂਗੀ ਤਾਂ ਉਹਦੇ ਨਾਲ ਕੀ ਹੋਊਗਾ, ਲੋਕਲ ਰੁਜ਼ਗਾਰ ਜ਼ਿਆਦਾ ਪੈਦਾ ਹੋਊਗੇ। ਇੱਕ ਇਹ ਹੋਊਗਾ ਪ੍ਰੋਡਕਟ ਜ਼ਿਆਦਾ ਮਹਿੰਗੇ ਜ਼ਰੂਰ ਹੋ ਜਾਊਗੇ, ਇਹ ਵੀ ਗੱਲ ਦੇਖਣ ਨੂੰ ਮਿਲੀ ਆ। ਲੇਕਿਨ ਇਹਦੇ ਲੌਂਗ ਟਰਮ ਇੰਪੈਕਟ ਇਹ ਹੋਊਗੇ ਕਿ ਜਿਹੜਾ ਅਨਨੈਸੈਸਰੀ ਬਾਇਰ ਬਿਹੇਵੀਅਰ ਆ ਨਾ ਸਾਡਾ, ਉਹ ਖਤਮ ਹੋਊਗਾ। ਜਿਸ ਵੇਲੇ ਚਾਈਨਾ ਤੋਂ ਕੋਈ ਪ੍ਰੋਡਕਟ ਆਉਂਦਾ ਉਹ ਸਸਤਾ ਬਹੁਤ ਹੁੰਦਾ, ਜਿੱਦਾਂ ਸ਼ਰਟ ਆ ਉਹ $6 ਦੀ $5 ਦੀ ਮਿਲਦੀ ਆ, ਉਹ ਬੰਦਾ ਕੀ ਕਰਦਾ 10-12 ਸ਼ਰਟਾਂ ਲੈ ਲੈਂਦਾ, ਉਹ ਲੋੜ ਹੁੰਦੀ 2 ਸ਼ਰਟਾਂ ਦੀ।
ਜਿੱਦਾਂ ਤੁਸੀਂ ਕਿੰਨੇ ਤੁਸੀਂ ਤੁਹਾਡੇ ਕਿੰਨੇ
2 ਸ਼ਰਟਾਂ ਦੀ ਆ,
ਕਿੰਨੇ 13 ਕੁੜਤੇ ਪਜਾਮੇ ਤੁਸੀਂ ਲਏ ਹੋ?
ਨਹੀਂ ਮੇਰੇ ਕੋਲ ਤਾਂ 25-26 ਆ। ਉਹ ਵੀ ਬੰਦਾ ਕੀ ਉਹ ਬੰਦਾ ਕੀ ਕਰੂਗਾ, 2 ਲਊਗਾ, ਸਿਰਫ 2 ਲਊਗਾ, ਉਹ 2 ਉਨੇ ਪੈਸਿਆਂ ਦੇ 2 ਆਊਗੇ, ਲੇਕਿਨ ਉਹ ਲੋਕਲ ਲੋਕਾਂ ਦੇ ਬਣਾਏ ਹੋਏ ਹੋਊਗੇ। ਇੱਕ ਤਾਂ ਰੁਜ਼ਗਾਰ ਮਿਲ ਗਿਆ, ਇੱਕ ਅਨਨੈਸੈਸਰੀ ਬਾਇੰਗ ਪੈਟਰਨ ਤੇ ਰੋਕ ਲੱਗੂਗੀ। ਇਹ ਉਹਦਾ ਪੁਆਇੰਟ ਨੋਟ ਕਰਨ ਵਾਲਾ ਆ।
ਅੱਛਾ,
ਇਹ ਪੁਆਇੰਟ ਨੋਟ ਕਰਨ ਵਾਲਾ ਆ।
ਦੁਬਾਰਾ ਬੋਲਿਓ
ਕਿ ਲੋਕਲ ਕੰਟੈਂਟ ਹੈ, ਲੋਕਲ ਕੰਟੈਂਟ ਇੰਡਸਟਰੀ ਜਿਹੜੀ ਆ ਉਹ ਜ਼ਿਆਦਾ ਫਲੋਰਿਸ਼ ਹੋਊਗੀ। ਤੇ ਇਹਦੇ ਨਾਲ ਅਮਨਦੀਪ ਪ੍ਰਾਈਸ ਗੁੱਡ ਪ੍ਰਾਈਸ ਤਾਂ ਜ਼ਰੂਰ ਵਧੂਗੀਆਂ, ਇਨਫਲੇਸ਼ਨ ਵੀ ਵਧੂਗਾ, ਪਰ ਇਹਦਾ ਲੌਂਗ ਟਰਮ ਇਨਫਲੇਸ਼ਨ ਘਟੂਗਾ ਕਿਉਂਕਿ ਅਨਨੈਸੈਸਰੀ ਜਿਹੜੀ ਬਾਇੰਗ ਆ ਉਹ ਘਟੂਗੀ।
ਭਾਜੀ ਪ੍ਰੋਬਲਮ ਪ੍ਰੋਬਲਮ ਕੀ ਆਈ ਹੈ ਨਾ, ਪ੍ਰੋਬਲਮ ਕਿ ਅਮਰੀਕਾ ਦੀ ਜਿਹੜੀ ਸਾਰੀ ਇੰਡਸਟਰੀ ਆ ਉਹ ਚਾਈਨਾ ਚਲੇ ਗਏ ਜਾਂ ਚਾਈਨਾ ਲੈ ਗਏ। ਉਹ ਇੱਕ ਜੀਓ ਪੋਲੀਟਿਕਸ ਸੀਗਾ ਵੀ ਚਾਈਨਾ ਨੂੰ ਆਪਣੇ ਹੱਕ 'ਚ ਰੱਖਣਾ, ਵੀ ਰਸ਼ੀਆ ਅਤੇ ਚਾਈਨਾ ਕਿਤੇ ਰਲ ਨਾ
ਜਾਣ।
ਉਹ ਹੁਣ ਕੀ ਆ ਵੀ ਚਾਈਨਾ ਵੱਡਾ ਸ਼ੇਰ ਬਣ ਗਿਆ ਅਤੇ ਜਿੱਦਾਂ ਜਪਾਨ ਬਣਿਆ ਸੀ, ਅਤੇ ਇਹ ਹੁਣ ਲੜਾਈ ਵੀ ਛੇੜਨ ਨੂੰ ਫਿਰਦੇ ਨੇ। ਖੈਰ ਉਹ ਲੋਕ ਨਾ ਇਸ ਗੱਲ ਕਰਕੇ ਦੁਖੀ ਹੈ ਕਿ ਪੋਲਸੀਆਂ ਯੂਨੀਅਨਾਂ ਦੀਆਂ ਬਣਾ ਬਣਾ ਕੇ ਰੇਟ ਚੱਕ ਚੱਕ ਕੇ ਕੰਪਨੀਆਂ ਨੂੰ ਚਾਈਨਾ 'ਚ ਭੇਜ ਦਿੱਤਾ, ਅਤੇ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉਹ ਨਹੀਂ ਹੈ ਨਾ, ਜੋਬਸ ਨਹੀਂ ਮਿਲ ਰਹੀਆਂ, ਕਾਰ ਇੰਡਸਟਰੀ ਵੀ ਡਾਊਨ ਹੈ, ਸਾਰਾ ਕੁਝ। ਪਰ ਭਾਜੀ ਜਿੰਨਾ ਨੁਕਸਾਨ ਹੋ ਚੁੱਕਾ ਆ, ਦੇਖੋ ਮੈਂ ਪੜ੍ਹ ਰਿਹਾ ਸੀਗਾ ਵੀ ਸਾਰਿਆਂ ਨਾਲੋਂ ਹੁਣ ਵੱਡੀ ਇੰਡਸਟਰੀ ਜਿਹੜੀ ਕਾਰ ਇੰਡਸਟਰੀ ਆ ਉਹ ਬਣ ਜਾ ਰਹੀ ਉਹ ਚਾਈਨਾ ਦੀ ਆ, ਠੀਕ ਹੈ,
ਚਾਈਨਾ ਦੀ। ਇਹਨਾਂ ਦੀ ਡਿਸਟਰੋਏ ਹੋ ਗਈ,
ਇਹਨਾਂ ਦੀ ਡਿਸਟਰੋਏ ਹੋ ਗਈ। ਇੱਕ ਨਹੀਂ ਬਹੁਤ ਸਾਰੀਆਂ, ਜਿੱਦਾਂ ਹੁਣ ਫਾਰਮੇਸੀ ਫਾਰਮਾਸਿਊਟੀਕਲ ਉਹ ਇੰਡੀਆ ਇਜ਼ ਅ ਮਤਲਬ ਵਰਲਡ ਲੀਡਰ ਇਨ ਫਾਰਮਾਸਿਊਟੀਕਲ ਸੋਫਟਵੇਅਰ ਦੇ ਵਿੱਚ ਇੰਡੀਆ।
ਨਹੀਂ ਤੁਸੀਂ ਨਾ ਚਾਈਨਾ ਨੂੰ ਵੱਡਾ ਸ਼ੇਅਰ ਕਿਹਾ, ਤੇ ਉਹਦੇ ਉਹਦੇ ਗੁਆਂਢ ਚ ਛੋਟਾ ਸ਼ੋ ਚੇਅਰ ਵੀ ਬੈਠਾ ਇੰਡੀਆ, ਉਹ ਝੁਕਾ ਅਮਰੀਕਾ ਦਾ ਇੰਡੀਆ ਵੱਲ ਨੂੰ ਥੋੜਾ ਜਿਹਾ ਜ਼ਿਆਦਾ ਹੋ ਰਿਹਾ,
ਉਹ ਤਾਂ ਹੈਗਾ ਆ, ਪਰ ਉਹਦੇ ਨਾਲ ਅਮਰੀਕਾ ਦੇ ਜਿਹੜੀ ਜਨਤਾ ਆ, ਸਾਡੇ ਵਰਗੇ ਲੋਕ ਨੇ ਉੱਥੇ ਬੈਠੇ, ਆਮ ਲੋਕ ਨੇ, ਉਹਨਾਂ ਨੂੰ ਕੀ ਫਾਇਦਾ? ਇੰਡਸਟਰੀਅਲ ਲਿਸਟ ਨੂੰ ਤਾਂ ਫਾਇਦਾ ਹੋ ਗਿਆ, ਉੱਥੇ ਚਾਈਨਾ ਜਾਂ ਇੰਡੀਆ ਚੋਂ ਸੌਦਾ ਬਣਾ ਕੇ ਉੱਥੇ ਵੇਚੀ ਜਾਂਦੇ ਨੇ, ਠੀਕ ਆ, ਜੋਬਸ ਜਿਹੜੀਆਂ ਨੇ ਉਹ ਇੰਡੀਆ ਜਾਂ ਚਾਈਨਾ ਚ ਲੋਕ ਕਰ ਰਹੇ ਨੇ। ਰੌਲਾ ਜਿਹੜਾ ਟਰੰਪ, ਮੇਰਾ ਖਿਆਲ ਟਰੰਪ ਜਿਹਨਾਂ ਨੂੰ ਐਡਰੈਸ ਕਰਨਾ ਚਾਹੁੰਦਾ ਆ, ਜਾਂ ਟਰੰਪ ਜਿਹਨਾਂ ਨੂੰ ਟਾਰਗੇਟ ਕਰਨ, ਜਿਹਦੇ ਕਰਕੇ ਉਹ ਪਿਛਲੀ ਵਾਰੀ ਵੀ ਇਸੇ ਕਰਕੇ ਜਿੱਤਿਆ ਸੀ, ਕਿ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਇਹ ਪਾਲਿਸੀ ਫੇਲ ਹੈ, ਅਸੀਂ ਚਾਹੇ ਸਾਨੂੰ ਮਹਿੰਗੀ ਪਵੇ ਇੱਥੇ ਚੀਜ਼ ਅਮਰੀਕਾ ਚ ਬਣਾਉਣੀ, ਅਸੀਂ ਅਮਰੀਕਾ ਚ ਹੀ ਬਣਾਵਾਂਗੇ, ਤੁਹਾਨੂੰ ਜੋਬਾਂ ਦੇਵਾਂਗੇ। ਦੈਟਸ ਅ ਮੇਨ ਪੁਆਇੰਟ,
ਅਮਰੀਕਾ ਚ ਬਣਾਵਾਂ, ਬਿਲਕੁਲ ਬਿਲਕੁਲ। ਇਹਦੇ ਨਾਲ ਇੱਕ ਅਮਦੀ ਹੋਰ ਵੀ ਗੱਲ ਹੋਊਗੀ, ਟਿਟ ਫੋਰ ਟ੍ਰੇਡ, ਟ੍ਰੇਡ ਵਾਰ ਸ਼ੁਰੂ ਹੋਊਗੀ। ਜਿਸ ਵੇਲੇ ਅਮੈਰੀਕਾ ਨੇ ਇੱਦਾਂ ਕਰਨਾ ਸ਼ੁਰੂ ਕੀਤਾ, ਆਪਣੇ ਪ੍ਰੋਡਕਟ ਬਣਾਉਣੇ ਸ਼ੁਰੂ ਕਰ ਦਿੱਤੇ ਆਪਣੇ ਦੇਸ਼ ਦੇ ਵਿੱਚ ਹੀ ਆ, ਤਾਂ ਜਿਹੜੇ ਉਹਦੇ ਅਲਾਈਜ ਆ, ਛੋਟੇ ਕੰਟਰੀ ਆ, ਉਹ ਵੀ ਇਹਦੇ ਪਿੱਛੇ ਚੱਲਣਗੇ, ਉਹ ਵੀ ਆਪਣੇ ਚੀਜ਼ ਆਪਣੀਆਂ ਚੀਜ਼ਾਂ ਆਪ ਬਣਾ ਕੇ ਆਪਣੇ ਦੇਸ਼ ਵਿੱਚ ਆਪ ਰਿਸੋਰਸ ਜਿਹੜੇ ਉਹਨਾਂ ਕੋਲ ਆ ਉਹ ਚਾਈਨਾ ਨੂੰ ਨਹੀਂ ਭੇਜੂਗੇ, ਆਪਣੇ ਦੇਸ਼ ਚ ਬਣਾਉਗੇ। ਤਾਂ ਫਿਰ ਇਹ ਕੀ ਹੋਊਗਾ ਕਿ ਚਾਈਨਾ ਦੇ ਪ੍ਰੋਡਕਟ ਦੀ ਜਿਹੜੀ ਡਿਮਾਂਡ ਘਟੇਗੀ ਸਾਰੀ ਦੁਨੀਆ ਦੇ ਵਿੱਚ, ਜਿਸ ਵੇਲੇ ਟਿਟ ਫੋਰ ਟੈਟ ਟ੍ਰੇਡ ਚੱਲ ਪਿਆ। ਇਹ ਪੋਲਿਸੀ ਹੁੰਦੀ ਆ ਕਿ ਆਪ ਵੀ ਇੱਕ ਪਾਸੇ ਚਲੋ, ਤੇ ਜਿਹੜੇ ਤੁਹਾਡੇ ਫਰੈਂਡ ਆ ਉਹਨਾਂ ਨੂੰ ਵੀ ਨਾਲ ਲੈ ਕੇ ਚਲੋ, ਤੇ ਏਦਾਂ ਹੋਊਗਾ। ਫਿਰ ਚਾਈਨਾ ਨੂੰ ਥੋੜਾ ਰੋਕਣ ਦੀ ਕੋਸ਼ਿਸ਼ ਕਰੂਗਾ ਉਹ, ਤੇ ਲੋਕ ਵੀ ਇੱਦਾਂ ਚਾਹੁੰਦੇ ਆ ਕਿ ਚਾਈਨਾ ਦਾ ਜਿਹੜਾ ਟ੍ਰੇਡ ਆ ਉਹ ਮਹਿੰਗਾ ਹੋ ਜਾਵੇ, ਤੇ ਉਹ ਅਮੈਰੀਕਨ ਪ੍ਰੋਡਕਟ ਦੇ ਬਰਾਬਰ ਹੋ ਜਾਵੇ, ਤਾਂ ਅਮੈਰੀਕਨ ਇੰਡਸਟਰੀ ਜ਼ਿਆਦਾ ਫਲੋਰਿਸ਼ ਹੋਵੇ। ਤੇ ਅਮੈਰੀਕਾ ਨੂੰ ਅਮੈਰੀਕਾ ਬਣਾਉਣਾ ਹੈ, ਅਮੈਰੀਕਾ ਨੂੰ ਚਾਈਨਾ ਨਹੀਂ ਬਣਾਉਣਾ, ਇਹ ਗੱਲ ਹੋ ਰਹੀ ਆ। ਲੇਕਿਨ ਅਮਨਦੀਪ, ਜਿੱਦਾਂ ਉਦਣ ਅਸੀਂ ਗੱਲ ਕੀਤੀ ਹੈ, ਜਰਨਲਿਸਟ ਆ ਨਾ, ਜਰਨਲਿਜ਼ਮ ਆ, ਇਹ ਓਨੈਸਟ ਨਹੀਂ ਹੈ। ਕਈ ਵਾਰੀ ਇੱਦਾਂ ਹੁੰਦੀ ਹੈ ਕਿ ਜਿਹੜੇ ਜਿਹੜੇ ਵੱਡੇ ਵੱਡੇ ਘਰਾਣੇ ਹੁੰਦੇ, ਕਾਰਪੋਰੇਟ ਘਰਾਣੇ ਹੁੰਦੇ, ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪੈਸਾ ਦੇ ਕੇ ਉਹਨਾਂ ਤੋਂ ਅਖਬਾਰਾਂ ਵਿੱਚ ਇੱਦਾਂ ਦੇ ਆਰਟੀਕਲ ਲਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹਨਾਂ ਦੇ ਨਾਲ ਕਿ ਇੱਕੋ ਹੀ ਕੰਟਰੀ ਦੀ ਗੱਲ ਕਰਦੇ ਆ। ਜਿੱਦਾਂ ਚਾਈਨਾ ਦੀ ਗੱਲ ਕਰੂਗੇ, ਜਿੱਦਾਂ ਜਿਹੜੇ ਐਡਵਾਂਟੇਜ ਅਮੈਰੀਕਾ ਨੂੰ ਜਾਣੇ ਆ ਉਹਨਾਂ ਦੀ ਗੱਲ ਨਹੀਂ ਕਰੂਗੇ, ਉਹਦੇ ਤੇ ਵੀ ਇਹਦੇ ਨਾਲ ਰੋਕ ਲੱਗੂਗੀ। ਜਿਹੜਾ ਜਿਹੜਾ ਜਰਨਲਿਜ਼ਮ ਵੀ ਆ ਨਾ, ਉਹ ਵੀ ਇੱਕ ਪਾਸੜ ਜਿਹਾ ਅੱਜ ਕੱਲ੍ਹ ਹੋ ਰਿਹਾ ਹੈ, ਓਨੈਸਟ ਨਹੀਂ ਆ, ਤੁਸੀਂ ਜਾਣਦੇ ਹੀ ਆ ਕਿ ਇੱਕ ਪਾਸੜ ਗੱਲ ਕਰਦੇ ਆ, ਬਾਇਸਡ ਆ, ਅਨਬਾਇਸਡ ਹੋਣਾ ਚਾਹੀਦਾ। ਇੱਕ ਅਮਨਦੀਪ, ਹੁਣ ਇਹ ਗੱਲ, ਇਹ ਸਵਾਲ ਪੈਦਾ ਹੁੰਦਾ ਵੀ ਇਹਦੇ ਨਾਲ ਜਿੱਦਾਂ ਇੰਡੀਆ ਆਸਟ੍ਰੇਲੀਆ ਤੇ ਕੀ ਪ੍ਰਭਾਵ ਪਊਗਾ?
ਹਾਂਜੀ, ਇੱਥੇ ਆਉਣ ਲੱਗਾ ਸੀਗਾ ਵੀ ਜੇ ਜਿੱਦਾਂ ਕਹਿੰਦੇ ਵੀ ਅਮਰੀਕਾ ਨੂੰ ਕਹਿੰਦੇ ਛਿੱਕ ਆ ਜਾਵੇ ਤਾਂ ਕੈਨੇਡਾ ਨੂੰ ਜ਼ੁਕਾਮ ਹੋ ਜਾਂਦਾ, ਆਸਟ੍ਰੇਲੀਆ ਨੂੰ
ਨਹੀਂ। ਉਹਦਾ ਰੀਜ਼ਨ ਇਹ ਆ ਕਿ ਆਸਟ੍ਰੇਲੀਆ ਅੱਜ ਕੱਲ ਜ਼ਿਆਦਾ ਆਪਣਾ ਰਿਸੋਰਸਿਸ ਜਿਹੜਾ ਆ ਉਹ ਚਾਈਨਾ ਨੂੰ ਭੇਜ ਰਿਹਾ ਆ, ਕਿਉਂਕਿ ਚਾਈਨਾ ਵਿੱਚ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਆ, ਬੜੀਆਂ ਚੀਜ਼ਾਂ ਬਣਦੀਆਂ। ਜਿੰਨਾ ਵੀ 63% ਜਿਹੜਾ ਇੱਥੇ ਦਾ ਸੋਰਸ ਆ, ਰਿਸੋਰਸ ਆ ਜਾਂ ਐਕਸਪੋਰਟ ਆ, ਉਹ ਰਾ ਮਟੀਰੀਅਲ ਦੇ ਤੌਰ ਤੇ ਚਾਈਨਾ ਨੂੰ ਜਾ ਰਿਹਾ। ਆਸਟ੍ਰੇਲੀਆ ਨੂੰ ਫਰਕ ਪਊਗਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਰਿਸੋਰਸ ਦੀ ਐਕਸਪੋਰਟ ਘਟੂਗੀ, ਚਾਈਨਾ ਦੀ ਡਿਮਾਂਡ ਉੱਧਰ ਘੱਟ ਜਾਣੀ ਆ, ਤਾਂ ਉਹਨੇ ਘੱਟ ਰਿਸੋਰਸ ਲੈਣੇ ਆ, ਤਾਂ ਜਿਹੜੇ ਆਸਟ੍ਰੇਲੀਆ ਦੇ ਰੈਵਨਿਊ ਵਿੱਚ ਫਰਕ ਪਊਗਾ। ਜਿਸ ਵੇਲੇ ਅਮਨਦੀਪ ਇੱਕ ਚੀਜ਼ ਘੱਟਦੀ ਆ, ਜਿੱਦਾਂ ਕਹਿੰਦੇ ਲੋਡ ਕਾਰਡ ਦੀ ਮਾਂ ਆ, ਹੁਣ ਜਿਸ ਵੇਲੇ ਐਕਸਪੋਰਟ ਇੰਡਸਟਰੀ ਇੱਥੇ ਦੀ ਰਿਸੋਰਸ ਐਕਸਪੋਰਟ ਇੰਡਸਟਰੀ ਘਟੂਗੀ ਜਾਂ ਉਹਦੇ ਵਿੱਚ ਸ਼ਰਿੰਕ ਆਊਗੀ, ਉਹ ਸੁੰਗੜੂਗੀ, ਤਾਂ ਫਿਰ ਜਿਹੜੇ ਦੂਜੇ ਨਿਗਲੈਕਟਡ ਸੈਕਟਰ ਆ, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੈਕਟਰ ਆ, ਜਿਹੜਾ ਕਿ ਪਹਿਲਾਂ ਐਗਰੇਰੀਅਨ, ਜਦੋਂ ਆਸਟ੍ਰੇਲੀਆ ਐਗਰੇਰੀਅਨ ਕੰਟਰੀ ਹੁੰਦਾ ਸੀ, ਜਿਹਦੇ ਵਿੱਚ ਐਗਰੀਕਲਚਰ ਦੇ ਪ੍ਰੋਡਕਟ ਸੀ, ਉਹਨਾਂ ਦੀ ਇੰਪਰੂਵਮੈਂਟ ਕਰਕੇ ਉਹ ਐਕਸਪੋਰਟ ਕਰਕੇ ਜਿਹੜਾ ਰੈਵਨਿਊ ਉਧਰੋਂ ਕੱਢੂਗਾ, ਇਧਰੋਂ ਜਨਰੇਟ ਕਰਨ ਦੀ ਕੋਸ਼ਿਸ਼ ਕਰਨਗੇ। ਫਿਰ ਆਸਟ੍ਰੇਲੀਆ ਦੇ ਵਿੱਚ ਵੀ ਦੇਖੋ, ਫਿਰ ਉਹਦੇ ਨਾਲ ਜਿਹੜੇ ਐਗਰੇਰੀਅਨ ਸੈਕਟਰ ਆ ਉਹ ਫਲੋਰਿਸ਼ ਹੋਊਗਾ। ਫਿਰ ਇੱਥੇ ਵੀ ਜਿਹੜਾ ਚਾਈਨਾ ਤੋਂ ਚੀਜ਼ਾਂ ਨਹੀਂ ਆਊਗੀਆਂ, ਮਹਿੰਗੀਆਂ ਹੋਊਗੀਆਂ, ਇੱਥੇ ਵੀ ਲੋਕਲ ਕੰਟੈਂਟ ਇੰਡਸਟਰੀ ਫਲੋਰਿਸ਼ ਹੋਊਗੀ, ਜਿਹੜਾ ਟਿਟ ਫੋਰ ਟੈਟ ਟ੍ਰੇਡ ਹੁੰਦਾ ਆ। ਫਿਰ ਜੇ ਇੱਕ ਪਾਸੇ ਰੈਵਨਿਊ ਘਟੂਗਾ, ਦੂਜੇ ਪਾਸੇ ਰੈਵਨਿਊ ਵਧੂਗਾ ਵੀ, ਉਹਦੇ ਨਾਲ ਕਾਫੀ ਫਰਕ ਪਊਗਾ। ਆਸਟ੍ਰੇਲੀਆ ਦੀ ਇਕੋਨਮੀ ਵੀ ਕਾਫੀ ਸਟਰੋਂਗ ਹੋਊਗੀ ਔਰ ਇੰਡੀਪੈਂਡੈਂਟ ਹੋਊਗੀ। ਤੇ ਹੋਰ ਵੀ ਗੱਲ ਮਨਦੀਪ,
ਹਾਂਜੀ, ਉਹ ਆਪਾਂ ਕੰਟੀਨਿਊ ਰੱਖਾਂਗੇ। ਸਾਡੇ ਨਾਲ ਚਾਲ ਸਾਹਿਬ ਜੁੜੇ ਨੇ, ਕਹਿੰਦੇ ਭਾਜੀ ਇੰਪੋਰਟੈਂਟ ਥਿੰਗ ਇਹ ਆ, ਚੀਜ਼ ਇਹ ਆ ਕਿ ਜਿਹੜੇ ਕੀ ਲੋਕ ਜਿਹੜੇ ਨੇ ਉਹ ਥੋੜਾ ਐਕਸਟਰਾ ਪੈਸਾ ਖਰਚਣ ਨੂੰ ਤਿਆਰ ਹੈ ਲੋਕਲ ਚੀਜ਼ ਵਾਸਤੇ।
ਨਹੀਂ ਬਿਲਕੁਲ ਅਮਨਦੀਪ, ਜੇ ਤੁਸੀਂ ਆਪਣੇ ਦੇਸ਼ ਨੂੰ ਬਚਾਉਣਾ ਆ, ਆਪਣੇ ਦੇਸ਼ ਨੂੰ ਪਿਆਰ ਕਰਦੇ ਆ, ਤਾਂ ਲੋਕਲ ਕੰਟੈਂਟ ਨੂੰ ਲੈਣਾ ਹੀ ਪੈਣਾ। ਈਵਨ ਆਸਟ੍ਰੇਲੀਆ ਦੇ ਤੁਸੀਂ ਓਰੀਜਨਲ ਇਲਾਕੇ ਚ ਜਾ ਕੇ ਦੇਖੋ, ਉਹ ਬਾਲ ਆਪਣੇ ਉਸ ਬਾਰਬਰ ਤੋਂ ਹੀ ਕਟਾਉਂਦੇ ਜਿਹੜਾ ਉਹਨਾਂ ਦੇ ਸ਼ਹਿਰ ਵਿੱਚ ਆ। ਜਿਹੜੇ ਲੋਕਲ ਪ੍ਰੋਡਕਟ ਆ, ਜਿੱਦਾਂ ਲੋਕਲ ਚੀਜ਼ ਆ, ਲੋਕਲ ਮਿਲਕ ਆ, ਲੋਕਲ ਚੀਜ਼ਾਂ ਜਿਹੜੀਆਂ ਸਬਜ਼ੀਆਂ ਆ ਲੋਕਲ ਹੀ ਲੈਂਦੇ, ਚਾਹੇ ਮਹਿੰਗੀਆਂ ਆ, ਉਹਦੇ ਨਾਲ ਪੈਟਰੋਟਿਜ਼ਮ ਵੀ ਵੱਧਦਾ ਹੈ, ਦੇਸ਼ ਭਗਤੀ ਵੀ ਵੱਧਦੀ ਆ, ਲਊਗੇ ਜਦੋਂ ਚਾਈਨੀ ਚੀਜ਼ ਮਹਿੰਗੀ ਆ ਉਸੇ ਬਰਾਬਰ ਤੁਹਾਨੂੰ ਲੋਕਲ ਮਿਲਦੀ, ਤੁਸੀਂ ਲੋਕਲ
ਚੀਜ਼। ਮੈਂ ਤਾਂ ਇਹ ਕਹਿੰਦਾ ਵੀ ਇੱਕ ਪਾਸੇ ਵਿਦੇਸ਼ੀ ਚੀਜ਼ ਪਈ, ਆਪਾਂ ਚਾਈਨਾ ਨੂੰ ਟਾਰਗੇਟ ਨਹੀਂ ਕਰਦੇ, ਇੱਕ ਪਾਸੇ ਆਸਟ੍ਰੇਲੀਅਨ ਮੇਡ ਪਈ ਆ, ਇੱਕ ਪਾਸੇ ਮਤਲਬ ਕੋਈ ਹੋਰ ਦੇਸ਼ ਦੀ ਬਣੀ ਆ, ਜੇ ਉਹਦੇ ਵਿੱਚ ਮਤਲਬ ਇੱਕ ਚੀਜ਼ $30 ਦੀ ਆ ਤੇ ਦੂਜੀ ਚੀਜ਼ $28 ਦੀ ਆ ਸਸਤੀ ਵਾਲੀ, ਤੇ $2 ਦੀ ਖਾਤਰ ਮੈਂ ਤਾਂ ਆਪ ਮੇਰੇ ਮਨ ਦੇ ਵਿੱਚ ਹੀ ਆ ਵੀ ਮੈਂ ਆਸਟ੍ਰੇਲੀਅਨ ਹੀ ਚੱਕਦਾ ਹੁੰਦਾ ਚੀਜ਼।
ਤੁਹਾਡੇ ਦਿਲ ਦੇ ਅਰਮਾਨ ਤਾਂ ਇਹੀ ਹੋ ਗਏ ਆਪਣੇ ਦੇਸ਼ ਦੀ ਚੀਜ਼ ਲਈਏ,
ਇੱਦਾਂ ਕਰੀਦਾ,
ਦਿਲ ਦੇ ਅਰਮਾਨ ਵੀ ਹੁੰਦੇ, ਕੁਛ ਅਰਮਾਨ ਵੀ ਹੁੰਦੇ, ਕੁਛ ਦੇਸ਼ ਭਗਤੀ ਵੀ ਹੁੰਦੀ, ਆਪਣੇ ਦੇਸ਼ ਨੂੰ ਬਚਾਉਣਾ ਵੀ ਹੁੰਦਾ।
ਪਰ ਕਈ ਵਾਰੀ ਭਾਜੀ ਜਿਹੜੇ ਦਿਲ ਦੇ ਅਰਮਾਨ ਹੁੰਦੇ ਆ ਨਾ, ਠੀਕ ਹੈ, ਹੁੰਦੇ ਹੋਣੇ ਤਾਂ ਇਹ ਚਾਹੀਦੇ ਆ, ਪਰ ਜੇ ਤਾਂ 30 ਤੇ 28 ਦਾ ਫਰਕ ਹੈ ਫਿਰ ਤਾਂ ਠੀਕ ਹੈ, ਜੇ 30 ਤਾਂ 15 ਦਾ ਫਰਕ ਹੈ ਫਿਰ ਦਿਲ ਕੇ ਅਰਮਾਨ ਆਸੂਆਂ ਮੇ ਪੈ ਜਾਂਦੇ ਆ ਫਿਰ।
ਉਹ ਤਾਂ ਇਹ ਗੱਲ, ਜਿਦਾਂ ਗਾਣਾ ਵੀ ਇੱਕ ਆ, ਯੂੰ ਹਸਰ ਤੋਂ ਕੇ ਦਾਗ ਮੁਹੱਬਤ ਮੇਂ ਖੋ ਦੀਏ, ਖੁਦ ਦਿਲ ਸੇ ਦਿਲ ਕੀ ਬਾਤ ਕਹੀ ਔਰ ਰੋ ਦੀਏ, ਉਹ ਜੁਦੀ ਗੱਲ ਆ। ਪਰ ਇੱਥੇ ਤਾਂ ਜਿਹੜਾ ਦੂਜਾ ਆਪਣੇ ਟਰੰਪ ਆ, ਇਹ ਤਾਂ 28 ਦੇ 28 ਬਣਾਉਣ ਨੂੰ ਫਿਰਦਾ, 28 ਦੇ 30 ਨਹੀਂ ਬਣਾਉਣ ਨੂੰ ਫਿਰਦਾ, 28 ਦੇ 27 ਬਣਾਉਣ ਨੂੰ ਫਿਰਦਾ। ਜਿਲੇ 28 ਵਾਲੀ ਚੀਜ਼ ਤੁਹਾਨੂੰ 27 ਚ ਮਿਲੂਗੀ, 27 ਦੀ ਤੁਸੀਂ ਲਓਗੇ। ਇੱਕ ਹੋਰ ਅਮਨਦੀਪ ਇਹਨੇ ਗੱਲ ਕੀਤੀ ਟਰੰਪ ਨੇ ਬਹੁਤ ਵਧੀਆ, ਉਹ ਗੱਲ ਇਹ ਕਹਿੰਦਾ ਨਾ, ਜਿਹੜੀ ਇਲੀਗਲ ਮਾਈਗ੍ਰੇਸ਼ਨ ਆ ਇਹਨੂੰ ਕਿਕ ਆਊਟ ਕਰੋ, ਜਿਹੜੀ ਇਲੀਗਲ ਮਾਈਗ੍ਰੇਸ਼ਨ ਆ ਰਹੀ ਨਾ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ, ਇਹਨੂੰ ਕਿਕ ਆਊਟ ਕਰੋ, ਤੇ ਉਹਦੇ ਨਾਲ ਕੀ ਹੋਊਗਾ, ਜਿਹੜੇ ਤੁਹਾਡੇ ਆਪਣੇ ਲੋਕ ਆ, ਆਪਣੇ ਲੋਕ ਆ, ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਆਪਣੇ ਲੋਕ ਵਿਹਲੇ ਬਹਿੰਦੇ ਆ, ਜਿਹੜੇ ਵਿਹਲੇ ਬਹਿੰਦੇ ਉਹ ਨਸ਼ੇ ਵੀ ਕਰਦੇ ਆ, ਤੇ ਉਹ ਸਮਾਜ ਵਿੱਚ ਜਿਹੜੀ ਡਿਸਇੰਟੀਗ੍ਰੇਸ਼ਨ ਵੀ ਪੈਦਾ ਕਰਦੇ ਆ। ਉਹ ਕਹਿੰਦਾ ਜਿਸ ਵੇਲੇ ਇਹ ਸਭ ਕੁਛ ਹੋਊਗਾ, ਰੁਜ਼ਗਾਰ ਵਧੂਗਾ, ਆਪਣੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਫਿਰ ਸਾਨੂੰ ਬਾਹਰੀ ਲੇਬਰ ਦੀ ਲੋੜ ਹੀ ਨਹੀਂ ਹੈ, ਫਿਰ ਤਾਂ ਬਣ ਗਿਆ ਨਾ ਅਮਰੀਕਾ, ਅਮਰੀਕਾ
ਲੋੜ ਹੈ
ਫਾਸਟ ਵਾਲਾ ਅਮਰੀਕਾ
ਪੇ। ਉਹ ਗੱਲ ਸੁਣੋ ਭਾਜੀ, ਆ ਤੁਸੀਂ ਆ ਲੇਬਰ ਦੀ ਗੱਲ ਕੀਤੀ, ਸਰਮਾ ਬਸਿੰਘ ਹੁਣੀ ਸਾਡੇ ਨਾਲ ਜੁੜੇ ਆ, ਇਹਨਾਂ ਦਾ ਵੀ ਕੱਲ ਬਹੁਤ ਵਧੀਆ ਗੱਲਬਾਤ ਹੋਈ ਕਹਿੰਦੀ ਸੰਤੋਖ ਸਿੰਘ ਜੀ ਨਾਲ, ਮੈਂ ਭੇਜਾਂਗਾ। ਕਹਿੰਦੇ ਭਾਜੀ, ਕਹਿੰਦੇ ਮੈਂ 2 ਹਫ਼ਤੇ ਪਹਿਲਾਂ ਨਿਊਜ਼ੀਲੈਂਡ ਗਿਆ, ਮੈਲਬਰਨ ਏਅਰਪੋਰਟ 'ਤੇ ਕਾਰ ਪਾਰਕ ਕੀਤੀ ਸ਼ਟਲ ਬੱਸ ਲਈ, ਏਅਰਪੋਰਟ 'ਤੇ ਚੈੱਕ ਇਨ, ਸਿਕਿਉਰਿਟੀ, ਇਮੀਗ੍ਰੇਸ਼ਨ, ਜਿੱਥੇ ਡਿਨਰ ਕੀਤਾ, ਏਅਰਪੋਰਟ ਸ਼ੋਪਸ 'ਤੇ ਟਾਈਮ ਪਾਸ ਨੂੰ ਗੇੜਾ ਕੱਢਿਆ, ਫਿਰ ਨਿਊਜ਼ੀਲੈਂਡ ਏਅਰਪੋਰਟ, ਫਿਰ ਉੱਥੇ ਕਾਰ ਹਾਇਰ ਕੀਤੀ, ਜਿੰਨੇ ਵੀ ਮੈਂ ਥਾਂ ਕਹਿੰਦੇ ਆ ਗਣਾਏ ਆ, ਇਹਨਾਂ ਵਿੱਚ ਕਿਤੇ ਵੀ ਗੋਰਾ ਕੰਮ ਕਰਦਾ ਨਹੀਂ ਦੱਸਿਆ ਮੈਨੂੰ, ਕਹਿੰਦਾ
ਅੱਛਾ ਜੀ
ਫਿਰ ਗਣਾ ਦਿੰਦਾ
ਗੋਰੇ,
ਫਿਰ ਗਣਾ ਦਿੰਦਾ, ਮੈਲਬਰਨ ਏਅਰਪੋਰਟ 'ਤੇ ਕਾਰ ਪਾਰਕ, ਸ਼ਟਲ ਬੱਸ, ਏਅਰਪੋਰਟ 'ਤੇ ਚੈੱਕ ਇਨ, ਸਿਕਿਉਰਿਟੀ, ਇਮੀਗ੍ਰੇਸ਼ਨ, ਰੈਸਟੋਰੈਂਟ, ਡਿਨਰ, ਜਿੱਥੇ ਜਿਹੜਾ ਅੰਦਰ ਹੁੰਦਾ ਉੱਥੇ ਜਿੰਨੇ ਵੀ ਆਊਟਲੈਟਸ ਹੁੰਦੀਆਂ, ਏਅਰਪੋਰਟ 'ਤੇ ਸ਼ੋਪਸ ਟਾਈਮ ਪਾਸ ਲਈ, ਅਤੇ ਫਿਰ ਨਿਊਜ਼ੀਲੈਂਡ ਏਅਰਪੋਰਟ ਸੇਮ ਚੀਜ਼, ਫਿਰ ਉੱਥੇ ਕਾਰ ਹਾਇਰ, ਕਿਤੇ ਵੀ ਕਹਿੰਦੇ ਗੋਰਾ ਨਹੀਂ ਲੱਭਿਆ ਕੰਮ ਕਰਦੇ, ਔਰ ਇਹ ਟੋਟਲੀ ਗੋਰਿਆਂ ਦੇ ਦੇਸ਼ ਨੇ। ਫਿਰ ਮਤਲਬ ਤੁਸੀਂ ਦੱਸੋ ਵੀ ਜਿਹੜੇ ਗੋਰੇ ਇਹਨਾਂ ਨੂੰ ਵੋਟ ਪਾਉਣਗੇ ਜਾਂ ਟਰੰਪ ਨੂੰ ਵੋਟ ਪਾਉਣਗੇ ਜਾਂ ਇਸ ਪੋਲਿਸੀ 'ਤੇ ਵੋਟ ਪਾਉਣਗੇ, ਉਹ ਕਿਉਂ ਪਾਉਣਗੇ? ਇਸ ਹਿਸਾਬ ਨਾਲ ਤਾਂ ਇਰਰੈਲੀਵੈਂਟ ਲੱਗਦੀ ਆ, ਗੋਰੇ ਕੰਮ ਹੀ ਨਹੀਂ ਕਰਨਾ ਚਾਹੁੰਦੇ ਇਹ ਵਾਲੇ, ਜਾਂ ਜਿਹੜੀ ਇੰਪਲੋਇਮੈਂਟ ਹੈ ਨਾ, ਮਤਲਬ ਸਮਝਦੇ ਹੋ ਨਾ ਮਤਲਬ ਕੀ ਕਹਿਣਾ ਚਾਹੁੰਦੇ ਆ, ਕਿ ਜਿਹੜੇ ਗੋਰੇ ਆ ਹੁਣ ਮੈਨੂੰ ਲੱਗਦਾ ਕਿ ਮਲਾਈ ਜੋਬਾਂ ਜਿਹੜੀਆਂ ਨੇ ਹੈ ਨਾ, ਉਹ ਉਹੀ ਕਰਨਾ ਚਾਹੁੰਦੇ ਨੇ ਬਸ, ਹੋਰ ਕੰਮ ਨਹੀਂ ਕਰਨਾ ਚਾਹੁੰਦੇ।
ਨਹੀਂ ਫਿਰ ਜਿਸ ਵੇਲੇ ਦੂਜੇ ਇਲੀਗਲ ਮਾਈਗ੍ਰੈਂਟ ਦੇਸ਼ 'ਚ ਰਿਮੂਵ ਕਰ ਦੇਣੇ ਆ, ਉਹਨਾਂ ਨੂੰ ਇਨਸੈਂਟਿਵ ਨਹੀਂ ਦੇਣੇ ਆ, ਫਿਰ ਗੋਰਿਆਂ ਨੂੰ ਕੰਮ ਤਾਂ ਕਰਨਾ ਹੀ ਪੈਣਾ, ਆਪਾਂ ਦੇਸ਼ ਬਚਾਉਣਾ ਪੈਣਾ ਆ, ਇਹਦਾ ਲੌਂਗ ਟਰਮ ਤਾਂ ਕਰੂਗਾ ਹੀ ਕੰਮ ਉਹ।
ਪਰਸੋਂ ਹੀ ਮੈਨੂੰ ਈਮੇਲ ਆਈ ਜਿਹੜੀ ਇਮੀਗ੍ਰੇਸ਼ਨ ਦੀ ਆਉਂਦੀ ਹੁੰਦੀ ਆ ਮੀਡੀਆ ਨੂੰ ਪ੍ਰੈਸ ਰਿਲੀਜ਼, ਉਹਦੇ ਵਿੱਚ ਇੱਧਰ ਵੀ ਕਹਿੰਦੇ ਅਸੀਂ ਸਿਕੰਜਾ ਕੱਸਿਆ ਹੋਇਆ ਆ, ਬਹੁਤ ਜਿਹੜੇ ਰਿਫਿਊਜੀ ਸਟੇਟਸ ਪਾ ਦਿੰਦੇ ਆ, ਵਿਜ਼ਟਰ ਵੀਜ਼ੇ 'ਤੇ ਆਉਂਦੇ ਆ ਜਾਂ ਸਟੂਡੈਂਟ ਵੀਜ਼ੇ 'ਤੇ ਆਉਂਦੇ ਆ, ਉਹ ਪੂਰਾ ਨਹੀਂ ਕਰ ਸਕਦੇ, ਫਿਰ ਏਜੰਟ ਉਹਨਾਂ ਤੋਂ ਕਹਿੰਦੇ ਆ ਭਾਈ 2-4 ਸਾਲ ਕੱਢਣੇ ਆ ਤਾਂ ਤੁਸੀਂ ਇਹ ਪਾ ਲਓ ਰਿਫਿਊਜੀ ਵੀਜ਼ਾ, ਠੀਕ ਹੈ, ਅਤੇ ਪਹਿਲਾਂ ਤਾਂ 2-2 ਸਾਲ ਕੱਢਦੇ ਨਹੀਂ ਸੀ, ਹੁਣ ਉਹ ਰਿਪੋਰਟ ਉਹਨਾਂ ਨੇ ਪਰਸੋਂ ਹੀ ਭੇਜੀ ਸੀ, ਉਹ ਕਹਿੰਦੇ ਅਸੀਂ 170 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਪਿਛਲੇ ਹਫ਼ਤੇ ਹੀ, ਚੱਕ ਕੇ ਉਹਨਾਂ ਨੂੰ ਜੇਲ੍ਹ 'ਚ ਪਾਇਆ ਵੀ ਉਹ ਐਵੇਂ ਯਾਨੀ ਕਿ ਉਹਨਾਂ ਨੇ ਪਾਇਆ ਇਹ ਵੀਜ਼ੇ, ਅਤੇ ਉੱਥੇ ਵੀ ਉਹ ਪੂਰਾ ਸਿਕੰਜਾ ਇੱਧਰ ਵੀ ਕੱਸ ਰਹੇ ਨੇ। ਅਤੇ ਜੇ ਹੁਣ ਇਹ ਜਿਹੜਾ ਸਾਰਾ ਫਲੋ ਹੈ ਬੰਦਿਆਂ ਦਾ, ਤਕਰੀਬਨ ਨਾ ਜਿਹੜੇ ਫਲੋਟਿੰਗ ਬੰਦੇ ਆ ਟੂਰਿਜ਼ਮ ਵਾਲੇ, ਜਾਂ ਇਹ ਤਕਰੀਬਨ 1.2 million ਤੋਂ ਲੈ ਕੇ 1.5 million ਇੱਕ ਟਾਈਮ ਆਸਟ੍ਰੇਲੀਆ ਦੇ ਵਿੱਚ ਹੁੰਦੇ ਆ ਬਾਹਰਲੇ ਬੰਦੇ।
ਹਾਂਜੀ,
ਇਹਨਾਂ ਦੇ ਵਿੱਚੋਂ ਚਲੋ ਜੈਨੂਇਨ ਟੂਰਿਸਟ ਰੱਖ ਲਓ ਵੀ ਮੇਰਾ ਖਿਆਲ ਅੱਧੋ ਅੱਧ ਰੱਖ ਲਓ, ਵੀ ਜੇ 6 ਲੱਖ ਬੰਦਾ ਮਾਈਨਸ ਹੋ ਜਾਵੇ ਤਾਂ ਇਕੋਨਮੀ ਕਿੱਦਾਂ, ਮਤਲਬ ਇਹ ਤਾਂ ਕਲੈਪਸ ਹੋਊਗਾ ਕੰਮ ਫਿਰ। 6 ਲੱਖ ਬੰਦਾ ਜੇ
ਨਹੀਂ ਕਲੈਪਸ ਨਹੀਂ ਹੋਊਗਾ, ਜਿਹੜਾ ਵਿਹਲਾ ਬੰਦਾ ਘੁੰਮਦਾ ਕੰਮ ਨਹੀਂ ਕਰਦਾ, ਉਹਨਾਂ ਨੂੰ ਉਹਨਾਂ ਦੇ ਪੈਸੇ ਬੰਦ ਕਰਕੇ ਸੈਂਟਰ ਲਿੰਕ ਤੋਂ ਵਾਪਸ ਲੇਬਰ ਫੋਰਸ 'ਚ ਲਿਆਊਗੇ ਤਾਂ ਕੰਮ ਬਣਨਾ ਆ, ਕਿਉਂਕਿ ਵਿਹਲੇ ਤਾਂ ਘੁੰਮਦੇ ਆ, ਉਹਨਾਂ ਨੂੰ ਸੈਂਟਰ ਲਿੰਕ ਪੈਸੇ ਦੇ ਰਹੀ ਆ ਆਵਾਗੌਣ। ਜੇ ਆਵਾਗੌਣ ਪੈਸੇ ਦੇਣੇ ਬੰਦ ਕਰੂਗੇ ਫਿਰ ਉਹਨਾਂ ਨੂੰ ਕੰਮ ਨਹੀਂ, ਪੇਟ ਤਾਂ ਕਹੂਗਾ ਮੈਨੂੰ ਰੋਟੀ ਦਿਓ, ਰੋਟੀ ਉਦੇ ਥੋੜਾ ਮਿਲ ਜਾਣੀ ਹੈ, ਰੋਟੀ ਤਾਂ ਕੰਮ ਕਰਕੇ ਮਿਲਣੀ ਆ, ਜਿਸ ਵੇਲੇ ਰੋਟੀ ਨਹੀਂ ਮਿਲਣੀ ਆਪੇ ਕੰਮ ਕਰਨਾ। ਮੇਰੇ ਖਿਆਲ ਦੇ ਵਿੱਚ ਕੁਛ ਹੱਦ ਤੱਕ ਜਿਹੜੀ ਨੈਸ਼ਨਲਿਜ਼ਮ, ਇਕਨੋਮਿਕ ਨੈਸ਼ਨਲਿਜ਼ਮ ਆ, ਟਰੰਪੀਅਨ ਇਕਨੋਮਿਕ ਨੈਸ਼ਨਲਿਜ਼ਮ ਆ, ਕੰਮ ਕਰੂਗਾ, ਕਿਉਂਕਿ ਬਹੁਤ ਕੁਛ ਹੁਣ ਹੋਰ ਹੋ ਚੁੱਕਾ ਹੈ। ਜਿਹੜਾ ਕੈਪੀਟਲਿਸਟ, ਜਿਹੜਾ ਕੈਪੀਟਲਿਸਟ ਹੈ ਨਾ, ਇਹ ਹੁਣ ਬਹੁਤ ਜ਼ਿਆਦਾ ਫੈਲ ਚੁੱਕਿਆ, ਅਤੇ ਇਹਦੇ 'ਤੇ ਹੁਣ ਨੱਥ ਵੀ ਪਾਣੀ ਪੈਣੀ ਹੈ। ਇੱਕ ਦੋ ਗੱਲਾਂ ਐਮਦੀ ਹੋਰ ਵੀ ਜਿਹੜੀਆਂ ਦੋਨੋਂ ਹੀ ਆ, ਕਮਲਾ ਵੀ ਅਤੇ ਟਰੰਪ ਵੀ, ਉਹ ਸੈਂਟਰਲਾਈਜ਼ ਕਰਨੀਆਂ ਚਾਹੁੰਦੇ ਚੀਜ਼ਾਂ ਨੂੰ, ਸੈਂਟਰਲਾਈਜ਼ ਕਿ ਜਿਹੜਾ ਪਾਵਰ ਸੈਂਟਰਲਾਈਜ਼ ਹੋਣੀ ਚਾਹੀਦੀ ਆ। ਉਹਦਾ
ਕਾਰਨ ਪਤਾ ਕੀ ਹੈ, ਉਹਦਾ ਕਾਰਨ ਪਤਾ ਕੀ ਹੈ, ਉੱਥੇ ਵੀ ਜਿੱਦਾਂ ਇੰਡੀਆ ਦੇ ਵਿੱਚ ਜਿਹੜੇ ਸੂਬੇ ਆ ਉਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਹੈਗੀ, ਕਿਤੇ ਕੋਈ ਸਰਕਾਰ ਹੁੰਦੀ ਆ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਹਮੇਸ਼ਾ ਉਲਟ ਹੁੰਦੀ ਆ ਜੋ ਸੈਂਟਰ 'ਚ ਹੁੰਦੀ ਆ, ਠੀਕ ਹੈ, ਅਤੇ ਉਹ ਫਿਰ ਜਿਹੜੇ ਸੈਂਟਰ ਕੰਮ ਕਰਨਾ ਚਾਹੁੰਦਾ ਉਸ ਇਲਾਕਿਆਂ ਦੇ ਵਿੱਚ ਉਹ ਰੁਕ ਜਾਂਦੇ ਨੇ, ਠੀਕ ਹੈ, ਅਤੇ ਉਹ ਸਰਕਾਰਾਂ ਨਹੀਂ ਹੋਣ ਦਿੰਦੀਆਂ ਲੋਕਲ ਸਰਕਾਰਾਂ। ਸੋ ਅਮੈਰੀਕਾ ਦੇ ਵਿੱਚ ਇੱਕ ਬਹੁਤ ਇਹ ਵੱਡੀ ਪ੍ਰੋਬਲਮ ਹੈ, ਉੱਥੇ ਵੀ ਜਿਹੜੇ ਗਵਰਨਰ ਨੇ ਉਹ ਜਿਹੜੇ ਐਂਟੀ ਨੇ ਦੂਜੇ ਧੜੇ ਦੇ ਨੇ, ਉਹ ਫਿਰ ਉਹਨਾਂ ਦੀਆਂ ਪੋਲਿਸੀਆਂ ਚੱਲਣ ਨਹੀਂ ਦਿੰਦੇ, ਉਹ ਕਹਿੰਦੇ ਨਾ ਜਾਓ ਤੁਸੀਂ ਸਾਡਾ ਆਪਣਾ ਹੀ ਦੇਸ਼ ਹੈ ਤਾਂ, ਠੀਕ ਹੈ। ਸੋ ਇਸ ਕਰਕੇ ਉਹ ਜਿਹੜੀਆਂ ਸਰਵਿਸਿਜ਼ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ ਤਾਂ ਕਿ ਸੈਂਟਰ ਦਾ ਕੰਟਰੋਲ ਰਹੇ, ਉਹਨਾਂ ਦਾ ਉਹਨਾਂ 'ਤੇ ਕੰਟਰੋਲ ਰਹੇ। ਸੋ ਇਹ ਇੱਕ ਕਾਰਨ ਹੈ ਭਾਜੀ। ਜਿਹੜੀ ਆਪਾਂ ਇੱਧਰ ਗੱਲ ਚੱਲੀ ਆ, ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਜੁੜੇ ਨੇ, ਕਹਿੰਦੇ ਭਾਜੀ ਬਰੈਂਪਟਨ 'ਚ ਅੰਗਰੇਜ਼ੀ ਦੀ ਲੋੜ ਹੀ ਨਹੀਂ, ਸਾਰੇ ਕੰਮ ਪੰਜਾਬੀ 'ਚ ਹੁੰਦੇ ਆ। ਉਹ ਮੈਂ ਤਾਂ ਹੈਰਾਨ ਰਹਿ ਗਿਆ ਭਾਜੀ, ਜਿਹੜਾ ਜਹਾਜ਼ ਦਾ ਨਹੀਂ ਨਕਸ਼ਾ ਆਉਂਦਾ ਹੁੰਦਾ, ਜਹਾਜ਼ ਦੇ ਵਿੱਚ ਤੁਸੀਂ ਸਿਆਰਾ 'ਚ ਬੈਠੇ ਹੋਣ,
ਉਹ
ਮੂਹਰੇ ਨਕਸ਼ਾ ਆਉਂਦਾ ਹੁੰਦਾ ਹੁਣ ਜੀ ਹੱਥ ਨੀਚੇ, ਜਦ ਤੁਸੀਂ ਧਰਤੀ 'ਤੇ ਸਾਨੂੰ ਦੇਖਦੇ ਸੀ ਜੀਵਾਂ ਨੂੰ, ਤੇ ਉਹ ਨਕਸ਼ੇ ਦੇ ਉੱਤੇ ਆਹ ਹੁਣ ਕੁਆਲਾ ਲੰਪਰ ਆ ਗਿਆ, ਫਲਾਨਾ ਆ ਗਿਆ, ਉਹ ਪੰਜਾਬੀ 'ਚ ਆਉਂਦੇ ਨੇ ਸਾਰਾ ਕੁਛ ਕੈਨੇਡਾ 'ਚ।
ਅੱਛਾ ਜੀ,
ਹਾਂ ਉਹ ਕੈਨੇਡਾ 'ਚ ਉਹ ਜਹਾਜ਼ਾਂ ਦਾ ਵੀ ਪੰਜਾਬੀ ਜਾਂਦਾ, ਉਹ ਬਰੈਂਪਟਨ 'ਚ ਕਹਿੰਦੇ ਸਾਰੇ ਕੰਮੇ ਪੰਜਾਬੀ 'ਚ ਹੁੰਦੇ ਆ, ਫਿਰ ਕਹਿੰਦੇ ਪੰਜਾਬੀ ਤਰੱਕੀ ਨਹੀਂ ਕਰ ਰਹੇ, ਪੰਜਾਬੀ ਬੋਲੀ ਨੂੰ ਖਤਰਾ ਆ। ਖਤਰਾ ਕਿੱਥੋਂ, ਸਾਰਾ ਕੁਛ ਤਾਂ
ਉਹ ਤਾਂ ਜਹਾਜ਼ ਵਿੱਚ ਵੀ ਵਧਣ ਫੁੱਲਣ ਲੱਗ ਪਈ ਆ ਪੰਜਾਬੀ ਨੂੰ, ਖਤਰਾ ਕਿੱਥੇ, ਪੰਜਾਬੀ ਦਾ ਖਤਰਾ ਬਿਲਕੁਲ ਆਇਆ ਹੀ ਨਹੀਂ। ਦੇਖੋ
ਜੇ ਆਪਾਂ ਨੈਸ਼ਨਲਿਜ਼ਮ ਲੈ ਕੇ ਆਉਣਾ ਆ ਕਿਸੇ ਵੀ ਸਰਕਾਰ ਨੇ, ਆਸਟ੍ਰੇਲੀਆ ਕੈਨੇਡਾ ਜਾਂ ਅਮਰੀਕਾ ਦੀ ਨੇ, ਅਤੇ ਇਸ ਚੀਜ਼ ਨੂੰ ਕਿੱਦਾਂ ਟੈਕਲ ਕਰੂਗੇ ਫਿਰ, ਮਤਲਬ ਕੀ ਉਹ ਗੋਰਾ ਸੈਂਟਰਿੰਗ ਸਰਕਾਰ ਬਣਾਉਣਾ ਚਾਹੁੰਦੇ, ਰੇਸ ਦੇ ਬੇਸ 'ਤੇ ਬਣਾਉਣਾ ਚਾਹੁੰਦੇ ਆ? ਪਰ ਮੈਨੂੰ ਇਉਂ ਲੱਗਦਾ ਕਿ ਉਹ ਅਮੈਰੀਕਾ ਬੇਸ ਜਾਂ ਕੈਨੇਡੀਅਨ ਬੇਸ ਚਾਹੁੰਦੇ, ਚਾਹੇ ਫਿਰ ਉਹ ਕਿਸੇ ਵੀ ਭਾਸ਼ਾ ਦਾ ਹੋਵੇ, ਹੈ ਨਾ।
ਇਹਦੇ ਵਿੱਚ ਤਿੰਨ ਗੱਲਾਂ ਸਾਹਮਣੇ ਆਉਣੀਆਂ। ਇੱਕ ਤਾਂ ਉਹ ਸੈਂਟਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ, ਦੂਜਾ ਉਹ ਜਿਹੜਾ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਸੋਰੀ ਅਮੈਰੀਕਾ ਹੈ, ਜਿਹਨੂੰ ਤੁਸੀਂ
RBI
ਐਪੈਕਸ ਬੈਂਕ ਕਹਿੰਦੇ ਆ, RBI ਰੱਖ ਲਓ, RBI ਨੀ
RBA
ਆਪਣੀ ਮਨ ਮਰਜ਼ੀ ਦੀ ਕਰੂਗੀ, ਜਿਸ ਵੇਲੇ ਇੰਟਰਸਟ ਰੇਟ ਸਾਨੂੰ ਘੱਟ ਚਾਹੀਦਾ ਘੱਟ ਕਰਾਂਗੇ, ਜਿਸ ਵੇਲੇ ਇੰਟਰਸਟ ਰੇਟ ਵੱਧ ਚਾਹੀਦਾ ਤਾਂ ਵੱਧ ਕਰਾਂਗੇ। ਬੇਸ਼ੱਕ ਇਕੋਨਮੀ ਕਿਤੇ ਵੀ ਹੋਵੇ, ਇੰਟਰਸਟ ਰੇਟ ਘੱਟ ਕਰਕੇ ਲੋਕਲ ਜਿਹੜੇ ਆ ਪ੍ਰੋਡਿਊਸਰ ਆ, ਜੋ ਲੋਕਲ ਜਿਹੜੇ ਮੈਨੂਫੈਕਚਰ ਆ, ਉਹਨਾਂ ਨੂੰ ਜ਼ਿਆਦਾ ਲੋਨ ਦਿੱਤੇ ਜਾਊਗੇ, ਅਤੇ ਫਿਰ ਜਦੋਂ ਉਹ ਫਲੋਰਿਸ਼ ਹੋ ਜਾਊਗੇ, ਉਹ ਆਪਣੇ ਪੈਰਾਂ 'ਤੇ ਖੜੇ ਹੋ ਜਾਊਗੇ, ਥੋੜ੍ਹੀ ਬਹੁਤੀ ਸਬਸਿਡੀ ਦੇ ਕੇ ਉਹਨਾਂ ਨੂੰ ਖੜੇ ਕਰਕੇ ਲੋਕਲ ਕੰਟੈਂਟ ਬਣਾਵਾਂਗੇ, ਚੀਜ਼ਾਂ ਅਮੈਰੀਕਾ ਦੀਆਂ ਅਮੈਰੀਕਾ ਵਿੱਚ ਹੀ ਬਣਾਵਾਂਗੇ, ਫਿਰ ਲੋਕਾਂ ਨੂੰ ਥੋੜ੍ਹਾ ਜਿਹਾ ਲੋਕਾਂ ਦੀ ਬਾਹਰ ਕਪੈਸਿਟੀ 'ਤੇ ਵੀ ਕੰਟਰੋਲ ਕਰਕੇ ਅਮੈਰੀਕਾ ਨੂੰ ਅਮੈਰੀਕਾ ਬਣਾਉਣ ਦੀ ਕੋਸ਼ਿਸ਼ ਕਰਦੇ। ਥੋੜ੍ਹੀ ਜਿਹੀ ਹੈਗੀ ਆ
ਇੰਗਲੈਂਡ ਬੈਠੇ ਹੋ, ਮੈਂ ਆਸਟ੍ਰੇਲੀਆ ਬੈਠੇ, ਗੱਲਾਂ ਆਪਾਂ ਕਰ ਰਹੇ ਅਮਰੀਕਾ ਦੀਆਂ, ਠੀਕ ਹੈ, ਤੇ ਅਮਰੀਕਾ ਵਾਲਿਆਂ ਦੀ ਵੀ ਗੱਲ ਸੁਣ ਲੈਂਦੇ ਹਾਂ। ਗੁਰਿੰਦਰ ਭਾਜੀ ਉੱਥੋਂ ਬੈਠੇ ਨੇ ਉੱਥੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਉਹ ਕਹਿੰਦੇ ਵੀ ਭਾਜੀ ਕੁਛ ਨੀ ਹੋਣਾ, 30 ਸਾਲ ਹੋ ਚੱਲੇ ਅਮਰੀਕਾ 'ਚ ਰਹਿੰਦਿਆਂ ਨੂੰ, ਕਲਿੰਟਨ, ਬੁਸ਼, ਓਬਾਮਾ, ਟਰੰਪ, ਬਾਈਡਨ, ਸਾਡਾ ਨਾਂ ਤਾਂ ਕਹਿੰਦੇ ਬਿਜਲੀ ਦਾ ਬਿੱਲ ਘਟਿਆ, ਨਾ ਗਰੋਸਰੀ ਦਾ ਖਰਚਾ, ਹਨਾ, ਤੇ ਵੱਡੀਆਂ ਮੱਛੀਆਂ ਨੂੰ ਫਾਇਦਾ ਹੋਏਗਾ ਜਾਂ ਨੁਕਸਾਨ, ਕੀ ਕਰੀਏ ਕਹਿੰਦੇ। ਦੇਖੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਕੰਪਨੀ ਬੇਸ ਤੇ ਪਾਲਿਸੀਆਂ ਚੇਂਜ, ਮਤਲਬ ਲੋਕ ਜਿਹੜੇ ਦੁਖੀ ਨੇ, ਲੋਕ ਬਦਲ ਚਾਹੁੰਦੇ ਨੇ, ਅਮਰੀਕਾ ਦੇ ਵੀ ਚਾਹੁੰਦੇ ਨੇ, ਹਰ ਕੰਟਰੀ। ਹੁਣ ਦੇਖੋ ਇੰਗਲੈਂਡ ਦੇ ਵਿੱਚ ਤੁਸੀਂ ਬੈਠੇ ਹੋ, ਇਲੈਕਸ਼ਨ ਹੋਈ ਆ, ਰਿਕਾਰਡ ਤੋੜ ਜਿੱਤ ਲੇਬਰ ਪਾਰਟੀ ਨੇ ਦਰਜ ਕੀਤੀ ਆ, ਠੀਕ ਆ, ਬਹੁਤ ਬੁਰੀ ਤਰ੍ਹਾਂ ਕੰਜ਼ਰਵੇਟਿਵਸ ਹਾਰੇ ਨੇ, ਠੀਕ ਹੈ, ਲੋਕ ਪ੍ਰੋਟੈਸਟ ਵੋਟ ਪਾ ਰਹੇ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਉਂ ਜਿਤਾਇਆ, ਉਹ ਦੁਖੀ ਲੋਕ ਜਿਹੜੇ, ਔਰ ਦੁੱਖ ਉਹਨਾਂ ਦਾ ਹੁਣ ਵੀ ਨਹੀਂ ਘਟਿਆ, ਹਜੇ ਵੀ ਉਨਾ ਹੀ ਹੈ। ਸੋ ਇਸ ਕਰਕੇ ਜਿਹੜੇ ਆਮ ਲੋਕ
ਦੁੱਖ ਕਿੱਦਾਂ ਨੀ ਘਟ ਰਿਹਾ, ਹੁਣ ਤੁਸੀਂ ਕਈ ਜਣੇ ਕੰਮ ਨੀ ਕੀਤੇ ਸਰਕਾਰ ਨੇ, ਤੁਸੀਂ ਕਹਿੰਦੇ ਉਹਦੀ ਤੁਸੀਂ ਨਿਖੇਧੀ ਕਰਦੇ ਰਹਿੰਦੇ, ਜਿਹੜੇ ਸਿਫਤ ਕਰਦੇ ਆ ਬੇਦੀ ਮੰਨਦੇ ਨੀ ਹੈ, ਬਿਜਲੀ ਦਾ ਬਿੱਲ ਨੀ ਦੇਣਾ ਪੈਂਦਾ, ਔਰਤਾਂ ਨੂੰ ਕਿਰਾਇਆ ਨੀ ਦੇਣਾ ਪੈਂਦਾ, ਮੁਫ਼ਤ ਦੀ ਰੋਟੀ ਮਿਲ ਜਾਂਦੀ ਆ, ਪੈਕਟ ਘਰਾਂ ਘਰ ਆ ਕੇ ਸਿੱਟ ਜਾਂਦੇ ਆ, ਜੇ ਕਿਸੇ ਦੀ ਲੋੜ ਹੋਵੇ ਨੌਕਰੀਆਂ ਇੰਨੀਆਂ ਦੇ ਤੀਆਂ, ਫਰਕ ਕਿੱਦਾਂ ਨੀ ਪਿਆ। ਹੁਣ ਵਰਜੀਨੀਆ ਵਾਲੇ ਜਿਹੜੇ ਸਰਦਾਰ, ਇਹਦੀ ਕੱਲ ਵੀ ਗੱਲ ਹੋਈ ਸੀ, ਜਿਹੜੀ ਤੁਸੀਂ ਗਏ ਸੀ ਨਾ ਉਦਣ ਗੱਲ, ਕਿ ਜਿਹੜੀ ਇਲੈਕਟ੍ਰੀਸਿਟੀ ਕੰਜਮਪਸ਼ਨ ਘਟੀ ਆ, ਕੱਲ ਵੀ ਇੱਥੇ ਬੰਦੇ ਬੈਠੇ ਸੀ, ਉਹਨਾਂ ਨੇ ਕਿਹਾ ਇਲੈਕਟ੍ਰੀ ਜਿਹੜਾ ਹੁਣ ਉਹ ਮੀਟਰ ਹੀ ਦੇਖਦੇ ਰਹਿੰਦਾ ਬੰਦਾ, ਕਿਹਦੇ ਉੱਪਰ 600 ਤੋਂ ਟੱਪ ਨਾ ਜਾਵੇ ਇੱਕ ਯੂਨਿਟ ਵੀ, ਉਹ ਪੱਖੇ ਵੀ ਨੀ ਚਲਾਉਂਦੇ, ਕਈ ਵਾਰੀ ਗਰਮੀ 'ਚ ਕੱਟ ਲੈਂਦੇ ਆ, ਇਹਦਾ ਤਾਂ ਇੱਕ ਉਹਦਾ ਫਾਇਦਾ। ਤੁਸੀਂ ਸਿੱਧੇ ਅਮੈਰੀਕਾ ਤੋਂ ਪੰਜਾਬ ਆ ਗਏ ਆ, ਜਿੰਨੇ ਵੀ ਗ੍ਰਿਡ ਬਣੇ ਆ, ਜਿੰਨੇ ਵੀ ਬੜੀ ਬੜੀ ਇੰਡਸਟਰੀ ਲੱਗੀ ਆ, ਜਿੰਨੇ ਵੀ ਬਿਜਲੀ ਦੇ ਜਿਹੜੇ ਪਲਾਂਟ ਲੱਗੇ ਆ, ਇਹ ਤਾਂ ਸਰਦਾਰ ਬਾਦਲ ਦੀ ਦੇਣ ਆ, ਇਹਨੇ ਲਾਏ
ਆ। ਅੱਜਕੱਲ ਅਸੀਂ ਮਾਫੀ ਚਾਹੁੰਦੇ, ਥੋੜੀ ਦੇਰ ਮੇਰੀ ਆਵਾਜ਼ ਨੀ ਬਾਹਰ ਗਈ ਥੋੜੀ ਦੇਰ, ਤੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਬਿਜਲੀ ਜਿਹੜੀ ਆ ਉਹ ਲੋਕਾਂ ਨੇ ਘੱਟ ਵਰਤਣੀ ਸ਼ੁਰੂ ਕੀਤੀ ਆ, ਪਰ ਉਹਦੇ ਨਾਲ ਜਿਹੜਾ ਇਨਫਰਾਸਟ੍ਰਕਚਰ ਆ ਉਹ ਨਹੀਂ ਡਿਵੈਲਪ ਹੋ ਰਿਹਾ, ਉਹ ਲੱਗ ਨਹੀਂ ਰਿਹਾ, ਸਿਰਫ ਸੈਂਟਰ ਦੀ ਸਰਕਾਰ ਦਾ ਜਿਹੜਾ ਸੋਲਰ ਸਿਸਟਮ ਉਹੀ ਲੱਗ ਰਿਹਾ, ਇੱਕ ਟਾਈਮ ਦੇ ਆ ਕੇ ਆਊਟ ਗਰੋ ਕਰ ਜਾਣਾ ਸਾਰਾ ਕੁਛ, ਠੀਕ ਹੈ, ਪਾਪੂਲੇਸ਼ਨ ਵੱਧ ਜਾਣੀ ਆ, ਰਿਸੋਰਸਿਸ ਹੋਣੇ ਨਹੀਂ। ਜਿੱਦਾਂ ਫੋਰ ਐਗਜ਼ਾਮਪਲ ਮੈਂ ਇਹਦੀ ਐਗਜ਼ਾਮਪਲ ਇਹ ਦਿੰਦਾ ਹਾਂ ਕਿ ਇੱਕ ਪਿੰਡ ਦੇ ਵਿੱਚ ਮਤਲਬ 400 ਘਰ ਹੈ, ਠੀਕ ਹੈ, ਅਤੇ ਸਕੂਲ ਦੀ ਜਿਹੜੀ ਕਪੈਸਿਟੀ ਆ ਉਹ 30 ਨਿਆਣਿਆਂ ਦੀ ਆ, 30 ਨਿਆਣੇ ਸੀ, ਮਤਲਬ ਅੱਜ ਤੋਂ 5 ਸਾਲ ਬਾਅਦ ਉੱਥੇ 200 ਨਿਆਣੇ ਹੋ ਜਾਣੇ ਆ, ਉਹ ਨਾਲ ਦੀ ਨਾਲ ਸਕੂਲ ਦੀ ਕਪੈਸਿਟੀ ਵੀ ਤਾਂ ਵਧਾਉਣੀ ਪੈਣੀ, 2 ਕਮਰੇ ਹੋਰ ਛੱਤਣੇ ਪੈਣੇ ਆ, ਠੀਕ ਹੈ, ਜੇ ਉਹ ਕਮਰੇ ਨਾ ਛੱਤੋ ਤਾਂ ਨਿਆਣੇ ਤਾਂ ਫਿਰ ਦਰਖਤਾਂ ਹੇਠਾਂ ਬਹਿਣੇ ਆ ਨਾ। ਇਹੀ ਕੰਮ ਬਿਜਲੀ ਦਾ ਪੰਜਾਬ ਦੇ ਵਿੱਚ ਹੋ ਰਿਹਾ ਆ ਕਿ ਜਿਹੜੀ ਕਪੈਸਿਟੀ ਨਹੀਂ ਵਧਾਈ ਜਾ ਰਹੀ, ਉਹਨੂੰ ਆ ਬੈਂਡਡ ਸਲਿਊਸ਼ਨ ਕੀਤੇ ਜਾ ਰਹੇ ਆ। ਇੱਕ ਵਧੀਆ ਪਾਲਿਸੀ ਆ ਫ੍ਰੀ ਬਿਜਲੀ ਦੀ, ਪਰ ਨਾਲ ਦੀ ਨਾਲ ਇਨਫਰਾਸਟ੍ਰਕਚਰ ਦੇ ਵਿੱਚ ਇਹਨੂੰ ਗੋਲਡ ਪਲੇਟ ਕਰਨਾ ਚਾਹੀਦਾ, ਵਧੀਆ ਕਰਨਾ ਚਾਹੀਦਾ। ਖੈਰ ਅਮਰੀਕ ਭਾਜੀ, ਜਿਹੜੀ ਆਪਾਂ ਅਮਰੀਕਾ ਦੀ ਗੱਲ ਕੀਤੀ ਸੀ ਨਾ, ਗੁਰਿੰਦਰ ਸਿੰਘ ਕਹਿੰਦੇ ਨੇ ਕਿ ਕਲਿੰਟਨ ਨੇ ਸਾਰਾ ਕੁਛ ਚੀਨ ਨੂੰ ਦੇ ਦਿੱਤਾ ਤੇ ਹੁਣ ਟਰੰਪ ਲੈਣ ਦੀ ਕੋਸ਼ਿਸ਼ ਕਰ ਰਿਹਾ, ਬਿਲਕੁਲ ਸਹੀ ਗੱਲ ਹੈ,
ਉਹ ਲੈਣਾ ਵੀ ਚਾਹੀਦਾ, ਲੈਣਾ ਵੀ ਵਾਪਸ ਸਹੀ ਹੈ, ਜੇ ਕਿਸੇ ਨੇ ਦਿੱਤਾ ਤਾਂ ਤੁਹਾਡੇ ਘਰ ਦੀ ਚੀਜ਼ ਹੋ ਕੇ ਲੈ ਗਿਆ, ਕੋਈ ਵਾਪਸ ਲਾਓ।
ਚਾਹਲ ਸਾਹਿਬ ਕਹਿੰਦੇ ਨੇ ਜਿਹੜੀ ਤੁਸੀਂ ਸੈਂਟਰ ਲਿੰਕ ਦੀ ਗੱਲ ਕੀਤੀ ਹੈ ਨਾ, ਕਹਿੰਦੇ ਕਿਸੇ ਵੀ ਪਾਰਟੀ ਦੇ ਵਿੱਚ ਗੱਟਸ ਨਹੀਂ ਹੈਗੇ ਸੈਂਟਰ ਲਿੰਕ ਬੈਨੀਫਿਟ ਰੋਕਣ ਵਾਸਤੇ। ਕਹਿੰਦੇ ਜੌਨ ਹਾਵਰਡ ਨੇ ਵੀ, ਮੈਨੂੰ ਖੁਦ ਪਤਾ ਜੌਨ ਹਾਵਰਡ ਨੇ ਕੋਸ਼ਿਸ਼ ਕੀਤੀ ਸੀ ਤੇ ਉਹਨੂੰ ਖਮਿਆਜਾ ਭੁਗਤਣਾ ਪਿਆ। ਕਹਿੰਦੇ ਡੈਮੋਕ੍ਰੇਸੀ ਜਿਹੜੀ ਹੈ ਵੋਟ ਪੋਲੀਟਿਕਸ ਆ, ਵੈਰੀ ਹੈਵੀ, ਬਹੁਤ ਭਾਰੂ ਹੈ ਪੋਲੀਟਿਕਸ ਦੇ ਉੱਤੇ। ਇਹ ਜਿਹੜੀ ਅਨਇੰਪਲੋਇਮੈਂਟ ਨਾ 3-4% ਸੈਂਟਰ ਲਿੰਕ ਵਾਲੇ ਆ, ਪੱਕੇ ਹੀ ਲੱਗੇ ਹੋਏ ਆ, ਇਹ 4% ਸਵਿੰਗ ਸਰਕਾਰ ਬਦਲਦੀ ਆ,
ਅਨਪਲੋਇਮੈਂਟ ਤਾਂ ਕੋਈ ਅਨਪਲੋਇਮੈਂਟ ਹੁੰਦੀ ਨੀ, ਉਹ ਤਾਂ ਨਹਿਰੂ ਇਫੈਕਟ ਹੁੰਦਾ, ਉਹ ਤਾਂ ਫੁੱਲ ਇੰਪਲੋਇਮੈਂਟ ਆ। ਆਸਟ੍ਰੇਲੀਆ ਦੇ ਵਿੱਚ ਦੇਖ ਲਓ ਤੁਸੀਂ ਵੀ ਇੰਨੀਆਂ ਜੋਬਸ ਆ ਕਿ ਹਰ ਟ੍ਰੇਡ ਦੇ ਵਿੱਚ, ਹਰ ਕਿੱਤੇ ਦੇ ਵਿੱਚ, ਚਾਹੇ ਉਹ ਪ੍ਰੋਫੈਸ਼ਨਲ ਹੈ ਚਾਹੇ ਉਹ ਅਨਪ੍ਰੋਫੈਸ਼ਨਲ ਆ, ਜੋਬਾਂ ਹੀ ਜੋਬਾਂ। ਕੱਲ ਇੱਕ ਰੇਡੀਓ ਤੇ ਆਪਣੀ ਟੀਵੀ ਤੇ ਆ ਰਿਹਾ ਸੀ ਕਿ ਜਿਹੜੀਆਂ ਡਿਗਰੀਆਂ ਵਾਲੇ ਲੋਕ ਆ ਉਹਨਾਂ ਤੋਂ ਜ਼ਿਆਦਾ ਅਨਸਕਿਲਡ ਬੰਦੇ ਜ਼ਿਆਦਾ ਕਮਾ ਰਹੇ ਆ, ਉਹਨਾਂ ਦੇ ਵਿੱਚ ਪਲੰਬਰ ਆ, ਇੱਟਾਂ ਲਾਉਣ ਵਾਲੇ ਆ, ਠੇਕੇਦਾਰ ਆ, ਕੰਸਟਰਕਸ਼ਨ ਵਰਕਰ ਆ, ਜਾਂ ਜਿਹੜੇ ਕੰਸਟਰਕਸ਼ਨ ਇੰਜੀਨੀਅਰ ਆ, ਜਿਹੜੇ ਸੁਪਰਵਾਈਜ਼ ਕਰਦੇ ਆ, ਉਹ ਜ਼ਿਆਦਾ ਪੈਸੇ ਅੱਜ ਕੱਲ੍ਹ ਕਮਾ ਰਹੇ, ਉਹਨਾਂ ਦੀ ਚਾਂਦੀ ਆ।
ਤੁਹਾਨੂੰ ਦੱਸਿਆ ਸੀ ਅਸੀਂ ਪਰਥ ਗਏ ਸੀ ਪਿਛਲੇ ਡੇਢ ਸਾਲ ਪਹਿਲਾਂ, ਉੱਥੇ ਆਪਾਂ ਰੇਡੀਓ ਤੇ ਵੀ ਪ੍ਰੋਗਰਾਮ ਕੀਤਾ ਸੀ ਵੀ ਇੱਕ ਐਡ ਆ ਰਹੀ ਹੈ ਬ੍ਰਿਕਲੇਅਰ ਦੀ 1,27,000 ਦਾ ਪੈਕੇਜ, ਬ੍ਰਿਕਲੇਅਰ ਦਾ ਇੱਟਾਂ ਲਾਉਣ ਵਾਲੇ ਰਾਜ
ਮਿਸਤਰੀ।
ਹੁਣ ਮੈਨੂੰ ਪਰਸ ਤੋਂ ਚੇਤਾ,
ABC ਟੀਵੀ ਤੇ ਸ਼ਾਇਦ ABC ਟੀਵੀ ਤੇ ਗੱਲ ਹੋ ਰਹੀ ਸੀ ਕਿ ਜਿਹੜੇ ਸਕਿਲਡ ਪ੍ਰੋਫੈਸ਼ਨ ਹੈ ਉਹਨਾਂ ਵਿੱਚ ਇੰਜੀਨੀਅਰ ਆ, ਡਾਕਟਰ ਆ, ਟੀਚਰ ਆ, ਅਕਾਊਂਟੈਂਟ ਆ, ਉਹਨਾਂ ਤੋਂ ਜ਼ਿਆਦਾ ਉਹ ਲੋਕ ਪੈਸਾ ਕਮਾ ਰਹੇ ਆ ਜਿਹੜੇ ਕਿ ਕੰਸਟਰਕਸ਼ਨ ਸੈਕਟਰ ਨੂੰ ਸੁਪਰਵਾਈਜ਼ ਕਰਦੇ ਆ।
ਹਾਂਜੀ, ਉਹ ਜਿਹੜੇ ਸਾਈਨ ਲੈ ਕੇ ਖੜੇ ਹੁੰਦੇ ਆ ਉਹ ਵੀ ਬਹੁਤ ਪੈਸੇ ਕਮਾ ਰਹੇ।
ਭਾਜੀ
ਮੈਨੂੰ ਪਰਸ ਤੋਂ ਚੇਤਾ ਆਇਆ, ਆਪਾਂ 15 ਮਿੰਟਾਂ ਤੱਕ ਨਾ ਜਰਨੈਲ ਸਿੰਘ ਭੌਰ ਹੋਣਾ ਨੂੰ ਲੈਣਾ, ਜਿਹੜੇ ਕਿ ਗੁਰਦੁਆਰਾ ਵੈਨਟ ਸਪ੍ਰਿੰਗ ਦੇ ਪ੍ਰਧਾਨ ਸਾਹਿਬ ਨੇ, ਤੇ ਉਹ ਜੋ ਉੱਥੇ ਘਟਨਾਕ੍ਰਮ ਚੱਲ ਰਿਹਾ ਆ, ਤੁਹਾਨੂੰ ਪਤਾ ਲੱਗਾ ਹੋਣਾ ਕਿ ਉੱਥੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਆ, ਤੇ ਉਸ ਸੰਬੰਧ ਦੇ ਵਿੱਚ ਬੜਾ ਹੀ ਰਿਐਕਸ਼ਨ ਹੋ ਰਿਹਾ, ਤੇ ਉਹਦੇ ਬਾਰੇ ਆਪਾਂ ਤਾਜ਼ਾ ਇਨਫੋਰਮੇਸ਼ਨ ਲੈਣੀ, ਕੱਲ ਵੀ ਦਿੱਤੀ ਸੀ, ਅੱਜ ਆਪਾਂ ਉਹਨਾਂ ਤੋਂ ਹੀ ਲਵਾਂਗੇ 15 ਮਿੰਟ ਉਹਨਾਂ ਨੂੰ ਪ੍ਰੋਗਰਾਮ 'ਚ ਲੈਣਾ ਆ, ਤੇ ਬਾਅਦ ਦੇ ਵਿੱਚੋਂ
15 ਮਿੰਟ ਪ੍ਰੋਗਰਾਮ ਦੇ ਅਮਨਦੀਪ ਰਹਿੰਦੇ ਆ।
ਹਾਂਜੀ ਹਾਂਜੀ, 15 ਮਿੰਟ
ਮੈਨੂੰ ਫਿਰ ਇਜਾਜ਼ਤ ਦੇ ਦਿਓ।
ਉਹ ਨਹੀਂ 15 ਮਿੰਟ ਨੀ ਰਹਿੰਦੇ, 15 ਮਿੰਟ ਹਜੇ ਤਾਂ ਅੱਧਾ ਘੰਟਾ ਰਹਿੰਦਾ, ਹੁਣ ਤੁਹਾਡਾ ਇੰਗਲੈਂਡ ਜਾ ਕੇ ਟਾਈਮ ਖਰਾਬ ਹੋ ਗਿਆ ਭਾਜੀ।
ਇੱਕ ਮਿੰਟ ਮੈਂ ਦੇਖ ਲਵਾਂ, ਅੱਧਾ ਘੰਟਾ ਰਹਿੰਦਾ, ਅੱਧਾ ਘੰਟਾ। ਹਾਂਜੀ ਅੱਧਾ ਘੰਟਾ, ਉਹੀ
ਤਾਂ ਗੱਲ ਹੈ ਨਾ।
ਠੀਕ ਹੈ,
ਹੁਣ ਇੱਧਰ ਨਾ ਗੱਲ ਇੱਕ ਸੱਜਣ ਮਿੱਤਰ ਨੇ ਹੋਰ ਭੇਜੀ ਸੀ, ਉਹ ਵੀ ਮੈਂ ਸ਼ੇਅਰ ਕਰ ਲਵਾਂ। ਹਾਂਜੀ, ਗੌਰਵ ਸ਼ਰਮਾ ਹੁਣੀ, ਇਹ ਤੁਹਾਡੇ ਡਾਕਟਰ ਸਾਹਿਬ ਦੇ ਪਿਤਾ ਜੀ। ਠੀਕ ਹੈ,
ਕਹਿੰਦੇ
ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਭਾਜੀ ਤੁਸੀਂ ਅਮਰੀਕਾ ਚੀਨ ਦੇ ਛੋਟੇ ਛੋਟੇ ਮਸਲਿਆਂ ਦੀ ਗੱਲ ਕਰ ਰਹੇ ਹੋ, ਇੱਧਰ ਤੁਹਾਡੇ ਪ੍ਰੋਗਰਾਮ ਦੇ ਨਾਂ ਕਰਕੇ ਸਾਡੇ ਅਧਿਕਾਰ ਕੌਰ ਨੇ ਤਾਨਾ ਮਾਰਿਆ ਅੱਜ। ਕਹਿੰਦੀ ਕਿ ਸ਼ੁਕਰ ਹੈ ਤੁਸੀਂ ਕਿਸੇ ਦੀ ਦਿਲ ਵਾਲੀ ਗੱਲ ਧਿਆਨ ਨਾਲ ਸੁਣ ਲੈਂਦੇ।
ਅਮਨਦੀਪ, ਅਧਿਕਾਰ ਕੌਰ ਦੀ ਗੱਲ ਸੁਣ ਲਓ, ਦੂਜੇ ਨੇ ਕਹਿਤਾ ਨਾ ਆਪਣੇ ਹਰਨਾਮ ਸਿੰਘ ਨੇ ਅਧਿਕਾਰ ਕੌਰ ਨੂੰ, ਤੁਸੀਂ ਨਾ ਜਿਹੜੇ ਗਹਿਣੇ ਪਾਉਂਦੇ ਹੈਗੇ, ਇਹ ਗਹਿਣੇ ਕਿਸ ਲਈ ਪਾਉਂਦੇ? ਹੁਣ ਗੱਲ ਦੇ ਵਿੱਚ ਤੁਸੀਂ ਹਾਰ ਪਾ ਲੈਂਦੇ
ਹੋਗੇ,
ਮੁੰਦਰੀਆਂ ਪਾ ਲੈਂਦੇ, ਫਿਰ ਉਹਨੂੰ ਢੱਕ ਲੈਂਦੇ ਹੈਗੇ। ਫਿਰ ਜੇ ਤੁਸੀਂ ਢੱਕਣਾ ਹੀ ਹੈ ਫਿਰ ਉਹਨੂੰ ਪਾਣੇ ਦਾ ਫਾਇਦਾ ਕੀ ਹੈ? ਛਪਾਣੇ ਕੇ ਲੀਏ ਥੋੜਾ ਪਾਣੇ ਹੈ, ਇਹ ਤਾਂ ਪਾਣੇ ਕੇ ਲੀਏ ਪਾਣੇ ਹੈ। ਅਧਿਕਾਰ ਕੌਰ ਨੇ ਕਿਹਾ ਵੀ 15ਵੀਂ ਫੇਲ ਮਿਸਟਰ ਹਰਨਾਮ ਸਿੰਘ, ਗੱਲ ਸੁਣ, ਜਿਹੜਾ ਗਹਿਣਾ ਪਾਇਆ ਜਾਂਦਾ ਨਾ ਉਹ 15ਵੀਂ ਫੇਲ ਹੀ ਕਹੀ ਜਾਂਦਾ ਆਪਣੇ ਆਪ, ਤੂੰ 14 ਪਾਸ ਹੀ ਗਏ ਤਾਂ 15ਵੀਂ ਫੇਲ ਆ ਕਹਿੰਦਾ ਮੈਂ ਸਦਾਈ। ਉਹ ਕਹਿੰਦੀ ਵੀ ਇੱਦਾਂ ਆ ਕਿ ਜਿਹੜੇ ਗਹਿਣੇ ਆ ਨਾ ਉਹ ਤਾਂ ਪਾਏ ਜਾਂਦੇ ਆ ਜਿਹੜੀ ਚੀਜ਼ ਬਹੁਤ ਕੀਮਤੀ ਹੁੰਦੀ ਆ, ਅਗਰ ਉਹਦੀ ਸ਼ੋਅ ਤੁਹਾਨੂੰ ਮਿਲ ਜਾਵੇ ਤਾਂ ਤੁਹਾਡਾ ਜਿਹੜਾ ਸਰੀਰ ਵੀ ਉਦਾਂ ਹੀ ਬਣ ਜਾਂਦਾ। ਤੁਸੀਂ ਉਹਦੇ ਵੀ ਆਮ ਦੇਖਿਆ ਹੋਊਗਾ ਕਿ ਜਿਹੜੀ ਤੁਸੀਂ ਗਹਿਣੇ ਪਾਉਣੇ ਆ ਉਹ ਇਸ ਲਈ ਨਹੀਂ ਪਾਉਂਦੇ ਕਿ ਅਸੀਂ ਸ਼ੋਅ ਆਫ ਕਰਨਾ ਹੈ, ਉਹ ਇਸ ਲਈ ਪਾਏ ਜਾਂਦੇ ਆ ਤਾਂ ਕਿ ਉਹਨਾਂ ਦੀ ਸ਼ੋਅ ਪ੍ਰਾਪਤ ਕਰਕੇ ਤੁਸੀਂ ਵੀ ਸੋਨੇ ਦੀ ਤਰ੍ਹਾਂ ਬਣ ਜਾਓ। ਇਹ ਗੱਲ ਚ ਸੱਚਾਈ ਤਾਂ ਬਹੁਤ ਜ਼ਿਆਦਾ ਆ, ਹੈ ਨਾ, ਹੈਗੀ ਆ ਨਾ।
ਨਹੀਂ ਦੇਖੋ, ਉਹ ਤਾਂ ਹੈਗੀ ਆ, ਜਿਸ ਤਰ੍ਹਾਂ ਦੇ ਬੰਦੇ ਨੇ ਕੱਪੜੇ ਪਾਏ ਹੁੰਦੇ ਉਦਾਂ ਦੀ ਫੀਲਿੰਗ ਲੈ ਲੈਂਦਾ। ਹੁਣ ਪੁਲਿਸ ਵਾਲਿਆਂ ਨੂੰ, ਬੰਦੇ ਨੂੰ ਪੁਲਿਸ ਦੀ ਵਰਦੀ ਬਣਾ ਲਓ, ਉਹਨੂੰ ਅਥਾਰਟੀ ਆ ਜਾਂਦੀ ਵੱਲੋਂ, ਆਵੇ ਮੈਂ ਉਹਨੂੰ ਕਿਰਪਾਨ ਫੜਾ ਦਿਓ, ਉਹਨੂੰ ਹਥਿਆਰ ਫੜਾ ਦਿਓ, ਜਾਂ ਮਤਲਬ ਕੋਈ ਵੀ ਚੀਜ਼ ਉਹਦੇ ਹੱਥ ਦੇ ਦਿਓ, ਚੌਧਰ ਦਾ ਜਾਂ ਕੋਈ ਵੀ ਇਹੋ ਜਿਹੇ ਚਿੰਨ੍ਹ ਦੇ ਦਿਓ, ਉਹਨੂੰ ਫੀਲਿੰਗ ਆ ਜਾਂਦੀ ਆ। ਇੱਦਾਂ ਹੀ ਗਹਿਣਿਆਂ ਦੀ ਵੀ ਫੀਲਿੰਗ ਆ, ਵੀ ਮੁੰਦੀ ਪਾਈ ਹੋਈ ਆ, ਬੰਦਾ ਮੁੰਦੀ ਨੂੰ ਦੇਖੀ ਜਾਂਦਾ, ਮੁੰਦੀ ਨੂੰ ਐਂ ਕਰੀ ਜਾਂਦਾ, ਹੈ ਨਾ, ਵਾਲੀਆਂ ਇੱਦਾਂ ਚੈੱਕ ਕਰੀ ਜਾਂਦੀਆਂ ਲੇਡੀਜ਼, ਬੰਦੇ ਜਿਹੜੇ ਆਪਣੇ ਕੜੇ ਘੁਮਾਈ ਜਾਂਦੇ ਆ, ਉਹ ਫੀਲਿੰਗਸ ਆ, ਉਹ ਮਤਲਬ ਲਿਮਿਟਿਡ ਲੈਵਲ ਤੱਕ ਤਾਂ ਫੀਲਿੰਗ ਆ, ਪਰ ਅਨਲਿਮਿਟਿਡ ਜਦ ਅੱਡੇ ਅੱਡੇ ਵੱਲ ਟਕਾ ਲੈਣੇ ਉਹ ਫਿਰ ਸ਼ੋਅ ਆਫ ਹੈ। ਠੀਕ ਹੈ ਨਾ, ਸੋ
ਸ਼ੋਅ,
ਚਲੋ ਇੱਧਰ ਬੜੀ ਬੜੀ ਖੁਸ਼ੀ ਦੀ ਗੱਲ ਹੈ, ਗੌਰਵ ਸ਼ਰਮਾ ਉਹਨਾਂ ਦੀ ਖੁਸ਼ੀ ਦੀ ਗੱਲ ਹੈ,
ਤੇ
ਉਹਨਾਂ ਦੇ ਅਧਿਕਾਰ ਕੌਰ ਨੇ ਮਤਲਬ ਕਿਹਾ ਵੀ ਚਲੋ ਸ਼ੁਕਰ ਹੈ ਤੁਸੀਂ ਕਿਸੇ ਦੀ ਗੱਲ ਤਾਂ ਸੁਣਦੇ ਹੋ, ਮੇਰੀ ਨੀ ਸੁਣਨੀ ਤਾਂ ਕਿਸੇ ਦੀ ਤਾਂ ਸੁਣਦੇ, ਵਧੀਆ ਗੱਲ ਹੈ। ਉੱਧਰ ਚਾਲ ਸਾਹਿਬ ਨੇ ਤਵਾ ਵੀ ਲਾ ਦਿੱਤਾ ਆ, ਉਹ ਕਹਿੰਦੇ ਭਾਜੀ ਇੱਕ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਯਾਰ ਜੇ ਘਰ ਵਾਲੀ ਘਰ ਨਾ ਹੋਵੇ ਤਾਂ ਘਰ ਵੱਢਣ ਨੂੰ ਪੈਂਦਾ ਆ। ਕਹਿੰਦਾ ਅੱਛਾ, ਅੱਗ ਕੱਢਦੇ, ਕਹਿੰਦੇ ਅੱਛਾ ਵੱਢਣ ਨੂੰ ਪੈਂਦਾ, ਜੇ ਕਹਿੰਦਾ ਘਰ ਹੋਵੇ, ਕਹਿੰਦਾ ਫਿਰ ਉਹ ਵੱਢਣ ਨੂੰ ਪੈਂਦੀ ਆ, ਘਰ ਹਟ ਜਾਂਦਾ। ਇਹਦਾ ਛਿੱਕੇ ਮਾਰ ਰਹੇ, ਛਿੱਕੇ ਮਾਰ ਰਹੇ।
ਟੋਨੀ ਮੈਂ, ਟੋਨੀ ਮੈਨ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਟੋਨੀ ਮੈਨ ਤੇ ਮੈਂ ਆ ਗਿਆ ਆ ਤੇ ਮੈਂ ਤੈਨੂੰ ਮਿਲਣ ਆਉਣਾ ਆ। ਉਹ ਕਹਿੰਦਾ ਅਮਰੀਕ ਭਾਈ ਜਿਸ ਵੇਲੇ ਮਰਜ਼ੀ ਮਿਲਣ ਆ ਜਾਓ, ਅਸੀਂ ਨਾ ਤੁਹਾਨੂੰ 50 ਸਾਲ ਪਿੱਛੇ ਲੈ ਜਾਣਾ ਕਹਾਣੀ ਜਿਹੜੀ ਸੁਣਾਓ ਹਲੇ ਕਹਾਣੀ ਵਾਪਰੀ ਨੀ ਹੈ ਉਹ ਕਹਾਣੀ ਦਾਸਤਾਨ ਹਲੇ ਵਾਪਰਨੀ ਆ ਉਹ ਕਹਾਣੀ ਕਹਿੰਦਾ ਫੇਰ ਕਹਿੰਦਾ ਦੋ ਘੋੜੇ ਰੱਖੇ ਆ ਉਹ ਕਹਿੰਦਾ ਤੁਹਾਨੂੰ ਚੀਜ਼ ਦਿਖਾ ਦੇਣੀ ਆ ਘੋੜੇ ਕਿੱਦਾਂ ਬਿਹੇਵ ਕਰਦੇ ਉਹਦੇ ਤੇ ਫਿਰ ਗਾਣਾ ਵੀ ਤੁਸੀਂ ਸਰਈਆ ਸਾਹਿਬ ਤੋਂ ਆਪਣੇ ਪੂਛ ਵਾਲੇ ਤੋਂ ਰਲ ਕੇ ਨਾ ਉਹਦੇ ਤੇ ਇੱਕ ਗਾਣਾ ਵੀ ਬਣਾਉਣਾ ਆ ਤੇ ਮੈਂ ਕਿਹਾ ਇਹ ਕੰਮ ਤਾਂ ਫਿਰ ਥੋੜਾ ਔਖਾ ਆ ਤੇ ਜਿਸ ਵੇਲੇ ਤੇਰੇ ਬਾੜੇ ਵਿੱਚ ਆਵਾਂਗੇ ਫਿਰ ਜੋ ਹੋਊਗਾ ਉਹ ਫਿਰ ਤੁਹਾਨੂੰ ਆਸਟ੍ਰੇਲੀਆ ਜਾ ਕੇ ਜਿਸ ਵੇਲੇ ਆਸਟ੍ਰੇਲੀਆ ਦੇ ਪ੍ਰੋਗਰਾਮ ਉੱਥੋਂ ਕਰਾਂਗੇ ਉਹ ਫਿਰ ਦਾਸਤਾਨ ਤੇਰੀ ਉਦੋਂ ਸੁਣਾਵਾਂਗੇ ਅੱਜ ਨੀ ਸੁਣਾਵਾਂਗੇ ਮੇਰੇ ਦਿਮਾਗ ਦੇ ਵਿੱਚ ਚਿਤਰਨ ਤਾਂ ਹੈਗਾ ਆ ਕਿ ਉਹਨੇ ਕਿਹੜੀਆਂ ਕਿਹੜੀਆਂ ਗੱਲਾਂ ਕਰਨੀਆਂ ਬਿਲਕੁਲ 50 ਸਾਲ ਪਹਿਲਾਂ ਤੁਹਾਨੂੰ ਲੈ ਜਾਊਗੇ ਖੇਤਾਂ ਵਿੱਚ ਵੀ ਲੈ ਜਾਊਗੇ ਸਭ ਕੁਝ ਕਰੂਗੇ ਉਹ ਹਨਾ
ਭਾਜੀ
ਤੇ ਉਹ ਗੱਲਾਂ ਫਿਰ ਉਸ
ਹਾਂਜੀ ਤੁਸੀਂ ਆਪਣੇ ਗੁਰੂ ਦਾ ਪ੍ਰਮੋਸ਼ਨ ਕਰੇ ਹੀ ਜਾਂਦੇ ਹੋ ਗੱਲਾਂ ਗੱਲਾਂ ਚ ਪੂਛ ਵਾਲੇ ਦੀ ਤੇ ਅਮਨ ਨਾਲ ਮੇਰੀ ਗੱਲ ਹੋਈ ਸੀਗੀ ਉਹ ਕਹਿੰਦਾ ਭਾਜੀ ਕੌਂਸਲ ਵਾਲੇ ਉਹ ਆਪ ਕੌਂਸਲ ਚ ਕੰਮ ਕਰਦਾ ਕਹਿੰਦਾ ਮੈਨੂੰ ਫੋਨ ਆਇਆ ਸੀਗਾ ਕਹਿੰਦੇ ਵੀ ਨਾਰੀਅਲ ਜਿਹੜਾ ਵਿਕਿਆ ਨਾ ਬੁੱਲਵਰਤ ਤੋਂ ਕਹਿੰਦੇ ਉਹ ਤੁਹਾਡੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਹੋਈ ਹੋ ਆ ਸੋ
ਕਿਹੜੇ ਸੱਜਣੇ ਕਿਹੜੇ ਸੱਜਣੇ
ਤੁਹਾਡੇ ਬੇਟੇ ਨੇ ਹੀ ਫੋਨ ਕੀਤਾ ਸੀ ਅਮਨ ਨੇ
ਅੱਛਾ 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 ਅੱਛਾ
ਕਹਿੰਦਾ ਵੀ ਮੈਨੂੰ ਕੌਂਸਲ ਦਾ ਫੋਨ ਆਇਆ ਸੀ ਵੀ ਇਨਕੁਆਇਰੀ ਕੀਤੀ ਜਿਹੜਾ ਨਾਰੀਅਲ ਲੱਭਿਆ ਨਾ ਪਾਰਕ ਚੋਂ ਉਹ ਤੁਹਾਡੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਹੋਈ ਹੋ ਸੀ ਤੁਸੀਂ ਉਹਨੂੰ ਉਸਤਾਦ ਧਾਰ ਲਿਆ ਆ ਤੇ ਜਿਹੜੀਆਂ ਤੁਸੀਂ ਮੁਰਕੀਆਂ ਲਾਉਣੇ ਆ ਚਲੋ ਹੁਣ ਵੈਸੇ ਇਹ ਬਿਲਕੁਲ ਬੇਬੁਨਿਆਦ ਗੱਲਾਂ ਕਿ ਅਸੀਂ ਕੋਈ ਇਹੋ ਜਿਹੇ ਕੰਪਿਊਟਰ ਫੈਕਟ ਨਹੀਂ ਪਾਉਂਦੇ ਜਿਹਦੇ ਨਾਲ ਅਮਰੀਕ ਭਾਜੀ ਇਹ ਸੱਚੀ ਮੈਨੂੰ ਲੱਗਦਾ ਸ਼ੱਕ ਪੈਂਦੀ ਆ ਵੀ ਇਹ ਸਰਈਆ ਸਾਹਿਬ ਦੇ ਇਹ ਚੇਲੇ ਨੇ ਅਤੇ ਭਾਜੀ ਉਹ ਪੂਛ ਵਾਲਾ ਜਿਹੜਾ ਆਪਣੇ ਹੈਗੇ ਨੇ ਪ੍ਰਕਾਸ਼ ਉਹਦਾ ਸਰਈਆ ਉਹ ਸਰਈਆ ਦਾ ਠੀਕ ਹੈ ਪ੍ਰਕਾਸ਼ ਵੀ ਠੀਕ ਹੈ ਪ੍ਰਕਾਸ਼ ਦਾ ਮਤਲਬ ਪ੍ਰਕਾਸ਼ ਹੁੰਦਾ ਜਿੱਦਾਂ ਬਾਦਲ ਹੁੰਦਾ ਸੁਰੱਈਆ ਦਾ ਮਤਲਬ ਹੁੰਦਾ ਵੀ ਸੋਹਣੇ ਸੁਰ ਵਾਲਾ ਯਾਰ ਜਿਹੜੀ ਪਿੱਛੇ ਪੂਛ ਲਾਈ ਹੈ ਇਹਦੀ ਕੀ
ਇਹਦੀ ਇਨਵੈਸਟੀਗੇਸ਼ਨ ਤੁਸੀਂ ਵੀ ਕੀਤੀ ਹੈ ਇਹਦੀ ਐਕਸਪਲੇਨੇਸ਼ਨ ਮੈਂ ਵੀ ਦੇ ਦਿੰਦਾ ਇਨਵੈਸਟੀਗੇਸ਼ਨ ਵੈਸੇ ਤੁਸੀਂ ਕਰਕੇ ਰਾਦੇ ਫੇਸਬਾਲ ਪੁੱਛਦੇ ਆ ਉਹਦੀ ਪੂਛ ਵਾਲਾ ਇੱਦਾਂ ਹੈ ਉਹ ਕਹਿੰਦਾ ਜੀ ਮੇਰੇ ਪੂਛ ਨੀ ਪਿੱਛੇ ਲੱਗੀ ਉਹ ਐਵੇਂ ਨਾ ਕਹਿੰਦਾ ਮੇਰਾ ਪਜਾਮਾ ਚੱਕ ਕੇ ਦੇਖਣ ਲੱਗ ਪਿਓ ਕਹਿੰਦਾ ਮੈਨੂੰ ਪੂਛ ਵਾਲਾ ਤਾਂ ਕਹਿੰਦੇ ਆ ਤੇ ਅਸੀਂ ਨਾ ਮੇਰੇ ਜਿਹੜੇ ਦਾਦੇ ਪੜਦਾਦੇ ਪੁੱਛਾਂ ਦਿੰਦੇ ਹੁੰਦੇ ਸੀ ਉਹ ਪੁੱਛ ਵਾਲਾ ਹੈਗਾ
ਪੁੱਛ ਵਾਲਾ ਪੰਜਾਬੀ ਪੁੱਛ ਵਾਲਾ ਠੀਕ ਹੈ
ਪੁੱਛ ਵਾਲਾ ਉਹ ਹਿੰਦੀ ਚ ਪੁੱਛ ਵਾਲਾ ਆ ਉਹ ਕਹਿੰਦਾ ਜੇ ਸਾਡੇ ਕੋਲ ਬੰਦਾ ਆ ਜਾਂਦਾ ਸੀ ਅਸੀਂ ਦੱਸਦੇ ਹੁੰਦੇ ਸੀ ਕਿ ਤੇਰਾ ਵਿਆਹ ਕਦੋਂ ਹੋਣਾ ਤੇਰੀ ਸ਼ਾਦੀ ਕਦੋਂ ਹੋਣੀ ਆ ਤੇ ਤੇਰੇ ਮੁੰਡੇ ਮੁੰਡਾ ਕਦੋਂ ਹੋਣਾ ਜਾਂ ਤੇ ਖੁਸ਼ਹਾਲੀ ਕਦੋਂ ਆਣੀ ਅਸੀਂ ਉਹਦੇ ਪੁੱਛਾਂ ਦਿੰਦੇ ਹੁੰਦੇ ਸੀ
ਉਧਰ ਠੀਕ ਚੱਲਦਾ ਹੋਊਗਾ ਪੂਛ ਵਾਲਾ ਸਾਡੇ ਪੰਜਾਬ ਚ ਕਹਿੰਦਾ ਪੂਛ ਪੁੱਟੀ ਹੋ ਜਾਂਦੀ
ਇੱਕ ਤੁਸੀਂ ਵੀ ਇਨਵੈਸਟੀਗੇਸ਼ਨ ਆਪਣੇ ਤੌਰ ਤੇ ਕੀਤੀ ਪ੍ਰਾਈਵੇਟ ਤੌਰ ਤੇ ਉਹ ਵੀ ਸੁਣਾ ਦਿਓ
ਨਹੀਂ ਨਹੀਂ ਅਗਲੇ ਹਫਤੇ ਸੁਣਾਵਾਂਗੇ ਇਹ ਆ ਜਿਹੜੀ ਗੱਲ ਹੈ ਨਾ ਭਾਜੀ ਕੋਈ ਏਦਾਂ ਨੀ ਰੱਖਦਾ ਪੂਛ ਵਾਲਾ ਨਾਮ ਏਦਾਂ ਥੋੜਾ ਲੱਗਦਾ ਉਹ ਹੁੰਦਾ ਪੁੱਛਾਂ ਦੇਣ ਵਾਲੇ ਇਹ ਤਾਂ ਉਹਨੇ ਸੁਣਾਈ ਹੈ ਨਾ ਸਟੋਰੀ ਜਿਹੜੀ ਤੁਹਾਨੂੰ ਆਪਣੇ ਗੁਰੂ ਨੇ ਚੇਲੇ ਨੂੰ ਸੁਣਾਈ ਹੈ ਇੱਕ ਸਾਡਾ ਵੀ ਖੁਫੀਆ ਤੰਤਰ ਡੈਨਮਕੋਟ ਦੇ ਵਿੱਚ ਚੱਲ ਰਿਹਾ ਆ ਤੇ ਉਹ ਸਾਡੇ ਤੁਹਾਨੂੰ ਜਦ ਦੱਸਣਾ ਨਾ ਬੰਦੇ ਕਿਹੜੇ ਆ ਤੁਸੀਂ ਹੈਰਾਨ ਰਹਿ ਜਾਣਾ ਉਹ ਬੰਦੇ ਨਾ ਮਤਲਬ ਹਾਂ ਹਾਂ ਸਾਡੇ ਸਰੋਤੇ ਹੀ ਆ ਪੂਰੀ ਮਤਲਬ ਟੀਮ ਬਣੀ ਹੋਈ ਆ ਹਾਂਜੀ 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 ਤੁਹਾਡੇ ਪੂਰੇ ਮਤਲਬ ਵੀਡੀਓ ਵੀ ਬਣਾਉਂਦੇ ਆ ਉਹ ਤੁਹਾਡੇ ਉੱਥੇ ਲੈਸਨ ਲੈਂਦੇ ਆ ਉਹ ਬੰਦਿਆਂ ਨੇ ਵੀ ਖੂਫੀਆ ਗੱਲਾਂ ਕੱਢੀਆਂ ਵੀ ਇਹ ਪੂਛ ਵਾਲਾ ਨਾਮ ਇਹਦਾ ਪਿਆ ਕਿੱਦਾਂ ਠੀਕ ਹੈ ਇਹ ਤਾਂ ਹੁਣ ਚਲੋ ਤੁਹਾਡਾ ਵਰਜਨ ਐਤਕੀ ਸੁਣ ਲਿਆ ਅਗਲੀ ਵਾਰੀ ਤੁਹਾਨੂੰ ਸੁਣਾਵਾਂਗੇ ਤੇ ਚਲੋ ਇੱਧਰ ਨਾ ਸਾਡੇ ਸੱਜਣ ਮਿੱਤਰ ਪਿਆਰੇ ਬਹੁਤ ਸੁਨੇਹੇ ਵੀ ਭੇਜ ਰਹੇ ਨੇ ਤੇ ਉਹਨਾਂ ਦਾ ਵੀ ਮੈਂ ਸੁਨੇਹਾ ਪੜ੍ਹ ਦਵਾਂ ਕਿਉਂਕਿ ਕੋਈ ਰਹਿ ਨਾ ਜਾਵੇ ਅੱਜ ਨਾ ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਵੀ ਆਉਣਾ ਆ ਹਨਾ ਇਹ ਵੀ ਖਿਆਲ ਰੱਖਿਓ ਤੇ 10:15 ਤੇ
ਗੱਜਣ ਵਾਲਾ ਸਭ ਕੋਲ ਵੀ ਮਿੱਠੂ ਇੱਕ ਮਿੱਠੂ ਰਸਈਆ ਕਿਹੜਾ ਕਹਿੰਦੇ
ਨਹੀਂ ਨਹੀਂ ਉਹ ਮੋਟੂ ਮਲੰਗ
ਮਿੱਠੂ ਮਲੰਗ ਹਾਂਜੀ
ਹਾਂਜੀ ਉਹ ਕਹਿੰਦੇ ਨੇ ਕਿ ਮੈਲਬਨ ਤੋਂ ਗੱਜਣ ਵਾਲਾ ਜੀ ਚਾਹੇ ਕੋਈ ਵੀ ਕੰਮ ਹੋਵੇ ਘਟੀਆ ਨਹੀਂ ਹੁੰਦਾ ਪਰ ਮੇਰਾ ਇੱਕ ਮਿੱਤਰ ਪਾਸਟਰ ਮਿਨਿਸਟਰ ਆਫ ਅਨਨੋਨ ਚਰਚ ਸੇ ਪਾਸਟਰ ਵੀ ਇਹਨਾਂ ਦੇ ਮਿੱਤਰ ਨੇ, ਰੇਂਜ ਬਹੁਤ ਹੈ ਆਪਣੀ। ਤੇ ਕਹਿੰਦੇ ਵੀ ਕਹਿੰਦੇ ਕਿ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਚੰਗੇ ਗ੍ਰੇਸਫੁਲ ਸੈਕਟਰ ਵਿੱਚ ਕੰਮ ਕਰਦੇ ਨੇ ਭਾਰਤੀ। ਕਹਿੰਦਾ ਹਲਕੇ ਪੱਧਰ ਦੀਆਂ ਜੌਬਾਂ ਨਹੀਂ ਕਰਦੇ, ਦਿਸਦੇ ਪੰਜਾਬੀਆਂ ਦਾ ਫਿਊਚਰ ਬਹੁਤ ਬ੍ਰਾਈਟ ਹੈ। ਕਹਿੰਦੇ ਵੀ ਹਾਂ ਨਹੀਂ, ਵਾਕਿਆ ਵਧੀਆ ਗੱਲ ਹੈ। ਸਾਡੇ ਜਿਹੜੇ ਨੌਜਵਾਨ ਹੈ, ਅਸੀਂ ਆਪ ਖੁਦ, ਸਾਡੀ ਜਨਰੇਸ਼ਨ ਹੈ, ਪਿਛਲੀ ਜਨਰੇਸ਼ਨ ਹੈ, ਮਤਲਬ ਲੋਅ ਜੋਬਸ ਤੋਂ ਸ਼ੁਰੂ ਕਰਕੇ, ਫੈਕਟਰੀਆਂ ਤੋਂ ਸ਼ੁਰੂ ਕਰਕੇ, ਟੈਕਸੀਆਂ ਵੀ ਚਲਾ ਕੇ, ਫਿਰ ਟਰੱਕਾਂ 'ਤੇ ਆ ਗਏ, ਟਰੱਕਾਂ ਤੋਂ ਫਿਰ ਡਿਸਪੈਚਾਂ 'ਤੇ ਆ ਗਏ, ਹੁਣ ਮਾਲਕੀ ਤੱਕ ਪਹੁੰਚ ਗਏ। ਮਤਲਬ ਇਹ ਐਵੋਲੂਸ਼ਨ ਚੱਲਦਾ ਆ, ਔਰ ਇੱਕ ਇਹ ਹੋਣੀ ਚਾਹੀਦੀ ਵੀ ਸਾਰੀ ਉਮਰ ਇੱਦਾਂ ਹੀ ਨਹੀਂ ਵੀ ਉਹ, ਹੁਣ ਆਪਾਂ ਗੋਰੇ ਦੇਖਿਆ ਫੈਕਟਰੀਆਂ 'ਚ ਹੀ ਰਹਿੰਦੇ ਨੇ, ਉਹ ਗਾਂਹ ਕਰਦੇ ਹੀ ਨਹੀਂ ਕੰਮ, ਹੈ ਨਾ। ਸੋ ਗੱਜਲਵਾਲਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਆ। ਤੁਹਾਡਾ ਐਪੀਸੋਡ ਆ ਰਿਹਾ ਜੀ ਮੇਰੇ ਪ੍ਰੋਗਰਾਮ ਤੋਂ ਬਾਅਦ, ਅਤੇ 10:05 'ਤੇ, ਅਤੇ ਅੱਜ ਪ੍ਰੋਗਰਾਮ ਕਾਫੀ ਬਿਜ਼ੀ ਹੋਣਾ। ਪਰਥ ਤੋਂ ਮੇਰੇ ਨਾਲ ਜਰਨੈਲ ਸਿੰਘ ਭੌਰ ਜੁੜ ਰਹੇ ਨੇ ਥੋੜ੍ਹੀ ਦੇਰ ਤੱਕ, ਅਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਕੇ ਨਾ ਆਪਾਂ ਪੁੱਛਾਂਗੇ ਕਿ ਉੱਥੇ ਕੀ ਘਟਨਾਕ੍ਰਮ ਵਾਪਰ ਰਿਹਾ। ਸੋ ਅਮਰੀਕ ਭਾਅ ਜੀ, ਤੁਸੀਂ ਇੱਕ ਜਾਣਾ ਸੀਗਾ ਉੱਥੇ, ਅਫਸੋਸ ਵੀ ਕਰਨਾ ਸੀਗਾ, ਜਾਇਆ ਉੱਥੇ?
ਹਾਂਜੀ 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 ਹਾਂਜੀ, ਉਹ ਮੈਂ ਵਿਆਹ ਤੋਂ ਬਾਅਦ ਜਾਣਾ ਆ, ਉਹ ਅਸਲ ਚ ਰਾਜੇ ਨੂੰ ਮਿਲਣ ਜਾਣਾ, ਇੰਗਲੈਂਡ ਦਾ ਰਾਜਾ ਆ ਨਾ, ਸਾਡਾ ਵੀ ਰਾਜਾ ਆ, ਉਹਦੀ ਹੁਣ ਪਿੱਛੇ 2 ਸਾਲ ਪਹਿਲਾਂ ਮਦਰ ਦੀ ਡੈਥ ਹੋ ਗਈ, ਆ ਨੀ ਹੋਇਆ, ਤੇ ਮੈਂ ਕਿਹਾ ਚੱਲ ਹੁਣ ਵਿਆਹ ਆਇਓ ਤਾਂ ਵਿਆਹ ਤੋਂ ਬਾਅਦ ਉਹਦਾ ਉਹਦਾ ਵੀ ਅਫਸੋਸ ਕਰ ਦੇਵਾਂਗੇ, ਇਹ ਵੀ ਕੰਮ ਨਿਬੇੜ ਦੇਵਾਂਗੇ ਨਾ, ਤੇ ਉਹ ਵੀ ਵਿਚਾਰਾ ਉਡੀਕਦਾ ਹੋਊਗਾ।
ਸੈਕਟਰੀ ਨਾਲ ਗੱਲ ਹੋਈ ਸੀਗੀ ਹਨਾ, ਉਹਦੇ ਨਾਲ, ਉਹ ਮੈਂ ਕਿਹਾ ਵਿਆਹ ਦਾ ਕਾਰਡ ਆਇਆ, ਕਹਿੰਦੇ ਕਾਰਡ ਤਾਂ ਆਇਆ ਵਿਆਹ ਦਾ, ਤੇ ਪਰ ਕਹਿੰਦੇ ਸਾਡੇ ਘਰ ਅਫਸੋਸ ਹੋਇਆ ਇਸ ਕਰਕੇ ਜਾ ਨਹੀਂ ਹੋਣਾ, ਪਹਿਲਾਂ ਅਮਰੀਕ ਭਾਜੀ ਆਊਗੇ, ਅਫਸੋਸ ਕਰੂਗੇ, ਤੇ ਫਿਰ ਆਪਾਂ ਮੇਲ ਗੇਲ ਕਰਨਾ। ਵੈਸੇ
ਨਹੀਂ ਨਹੀਂ, ਉਹ ਵੀ ਕੰਮ ਕਰੇ ਆਣਾ, ਉਹ ਵੀ ਕੰਮ ਕਰੇ,
ਹਾਂ ਉਹ ਇਦਾਂ ਚੰਗਾ ਨਹੀਂ, ਜੇ ਜੋੜਾ ਜਾਮਾ ਲੈ ਜਾਣਾ ਸੀ ਉਹਦੀ ਨੌਂ ਲਈ, ਜੋੜਾ ਜਾਮਾ ਲੈ ਜਾਣਾ ਸੀਗਾ, ਸੂਟ ਸਾਟ ਲੈ ਕੇ ਗਏ,
ਉਹ ਤਾਂ ਲੈ ਲਿਆ ਆ, ਉਹ ਤਾਂ ਲੈ ਲਿਆ ਆ, ਹੁਣ ਕਿਹੜੀ ਜਿਹੜੀ ਚੁਗਲੀਆਂ ਕਰਦੀ ਕੇ ਦੂਜੀ,
ਨਹੀਂ ਉਹ ਤਾਂ ਬਹੁਤ ਅਥਰੀ ਨੋ ਆ ਛੋਟੀ, ਤਾਂ ਉਹ ਵੱਡੀ ਵੱਡੀ ਨੋ, ਹਾਂ ਉਹ ਤਾਂ ਪੱਤੋ ਹੀ ਆ, ਉਹ ਵੱਡੀ ਜਿਹੜੀ ਆ ਵੱਡੀ, ਉਹ ਤਾਂ ਪੰਜਾਬੀ ਪੱਤੋ ਆ, ਪੀਜੀ ਪੱਤੋ ਨੀ ਹੈਗੀ ਉਹ, ਤੇ ਚਲੋ
ਪੱਤੋਆ ਤਾਂ ਆਪਣੇ ਪੂਛ ਵਾਲੇ ਦੀ ਆ, ਤਿੰਨ ਆ, ਕਹਿੰਦਾ ਤਿੰਨ ਨੀ ਕਹਿੰਦਾ ਚਾਰ ਆ,
ਅੱਛਾ
ਤਿੰਨ ਤਾਂ ਮੁੰਡੇ ਆ, ਮੈਂ ਕਿਹਾ ਚਾਰ ਕਿੱਦਾਂ ਹੋ ਗਏ, ਕਹਿੰਦੇ ਮਾਂ ਮੇਰੀ ਮਾਂ ਦੀ ਵੀ ਆ,
ਨਹੀਂ ਮੈਂ ਨਾ ਦੇਖੋ
ਸੁਣਾਈ ਸੀ ਤੁਹਾਨੂੰ ਗੱਲ,
ਹਾਂ ਉਹ ਤਾਂ ਸੁਣਾਈ ਸੀ ਪੂਛ ਵਾਲੇ ਦੀ ਗੱਲਾਂ ਬਾਤਾਂ। ਖੈਰ ਅਮਰੀਕ ਭਾਜੀ, ਇੰਗਲੈਂਡ ਦਾ ਵੈਸੇ ਮੌਸਮ ਪਾਣੀ ਅੱਜ ਕੱਲ ਕਿਹੋ ਜਿਹਾ ਹੁੰਦਾ ਹੈ?
ਅਮਦੀਪ, ਮੌਸਮ ਪਾਣੀ ਜਿੱਥੇ ਅੱਜ ਕੱਲ ਇੰਗਲੈਂਡ ਦੇ ਵਿੱਚ ਥੋੜੀ ਥੋੜੀ ਗਰਮੀ ਮਹਿਸੂਸ ਕੀਤੀ ਜਾ ਰਹੀ ਆ, ਜੈਕਟਾਂ ਨਹੀਂ ਲੋਕ ਪਾ ਰਹੇ, ਕਮੀਜ਼ਾਂ ਪਾ ਰਹੇ ਆ, ਤੇ ਅੱਜ ਥੋੜੀ ਥੋੜੀ ਗਰਮੀ ਵੀ ਮਹਿਸੂਸ ਹੋ ਰਹੀ ਸੀ, ਕਿਉਂਕਿ ਹਲੇ ਗਰਮੀ ਦਾ ਸੀਜ਼ਨ ਮੁੱਕਿਆ ਨਹੀਂ, ਇੱਥੇ ਗਰਮੀ ਆਪਣੇ ਪੂਰਾ ਰੰਗ ਦਿਖਾ ਰਹੀ ਆ, ਸ਼ਾਮ ਸਵੇਰੇ ਥੋੜੀ ਥੋੜੀ ਜਿਹੜੀ ਠੰਡਕ ਉਹ ਮਹਿਸੂਸ ਕੀਤੀ ਜਾਂਦੀ ਆ, ਲੇਕਿਨ ਗਰਮੀ ਹਲੇ ਹੈਗੀ ਆ। ਮੌਸਮ ਕੁੱਲ ਮਿਲਾ ਕੇ ਅਮਦੀਪ ਇੱਥੇ ਦਾ ਮੌਸਮ ਠੀਕ ਹੀ ਆ, ਅੱਜ ਥੋੜੇ ਥੋੜੇ ਬੱਦਲ ਸੀ, ਕੱਲ ਨੂੰ ਮੌਸਮ ਬੜਾ ਸ਼ਾਨਦਾਰ ਰਹੂਗਾ, ਪਰਸੋਂ ਵੀ ਮੌਸਮ ਬੜਾ ਸ਼ਾਨਦਾਰ ਹੋਊਗੀ, ਤੇ ਉਸ ਤੋਂ ਬਾਅਦ ਵੀ 4-5 ਦਿਨ ਬਾਅਦ ਜਿਹੜਾ ਮੌਸਮ ਹੈ ਉਹਦੇ ਵਿੱਚ ਕਾਫੀ ਖੁਸ਼ਹਾਲੀ ਆਉਣ ਦੀ ਸੰਭਾਵਨਾ ਹੈ
ਜੀ। ਭਾਜੀ ਚਲੋ, ਆਪਣੇ ਨਾਲ ਆਪਾਂ ਜਰਨੈਲ ਸਿੰਘ ਭੌਰ ਹੋਣਾ ਨਾਲ ਵੀ ਗੱਲ ਕਰਨੀ ਆ, ਪਰਥ ਤੋਂ ਸਾਡੇ ਨਾਲ ਜੁੜਦੇ ਨੇ ਉਹ, ਤੇ ਇੱਕ ਬੜਾ ਹੀ ਸੀਰੀਅਸ ਮੁੱਦਾ ਚੱਲ ਰਿਹਾ ਉੱਤੇ ਗੱਲ ਕਰਦੇ ਆ, ਤੇ ਅਗਲੇ ਹਫ਼ਤੇ ਫੇਰ ਮਿਲਾਂਗੇ, ਅਗਲੇ ਹਫ਼ਤੇ ਵੀ ਤੁਸੀਂ ਇੰਗਲੈਂਡ ਹੀ ਹੋਣਾ ਨਾ?
ਹਾਂਜੀ ਇੰਗਲੈਂਡ, ਅਗਲੇ ਹਫ਼ਤੇ ਮੈਂ ਤੁਹਾਨੂੰ ਦਊਂਗਾ ਅਪਡੇਟ, ਕਿਉਂਕਿ ਉਸ ਦਿਨ ਵਿਆਹ ਹੋਣਾ ਹੈ।
ਕੋਈ ਨੀ, ਆਪਾਂ ਤੁਸੀਂ ਫੋਟੋ ਫੋਟੋ ਖਿੱਚ ਕੇ ਭੇਜਿਓ, ਆਪਾਂ ਸਰੋਤਿਆਂ ਨਾਲ ਕਰਾਂਗੇ, ਤੇ ਉੱਧਰ ਵੇਲਣਾ ਵੀ ਚੱਲ ਰਿਹਾ ਅਮਰੀਕਾ ਵਿੱਚ, ਤੁਸੀਂ ਵੀ ਕੋਈ।
ਹਾਂਜੀ ਹਾਂਜੀ,
ਠੀਕ ਆ ਭਾਜੀ, ਮਿਲਦੇ ਹਾਂ ਅਗਲੇ ਹਫ਼ਤੇ ਫੇਰ। ਥੈਂਕ ਯੂ,
ਓਕੇ, ਸਤਿ ਸ਼੍ਰੀ ਅਕਾਲ,
ਓਕੇ, ਸਤਿ ਸ਼੍ਰੀ ਅਕਾਲ। ਤੁਸੀਂ ਕੱਟ ਦਿਓ ਇੱਧਰੋਂ। ਹਾਂਜੀ, ਸਾਡੇ ਨਾਲ ਜਰਨੈਲ ਸਿੰਘ ਭੌਰ ਜੁੜ ਚੁੱਕੇ ਨੇ ਪਰਥ ਤੋਂ, ਤੇ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਜਰਨੈਲ। ਘਟਨਾਕ੍ਰਮ ਵਾਪਰਿਆ, ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਗੁਰਦੁਆਰਾ ਕੈਨਿੰਗਵੇਲ ਸਾਹਿਬ। ਮੈਂ ਆਪਣੇ ਸਰੋਤਿਆਂ ਨੂੰ ਦੱਸਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸੁਣ ਰਹੇ ਨੇ, ਕਿ ਪਰਥ ਦੇ ਵਿੱਚ 2 ਵੱਡੇ ਗੁਰਦੁਆਰੇ ਨੇ, 2 ਵੱਖਰੇ ਇਲਾਕਿਆਂ 'ਚ ਨੇ। ਇੱਕ ਕੈਨਿੰਗਵੇਲ ਗੁਰਦੁਆਰਾ, ਜਿਸ ਨੂੰ ਸਾਵਾ ਵੀ ਸਾਵਾ ਦੇ ਅੰਡਰ ਹੈ, ਤੇ ਇੱਕ ਗੁਰਦੁਆਰਾ ਸਾਹਿਬ ਬੈਨਟ ਸਪਰਿੰਗ ਜਿਹੜਾ ਕਿ ਜਿਨ੍ਹਾਂ ਦੇ ਆਪਾਂ ਪ੍ਰੈਜੀਡੈਂਟ ਸਾਹਿਬ ਨਾਲ ਗੱਲ ਕਰ ਰਹੇ ਹਾਂ, ਅਤੇ ਇਹ ਸਾਡੇ ਬੜੇ ਹੀ ਸਤਿਕਾਰਤ ਸੁਖਦੇਵ ਸਿੰਘ ਭੌਰ ਉਹਨਾਂ ਦੇ ਵੱਡੇ ਬੇਟੇ ਨੇ ਅਤੇ ਬੜੀ ਸੇਵਾ ਕਰ ਰਹੇ ਨੇ। ਸੋ ਇਹਨਾਂ ਕਿਉਂਕਿ ਇਹ ਇਨਵੋਲਵ ਹੈ ਸਾਰੇ ਇਸ ਘਟਨਾਕ੍ਰਮ ਵਿੱਚ ਦੋਨੋਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ, ਸੋ ਹੀ ਇਜ਼ ਦਾ ਬੈਸਟ ਪਰਸਨ ਜਿਹੜੇ ਕਿ ਅਸੀਂ ਜਿਹਨਾਂ ਨਾਲ ਗੱਲ ਕਰ ਸਕਦੇ ਹਾਂ। ਸੋ ਬਰੀਫਲੀ ਜਰਨੈਲ ਸਿੰਘ ਜੀ ਦੱਸੋ ਕਿ ਇਹ ਘਟਨਾ ਕਦੋਂ ਵਾਪਰੀ ਔਰ ਕੀ ਵਾਪਰੀ? ਵੈਸੇ ਤਾਂ ਪਤਾ ਸਾਰਿਆਂ ਨੂੰ, ਇੱਕ ਵਾਰੀ ਫਿਰ ਆਪਾਂ ਥੋੜ੍ਹੇ ਦੱਸ ਦਈਏ ਬਰੀਫ।
ਹਾਂਜੀ ਭਾਜੀ, ਬੁੱਧਵਾਰ ਰਾਤ ਨੂੰ ਸਾਨੂੰ ਵੀ ਕੁਛ ਬੰਦਿਆਂ ਨੇ ਉਹ ਵੀਡੀਓ ਜਿਹੜੀ ਟਿਕਟੋਕ ਤੇ ਪਾਈ ਗਈ ਸੀ ਗੁਟਕਾ ਸਾਹਿਬ ਦੀ ਬੇਅਦਬੀ ਦੀ, ਉਹ ਸਾਨੂੰ ਵੀ ਆਈ ਤੇ ਕੈਨਿੰਗਵਿਲ ਗੁਰਦੁਆਰਾ ਸਾਹਿਬ ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਵੀਡੀਓ ਆਈ, ਤੇ ਕਿਉਂਕਿ ਇਹ ਘਟਨਾ ਜਿਹੜੀ ਸੀ ਕੈਨਿੰਗਵਿਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਉਹਨਾਂ ਦੇ ਜਿਹੜੀ ਬਾਉਂਡਰੀ ਦੇ ਬਾਹਰ ਜਿਹੜਾ ਫੁੱਟਪਾਥ ਹੈ ਉੱਥੇ ਇਹ ਜਿਹੜਾ ਉਸ ਦੁਸ਼ਟ ਨੇ ਜਿਹੜੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਤੇ ਫਿਰ ਅਸੀਂ ਸਾਰਿਆਂ ਨੇ ਇਹੀ ਡਿਸਾਈਡ ਕੀਤਾ ਸੀ ਕਿਉਂਕਿ ਬੈਸਟ ਸੀ ਵੀ ਕੈਨਿੰਗਵਿਲ ਗੁਰਦੁਆਰਾ ਸਾਹਿਬ, ਜਿੱਦਾਂ ਤੁਸੀਂ ਦੱਸਿਆ ਵੀ ਸਾਵਾ ਜਿਹੜੀ ਆਰਗਨਾਈਜੇਸ਼ਨ ਸਿੱਖ ਐਸੋਸੀਏਸ਼ਨ ਆਫ WA, ਉਹ ਇਹਦੀ ਕੰਪਲੇਂਟ ਪੁਲਿਸ ਨੂੰ ਤੇ ਰੈਲੇਵੈਂਟ ਅਥਾਰਟੀਜ਼ ਨੂੰ ਕਰੇ। ਸੋ ਸਾਵਾ ਨੇ ਜਿਹੜੀ ਇਹ ਕੰਪਲੇਂਟ ਉਹਨਾਂ ਦੇ ਇਹ ਜਿਹੜੀ ਥਰਸਡੇ ਮਾਰਨਿੰਗ ਪੁਲਿਸ ਨੂੰ ਤੇ ਹੋਰ ਜਿਹੜੀਆਂ ਵੀ ਉਹਨਾਂ ਨੇ ਜਿਸ ਤਰ੍ਹਾਂ ਸਾਈਬਰ ਵਾਲੇ ਕ੍ਰਾਈਮ ਵਾਲੇ ਹੁੰਦੇ ਉਹਨਾਂ ਨੂੰ ਤੇ ਹੋਰ ਜਿਹੜੀਆਂ ਪੁਲਿਸ ਦੀਆਂ ਹੋਰ ਜਿਹੜੀਆਂ ਮਲਟੀਕਲਚਰ ਡਿਵੀਜ਼ਨ ਹੁੰਦੀਆਂ ਸਾਰਿਆਂ ਨੂੰ ਤੇ ਇੱਥੇ ਦੀ ਲੋਕਲ ਜਿਹੜੀ ਗੌਰਮੈਂਟ ਹੈ ਵੈਸਟਰਨ ਆਸਟ੍ਰੇਲੀਆ ਦੀ ਗੌਰਮੈਂਟ, ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਕੰਪਲੇਂਟ ਕੀਤੀ। ਤੇ ਸਾਨੂੰ ਵੀ ਕਾਫੀ ਫੋਨ ਆ ਰਹੇ ਸੀ ਕਿਉਂਕਿ ਅਸੀਂ ਵੀ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਚੋਣ ਕਰਕੇ ਸਾਡਾ ਵੀ ਜਿਹੜਾ ਗੌਰਮੈਂਟ ਦੀਆਂ ਜਿਹੜੀਆਂ ਆਰਗਨਾਈਜੇਸ਼ਨ ਹੈਗੀਆਂ ਨੇ ਉਹਨਾਂ ਨਾਲ ਸੰਪਰਕ ਹੋ ਰਿਹਾ ਸੀਗਾ ਤੇ ਉਹ ਸਾਨੂੰ ਵੀ ਪੁੱਛ ਰਹੇ ਸੀ, ਤਾਂ ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਕਿਉਂਕਿ ਆਲਰੇਡੀ ਕੰਪਲੇਂਟ ਜਿਹੜੀ ਕੈਨਿੰਗਵਿਲ ਗੁਰਦੁਆਰਾ ਸਾਹਿਬ ਨੇ ਕਰ ਦਿੱਤੀ ਹੈ ਵੀ ਤੁਸੀਂ ਉਸ ਕੰਪਲੇਂਟ ਨੂੰ ਹੀ ਜਿਹੜਾ ਸਾਰਿਆਂ ਨੂੰ ਅਪਡੇਟ ਦਿਓ।
ਜਨਰਲ ਮਾਫੀ ਚਾਹੁੰਦਾ ਤੁਹਾਨੂੰ ਗੱਲ ਕੱਟ ਰਿਹਾ, ਇਹ ਜਿਹੜਾ ਬੇਅਦਬੀ ਕੀਤੀ ਆ ਇਹ ਲੜਕੀ ਨੇ ਕੀਤੀ ਆ ਲੜਕੇ ਨੇ ਕੀਤੀ ਆ? ਮੇਰੇ ਖਿਆਲ ਲੜਕੀ ਦੀ ਆਵਾਜ਼।
ਹਾਂਜੀ ਭਾਜੀ, ਇਹਦੇ ਬਾਰੇ ਹਜੇ ਜਾਣੀ ਕਿ ਸਾਡੇ ਕੋਲ ਕੋਈ ਵੀ ਜਾਣੀ ਕਿ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਕਿਉਂਕਿ ਉਹਦੀ ਬਿਲਕੁਲ ਵੀ ਜਾਣੀ ਕਿ ਫੋਟੋ ਨਹੀਂ ਹੈ, ਸਿਰਫ ਪੈਰ ਹੀ ਦਿਖ ਰਹੇ ਆ ਵੀਡੀਓ ਦੇ ਵਿੱਚ। ਤੇ ਉਹਦੇ ਬਾਰੇ ਕੱਲ ਵੀ ਪੁਲਿਸ ਦੀ ਜਿਹੜੀ ਟੀਮ ਤੇ ਮਲਟੀਕਲਚਰ ਡਿਵੀਜ਼ਨ ਸਾਰੇ ਹੀ ਗੁਰਦੁਆਰਾ ਸਾਹਿਬ ਕੈਨਿੰਗਵਿਲ ਇਕੱਠ ਹੋਇਆ ਸੀ, ਉੱਥੇ ਉਹਨਾਂ ਨੇ ਸੰਗਤਾਂ ਨੂੰ ਵੀ ਦੱਸੀ ਸਾਰੀ ਅਪਡੇਟ। ਸੋ ਸਾਨੂੰ ਲੱਗ ਰਿਹਾ
ਕੀ ਅਪਡੇਟ ਹੈ? ਹਾਂਜੀ ਕੀ ਅਪਡੇਟ ਦੱਸ ਰਹੇ ਹੋ?
ਅਪਡੇਟ ਉਹੀ ਦੱਸ ਰਹੇ ਨੇ ਕਿ ਉਹਨਾਂ ਨੇ ਹਰ ਤਰ੍ਹਾਂ ਨਾਲ ਆਪਣੀਆਂ ਜਿਹੜੀਆਂ ਜਿੰਨੀਆਂ ਵੀ ਇੰਟੈਲੀਜੈਂਸ ਹੈ ਸਾਰਾ ਕੁਛ ਜਿਹੜੀ ਹੈ ਉਹ ਚੈੱਕ ਕਰ ਰਹੇ ਨੇ, ਤੇ ਸਾਨੂੰ ਉਹਨਾਂ ਨੇ ਮੋਸਟ ਲਾਈਕਲੀ ਮੰਡੇ ਜਾਂ ਟਿਊਜ਼ਡੇ ਨੂੰ ਇੱਕ ਸਾਡੇ ਨਾਲ ਦੁਬਾਰਾ ਮੀਟਿੰਗ ਕਰਨਗੇ ਜਿਹਦੇ ਵਿੱਚ ਉਹ ਸਾਨੂੰ ਪ੍ਰੋਪਰ ਹੋਰ ਅਪਡੇਟ ਇਹਦੇ ਬਾਰੇ ਦੇਣਗੇ। ਹਾਂਜੀ
ਹਾਂਜੀ। ਸੋ ਉਹ ਕੱਲ ਗੁਰਦੁਆਰਾ ਸਾਹਿਬ ਵੀ ਆਏ, ਤੁਸੀਂ ਦੋਨੋਂ ਕਮੇਟੀਆਂ ਵੀ ਕਰ ਰਹੇ ਹੋ, ਹੋਰ ਵੀ ਸੰਗਤਾਂ ਜਿਹੜੀਆਂ ਕਾਫੀ ਤਤਪਰ ਨੇ। ਇੱਕ ਮੈਨੂੰ ਹੁਣੇ ਸ਼ੇਅਰ ਕੀਤਾ ਸਕੱਤਰ ਸਿੰਘ ਉਹਨਾਂ ਨੇ, ਮੈਲਬਨ ਦੇ ਵਿੱਚ ਵੀ ਇੱਕ ਮੀਟਿੰਗ ਹੋ ਰਹੀ ਹੈ, ਸਾਰੇ ਆਸਟ੍ਰੇਲੀਆ 'ਚ ਸਾਰੇ ਪਰੇਸ਼ਾਨੀ ਹੈ ਇਸ ਗੱਲ ਦੀ। ਅਤੇ ਜਿਹੜੀ ਦੇਖੋ ਅਫੀਸ਼ੀਅਲ ਲੈਵਲ, ਮੈਂ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਅਫੀਸ਼ੀਅਲ ਲੈਵਲ 'ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸੰਗਤ ਵੱਲੋਂ ਬਣੀਆਂ ਹੁੰਦੀਆਂ ਨੇ ਅਤੇ ਉਹ ਉਹਦੇ ਨਾਲ ਹੀ ਕਰਦੀਆਂ ਨੇ। ਜਦੋਂ ਕਿਰਪਾਨ ਦਾ ਮਸਲਾ ਹੋਇਆ ਤਾਂ ਇੱਥੇ ਵੀ ਗੌਰਮੈਂਟ ਨੇ ਕਹਿ ਦਿੱਤਾ ਸੀਗਾ ਵੀ ਅਸੀਂ ਗੁਰਦੁਆਰਾ ਸਾਹਿਬ ਨਾਲ ਗੱਲ ਕਰਾਂਗੇ। ਸੋ ਜਿਹੜੀਆਂ ਬਾਕੀ ਸੰਗਤਾਂ ਨੇ ਮੀਟਿੰਗਾਂ ਕਰਨੀਆਂ ਚਾਹੀਦੀਆਂ, ਵਧੀਆ ਗੱਲ ਹੈ। ਅਤੇ ਕੀ ਸਿਚੁਏਸ਼ਨ ਚੱਲ ਰਹੀ ਆ, ਮਤਲਬ ਆਪਣੀ ਕਮਿਊਨਿਟੀ ਕਿਸ ਤਰ੍ਹਾਂ ਇਕੱਠੀ ਹੋ ਰਹੀ ਆ, ਕਿਸ ਤਰ੍ਹਾਂ ਆਪਣਾ ਮੈਸੇਜ ਦੇ ਰਹੀ ਹੈ, ਇਸ ਦੇ ਬਾਰੇ ਵੀ ਥੋੜ੍ਹਾ ਚਾਨਣਾ ਪਾ ਦਿਓ।
ਭਾਜੀ ਦੇਖੋ, ਮੈਂ ਕੱਲ ਵੀ ਉੱਥੇ ਕੱਟ 'ਚ ਵੀ ਮੈਨੂੰ ਬੋਲਣ ਦਾ ਉਹਨਾਂ ਨੇ ਸਮਾਂ ਦਿੱਤਾ ਸੀ, ਮੈਂ ਉੱਥੇ ਵੀ ਇੱਕ ਗੱਲ ਕੀਤੀ ਸੀਗੀ। ਇਹ ਸਾਡੇ ਗੁਰੂ ਦੀ ਬੇਅਦਬੀ ਹੋਈ ਹੈ, ਗੁਰੂ ਸਾਹਿਬ ਪੂਰੀ ਲਕਾਈ ਦੇ ਗੁਰੂ ਨੇ, ਪੂਰੇ ਵਰਲਡ ਵਾਈਡ ਜਿਹੜੇ ਸਿੱਖ ਹਿਰਦੇ ਬਲੁੰਦੜੇ ਗਏ ਜਾਂ ਸਿੱਖੀ ਤੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਰੇ ਹੀ, ਭਾਵੇਂ ਉਹ ਕਿਸੇ ਹੋਰ ਧਰਮ ਦੇ ਨੇ, ਉਹਨਾਂ ਦੇ ਵੀ ਹਿਰਦੇ ਬਲੁੰਦੜੇ ਗਏ ਨੇ ਇਸ ਮਸਲੇ ਤੇ। ਆਪਾਂ ਨੂੰ ਦੇਖੋ, ਜਿਸਾ ਤੁਸੀਂ ਗੱਲ ਕੀਤੀ ਆ ਆਪਣੇ ਜਦੋਂ ਨਿਊ ਸਾਊਥ ਵੇਲ ਦੇ ਵਿੱਚ ਕਿਰਪਾਨ ਦਾ ਇਸ਼ੂ ਹੋਇਆ ਸੀਗਾ, ਹੁਣ ਜਿਹੜਾ ਕੰਪਲੇਨੈਂਟ ਹੈ ਜਿਹੜਾ ਸਿੱਖ ਕਮਿਊਨਿਟੀ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਰੇ ਹੀ ਸ਼ਰਧਾਲੂਆਂ ਦਾ ਜਿਹੜਾ ਕੰਪਲੇਨੈਂਟ ਇਸ ਵਕਤ ਹੈਗਾ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਸਟੇਟ,
ਉਹਨਾਂ ਨੇ ਕੰਪਲੇਂਟ ਕੀਤੀ ਆ
ਸਾਨੂੰ। ਹਾਂਜੀ, ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਸਾਨੂੰ ਉਹਨਾਂ ਦੇ ਪਿੱਛੇ ਖੜਨਾ ਚਾਹੀਦਾ ਆ, ਤੇ ਉਹਨਾਂ ਨੂੰ ਵੀ ਇਹ ਵੱਡੇ ਜਿਗਰੇ ਨਾਲ ਉਹਨਾਂ ਨੂੰ ਵੀ ਸੰਗਤ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਤੇ ਜਿਹੜੀ ਵੀ ਕੋਈ ਇਨਫੋਰਮੇਸ਼ਨ ਆ ਉਹ ਦੇਣੀ ਚਾਹੀਦੀ ਹੈ। ਦੂਸਰੀ ਗੱਲ ਇਹ ਕਹਿਣਾ ਕਿ ਹੁਣ ਸਾਡੇ ਗੁਰੂ ਤੇ ਹਮਲਾ ਹੋ ਗਿਆ, ਹੁਣ ਜਿਹੜੀਆਂ ਆਪਣੀਆਂ ਛੋਟੇ ਛੋਟੇ ਜਥੇਬੰਦੀਆਂ ਜਾਂ ਛੋਟੀਆਂ ਛੋਟੀਆਂ ਗੱਲਾਂ ਸਾਰੀਆਂ ਹੁਣ ਸੈਕੰਡਰੀ ਹੋ ਗਈਆਂ, ਆਪਸੀ ਮਤਭੇਦ ਸਾਰੇ ਪਿੱਛੇ ਕਰਕੇ ਹੁਣ ਸਾਰਿਆਂ ਨੂੰ ਇੱਕ ਇਕੱਠੇ ਹੋ ਕੇ ਅਸੀਂ ਕੱਲ ਵੀ ਇਹ ਕਿਹਾ ਸੀ, ਕੋਈ ਸੱਜਣ ਕਹਿੰਦੇ ਸੀਗੇ ਵੀ ਆਹ ਚਾਹੀਦਾ, ਅਸੀਂ ਉਹਨਾਂ ਨੂੰ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੀ ਈਮੇਲ ਐਡਰੈਸ, ਉਹਨਾਂ ਦਾ ਫੇਸਬੁੱਕ ਪੇਜ ਤੇ ਹੈਗਾ, ਤੇ ਉਸ ਈਮੇਲ ਤੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਤੁਸੀਂ ਦਿਓ। ਜਿਸ ਤਰ੍ਹਾਂ ਇਹ ਕਈ ਬੰਦੇ ਕਹਿ ਰਹੇ ਸੀ ਵੀ ਇਹ ਬਹੁਤ ਇਹ ਕਿਸੇ ਜਿਹੜੀਆਂ ਇੰਡੀਆ ਚ ਵੀ ਘਟਨਾਵਾਂ ਹੋਈਆਂ ਉਹਨਾਂ ਨਾਲ ਵੀ ਜੁੜਦੀ ਹੈ ਸਾਰਿਆਂ ਨਾਲ, ਇਹ ਹੁਣ ਸਾਰੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਹੈ ਉਹ ਕੈਨਿੰਗਵੇਲ ਗੁਰਦੁਆਰਾ ਸਾਹਿਬ ਨੂੰ ਦੇ ਸਕਦੇ ਨੇ, ਨਹੀਂ ਤਾਂ ਜਿਹੜਾ ਕਨਿੰਗਟਨ ਪੁਲਿਸ ਸਟੇਸ਼ਨ ਜਿੱਥੇ ਇਹ ਕੰਪਲੇਂਟ ਦਰਜ ਹੋਈ ਹੈ ਉੱਥੇ ਜਾ ਕੇ ਵੀ ਤੁਸੀਂ ਆਪਣੀ ਕੋਈ ਇਨਫੋਰਮੇਸ਼ਨ ਜੇ ਤੁਹਾਨੂੰ ਕੋਈ ਲੀਡ ਮਿਲਦੀ ਹੈ ਤੁਸੀਂ ਡਾਇਰੈਕਟਲੀ ਦੇ ਸਕਦੇ
ਹੋ। ਇਹ ਗੱਲ ਕੈਨਿੰਗਵਿਲ ਸਾਹਿਬ ਨੇ ਪਰਸੋਂ ਪ੍ਰੈਸ ਰਿਲੀਜ਼ ਦੇ ਵਿੱਚ ਕੀਤੀ ਸੀ ਕਿ ਸਾਨੂੰ ਇਨਫੋਰਮੇਸ਼ਨ ਬੇਸ਼ੱਕ ਨਾ ਦਿਓ ਪਰ ਤੁਸੀਂ ਸਿੱਧਾ ਡਾਇਰੈਕਟ ਪੁਲਿਸ ਸਟੇਸ਼ਨ ਜਾ ਕੇ ਦਿਓ ਇਨਫੋਰਮੇਸ਼ਨ, ਕਿਉਂਕਿ ਉਹ ਫਿਰ ਇੱਧਰੋਂ ਘੁੰਮ ਕੇ ਜਾਂਦੀ ਹੈ, ਡਿਲੇ ਹੁੰਦੀ ਆ ਵੀ, ਕਿਉਂਕਿ ਇਹ ਸਾਰਾ ਪੁਲਿਸ ਦਾ ਮੈਟਰ ਹੈ। ਅਤੇ ਦੂਜੀ ਗੱਲ ਤੁਸੀਂ ਬਿਲਕੁਲ ਦਰੁਸਤ ਗੱਲ ਕਹੀ ਹੈ ਕਿ ਜਿਹੜਾ ਕੰਪਲੇਂਟੈਂਟ ਹੈ ਉਹ ਕੈਨਿੰਗਵਿਲ ਗੁਰਦੁਆਰਾ ਸਾਹਿਬ ਹੈ ਅਤੇ ਉਹਨਾਂ ਦੇ ਨਾਲ ਆਪਾਂ ਖੜੇ ਹਾਂ। ਜਿਸ ਤਰ੍ਹਾਂ ਕਿਰਪਾਨ ਇਸ਼ੂ ਦੇ ਵਿੱਚ ਗਲੈਨਵੁੱਡ ਗੁਰਦੁਆਰਾ ਸਾਹਿਬ ਸੀਗੇ, ਅਸੀਂ ਸਾਰੇ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਲ ਖੜੇ, ਹੈ ਨਾ, ਉਹਨਾਂ ਦੇ ਲੈਟਰ ਪੈਡ ਸੀਗੇ, ਉਹਨਾਂ ਦੀ ਕਮੇਟੀ ਸਤਰਕ ਸੀ, ਅਸੀਂ ਉਹਨਾਂ ਦੀ ਸਪੋਰਟ ਕਰ ਰਹੇ ਸੀ ਜਿੱਦੇ ਵੀ ਹੋ ਸਕਦੀ ਸੀ। ਪਰ ਇੱਥੇ ਵੀ ਸਮੱਸਿਆ ਆਈ ਸੀ ਵੀ ਕੁਝ ਜਥੇਬੰਦੀਆਂ ਨੇ ਬਾਹਰੋਂ ਬਾਹਰ ਬਾਈਪਾਸ ਕਰਦੇ ਆ, ਆਪਣੇ ਹੱਥ 'ਚ ਲੈਣਾ ਚਾਹੁੰਦੇ ਆ, ਇਮੋਸ਼ਨਲ ਹੋ ਜਾਂਦੇ ਆ। ਉਹਨਾਂ ਨੂੰ ਸਮਝਾਇਆ ਵੀ, ਫਿਰ ਅਸੀਂ ਅਖੀਰ ਨੂੰ ਗਵਰਨਮੈਂਟ ਨੇ ਵੀ ਉਹਨਾਂ ਨੂੰ ਕਹਿਤਾ ਵੀ ਭਾਈ ਗੁਰਦੁਆਰਾ ਦੇ ਸਾਹਿਬ ਉਹਨਾਂ ਦੇ ਇੱਕੋ ਹੀ ਗੱਲ ਹੈ, ਮਤਲਬ ਤੁਸੀਂ ਵੀ ਗੁਰਦੁਆਰਾ ਸਾਹਿਬ ਜਾਂਦੇ ਹੋ ਅਤੇ ਅਸੀਂ ਰਜਿਸਟਰ ਔਰਗਨਾਈਜੇਸ਼ਨਾਂ ਨਾਲ ਗੱਲ ਕਰਨੀ ਹੈ। ਸੋ ਆਪਾਂ ਜਿਹੜੇ ਗੁਰੂ ਘਰ ਦੇ ਸਾਹਮਣੇ ਜਾਂ ਗੁਰੂ ਘਰ ਦੇ ਵਿੱਚ ਇਹ ਘਟਨਾ ਵਾਪਰੀ ਆ, ਉਹ ਗੁਰੂ ਘਰ ਐਕਸ਼ਨ ਲੈ ਰਿਹਾ ਆ, ਪੁਲਿਸ ਇਨਵੋਲਵ ਹੋ ਰਹੀ ਹੈ, ਤਾਂ ਸਾਨੂੰ ਉਹਨਾਂ ਦੇ ਨਾਲ ਹੀ ਖੜ੍ਹਨਾ ਚਾਹੀਦਾ, ਹੈ ਨਾ, ਇਮੋਸ਼ਨਲੀ। ਪਰ ਕਈ ਕਈ ਇੱਦਾਂ ਸ਼ਖਸੀਅਤਾਂ ਹੁੰਦੀਆਂ ਉਹ ਆਪਣਾ ਵਿੱਚ ਜਥੇਬੰਦੀਆਂ ਨੂੰ ਚਮਕਾਉਣ ਲੱਗ ਜਾਂਦੇ ਨੇ, ਇਮੋਸ਼ਨਲ ਹੋ ਕੇ ਇਹੋ ਜਿਹੀ ਬਿਆਨਬਾਜ਼ੀ ਕਰਨ ਲੱਗ ਜਾਂਦੇ ਨੇ ਜਿਹਦੇ ਨਾਲ ਨੁਕਸਾਨ ਹੁੰਦਾ, ਫਾਇਦਾ ਨਹੀਂ ਹੁੰਦਾ। ਚਲੋ ਇਹ ਤਾਂ ਚਲੋ ਸਾਡਾ ਸਮਝਾਵਣਾ ਸੀਗਾ, ਅਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸ ਰਹੇ ਸੀਗੇ। ਹੁਣ ਤੁਸੀਂ ਮੈਨੂੰ ਮਾੜਾ ਜਿਹਾ ਇਹ ਦੱਸੋ ਕਿ ਚਲੋ ਤੁਸੀਂ ਦੱਸ ਵੀ ਦਿੱਤਾ ਕਿ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਨੇ, ਸਿਕਿਉਰਿਟੀ ਏਜੰਸੀਆਂ ਨੇ ਕਾਫੀ ਉਹ ਇਨਵੈਸਟੀਗੇਸ਼ਨ ਕਰ ਰਹੀਆਂ ਨੇ, ਟਿਕਟੋਕ ਤੇ ਵੀਡੀਓ ਪਿਆ ਉਹ ਲੱਭ ਵੀ ਲੈਣਗੇ ਸੋਰਸ, ਜੇ ਨਾ ਲੱਭਿਆ ਤਾਂ ਫਿਰ ਫੇਲੀਅਰ ਉਹਨਾਂ ਦਾ ਆਪਣਾ ਹੀ ਹੋਣਾ ਆ, ਇਹਦੇ ਵਿੱਚ ਉਹਨਾਂ ਦੀ ਵੀ ਇੱਜ਼ਤ ਜਿਹੜੀ ਦਾਅ ਤੇ ਲੱਗੀ ਹੋਈ ਆ। ਕੀ ਐਕਸਪੈਕਟੇਸ਼ਨ ਹੈ ਵੀ ਉਹ ਉਸ ਨੂੰ ਫੜਨਗੇ ਜਾਂ ਕੋਈ ਇਹੋ ਜਿਹਾ ਉਹਦਾ ਨਾਮ ਨਸ਼ਰ ਹੋਏਗਾ, ਕਿਉਂਕਿ ਲੋਕੀ ਜਾਣਨਾ ਚਾਹੁੰਦੇ ਹੋਣਗੇ, ਰੀਜ਼ਨ ਜਾਣਨਾ ਚਾਹੁੰਦੇ ਕੌਣ ਹੈ, ਕਿਹੜੇ ਬੰਦੇ ਇਹਨਾਂ ਦੇ ਪਿੱਛੇ ਨੇ, ਇਹ ਵੀ ਜਾਣਨਾ ਚਾਹੁੰਦੇ ਨੇ।
ਬਿਲਕੁਲ ਭਾਜੀ, ਦੇਖੋ ਜਿਹੜਾ ਕੱਲ ਸੀ ਸੰਗਤ ਜਜ਼ਬਾਤੀ ਵੀ ਸੀ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ, ਹਰ ਤਰ੍ਹਾਂ ਨਾਲ ਕਿਉਂਕਿ ਗੱਲ ਗੁਰੂ ਦੀ ਹੋਈ ਆ, ਹੋਰ ਕੋਈ ਛੋਟੀਆਂ ਗੱਲਾਂ ਹੋਣ, ਕਿਤੇ ਕੋਈ ਰੇਸਿਸ ਅਟੈਕ ਹੋਵੇ ਉਹ ਵੱਖਰੀ ਗੱਲ ਹੈ, ਇੱਥੇ ਸਾਡੇ ਗੁਰੂ ਤੇ ਹਮਲਾ ਹੋਇਆ ਤੇ ਇਹਦੇ 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 ਵਿੱਚ ਜਿਹੜਾ ਹੈ ਨਾ ਕਿ ਅਸੀਂ ਸਾਰੀਆਂ ਸੰਗਤਾਂ ਇਸ ਗੱਲ ਤੇ ਇਕਜੁੱਟ ਸੀਗੀਆਂ, ਕੱਲ ਇੱਕ ਮਤ ਸੀਗੀਆਂ ਕਿ ਸਾਨੂੰ ਉਹ ਬੰਦਾ ਜਿਹੜਾ ਵੀ ਜਿਹਨੇ ਵੀ ਇਹ ਕਾਰਨਾਮਾ ਕੀਤਾ ਜਾਂ ਜਿਹਨੇ ਵੀ ਇਹ ਕਾਰਵਾਈ ਕੀਤੀ ਹੈ ਉਹਦੇ ਉਹਦਾ ਸਾਨੂੰ ਸਾਰੀ ਇਨਫੋਰਮੇਸ਼ਨ, ਉਹਦੇ ਪਿੱਛੇ ਕੀ ਥਿਊਰੀ ਹੈ, ਕੌਣ ਬੰਦੇ ਨੇ, ਇਹ ਸਾਰਾ ਕੁਛ ਪਬਲਿਕ ਯਾਨੀ ਕਿ ਸਾਨੂੰ ਪਤਾ ਲੱਗਣਾ ਚਾਹੀਦਾ, ਕਿਉਂਕਿ ਇਹ ਮੇਰੇ ਖਿਆਲ ਨਾਲ ਪਰਥ ਤਾਂ 100% ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ, ਪਰ ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਵੀ ਕਿਤੇ ਇਹੋ ਜਿਹੀ ਘਟਨਾ ਨਹੀਂ ਵਾਪਰੀ, ਤੇ ਇਹ ਪਰਥ 'ਚ ਹੀ ਕਿਉਂ ਵਾਪਰੀ ਆ ਵੀ ਪੀਸਫੁਲ ਕਮਿਊਨਿਟੀ, ਸਾਰਾ ਕੁਛ ਆਪਾਂ ਇੰਨਾ ਲੁਕਾਈ ਲਈ ਸਾਡੀਆਂ ਔਰਗਨਾਈਜੇਸ਼ਨ ਕੰਮ ਕਰ ਰਹੀਆਂ ਵੀ ਕਿਉਂ ਹੋਇਆ, ਤੇ ਇਹਦੇ ਲਈ ਸਾਡੇ ਲਈ ਸਭ ਤੋਂ ਜ਼ਿਆਦਾ ਇਸ ਨੂੰ ਜਿਹੜਾ ਇਹਦਾ ਸਾਰਾ ਇਹਦੀ ਥਿਊਰੀ ਕਿਉਂ ਹੋਇਆ, ਕਿਸਨੇ ਕੀਤਾ, ਇਹਦੇ ਬਾਰੇ ਸਾਰਿਆਂ ਨੂੰ ਬਹੁਤ ਜ਼ਰੂਰੀ ਇਹ ਇਨਫੋਰਮੇਸ਼ਨ, ਤੇ ਸਾਨੂੰ ਵੀ ਯਕੀਨ ਹੈ, ਕੱਲ੍ਹ ਉਹਨਾਂ ਨੇ ਭਰੋਸਾ ਵੀ ਦਵਾਇਆ ਸਾਨੂੰ, ਆਸਟ੍ਰੇਲੀਅਨ ਜਿਹੜੀ ਪੁਲਿਸ ਆਈ ਸੀ ਜਾਂ ਜਿਹੜੇ ਹੋਰ ਨੁਮਾਇੰਦੇ ਆਏ ਸੀ ਉਹ ਸੰਗਤਾਂ ਨੂੰ ਇਹ ਕਹਿ ਕੇ ਗਏ ਨੇ ਵੀ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਜਿੰਨੀ ਵੀ ਇਨਵੈਸਟੀਗੇਸ਼ਨ ਹੋਏਗੀ ਸਾਰੀ ਅਪਡੇਟ ਕਰਾਂਗੇ, ਤੇ ਅਸੀਂ ਉਹਨਾਂ ਤੇ ਭਰੋਸਾ ਰੱਖਦੇ ਕਿਉਂਕਿ ਉਹ ਸਾਡੇ ਕੋਲ ਆਏ, ਉਹਨਾਂ ਨੇ ਇਸ ਚੀਜ਼ ਨੂੰ ਸੈਂਸਿਟੀਵਿਟੀ ਨੂੰ ਸਾਰਾ ਸਮਝਿਆ, ਤੇ ਉਹ ਸਾਡੇ ਨਾਲ ਹੋਰ ਮੀਟਿੰਗਸ ਲਈ ਵੀ ਉਹਨਾਂ ਨੇ ਜਿਹੜਾ ਅੱਗੇ ਵੀ ਪ੍ਰਬੰਧ ਕੀਤੇ ਹੋਏ ਨੇ। ਸੋ ਸਾਨੂੰ ਆਸ ਹੈ ਕਿ ਆਸਟ੍ਰੇਲੀਅਨ ਪੁਲਿਸ ਤੇ ਆਸਟ੍ਰੇਲੀਅਨ ਐਡਮਿਨਿਸਟ੍ਰੇਸ਼ਨ ਤੇ ਵੀ ਉਹ ਸਾਨੂੰ ਇਹਦੇ ਬਾਰੇ ਸਾਰੀ ਇਨਫੋਰਮੇਸ਼ਨ ਸਾਨੂੰ ਦੇਣਗੇ, ਤੇ ਜਿੰਨੀ ਵੱਧ ਤੋਂ ਵੱਧ ਅਸੀਂ ਜਿਹੜੀ ਸਾਨੂੰ ਅਸੀਂ ਜਨਤਕ ਕਰ ਸਕਦੇ ਹਾਂ ਅਸੀਂ ਆਪਣੇ ਪਲੇਟਫਾਰਮਸ ਤੋਂ ਵੀ ਕਰਾਂਗੇ, ਬਟ ਅਸੀਂ ਆਸ ਕਰਦੇ ਹਾਂ ਵੀ ਇਹ ਸਾਰਾ ਕੁਛ ਜ਼ਰੂਰੀ ਹੈ ਸਾਡੇ ਲਈ,
ਅਫੀਸ਼ੀਅਲ ਜਿਹੜੀ ਇਨਫੋਰਮੇਸ਼ਨ ਉਹ ਜ਼ਰੂਰੀ ਆ। ਦੇਖੋ ਜਰਨੈਲ ਸਿੰਘ ਜੀ, ਤੁਹਾਡੇ ਤੇ ਵੀ ਹਮਲਾ ਹੋਇਆ ਪਿਛਲੇ ਹਫ਼ਤੇ, ਤੁਹਾਡੇ ਕਰਤਾਰ ਕੁਛ ਕਰਨ ਦੀ ਕੋਸ਼ਿਸ਼ ਕੀਤੀ ਵਿਦੇਸ਼ ਤੋਂ, ਸੁਰਿੰਦਰ ਸਿੰਘ ਹੋਣਾ ਨੇ ਉਹ ਜਿਹੜਾ ਸਤਲੁਜ ਟੀਵੀ ਚਲਾ ਰਹੇ ਨੇ, ਤੇ ਉਹਦੇ ਸਾਰਿਆਂ ਨੇ ਖੰਡਨ ਕੀਤਾ ਆਸਟ੍ਰੇਲੀਆ ਦੇ ਵਿੱਚੋਂ ਜਿੱਦਾਂ ਅਸੀਂ ਤੁਹਾਨੂੰ ਜਾਣਦੇ ਹਾਂ, ਤੇ ਉਹ ਤੋਂ 2 ਦਿਨ ਬਾਅਦ ਬੇਅਦਬੀ ਹੋ ਜਾਂਦੀ ਆ। ਹੁਣ ਉੱਥੇ ਉਹ ਭਾਰਤੀ ਏਜੰਸੀਆਂ ਨੂੰ ਭਾਰਤੀ ਨੂੰ ਉਹ ਦੋਸ਼ੀ ਕਰਾਰ ਦੇ ਰਿਹਾ, ਨਾਲ ਤੁਹਾਨੂੰ ਵੀ ਦੇ ਰਿਹਾ, ਤੇ ਤਿੰਨ ਦਿਨ ਬਾਅਦ ਇਹ ਘਟਨਾ ਵਾਪਰ ਜਾਂਦੀ ਹੈ। ਠੀਕ ਹੈ, ਸੋ ਇੱਥੇ ਇਹ ਐਂਗਲ ਵੀ ਸਿਕਿਉਰਿਟੀ ਏਜੰਸੀਆਂ ਦੇਖਦੀਆਂ ਹੋਣੀਆਂ ਕਿ ਦੇਖੋ ਅਮਰੀਕਾ ਤੋਂ ਗੱਲ ਚੱਲੀ ਆ ਤੇ ਇੱਧਰ ਤਿੰਨ ਦਿਨ ਬਾਅਦ ਇੱਥੇ ਬੇਅਦਬੀ ਹੋਈ, ਪਰਥ ਦੇ ਵਿੱਚ ਹੀ ਹੋਈ ਹੈ। ਠੀਕ ਹੈ, ਸੋ ਅਸੀਂ ਵੀ ਉਤਸੁਕ ਹਾਂ, ਸਾਨੂੰ ਵੀ ਮਨ ਦੇ ਵਿੱਚ ਇੱਕ ਵਲਵਲਾ ਆਇਆ ਕਿ ਜਿਹਨੇ ਵੀ ਕੀਤਾ, ਪਹਿਲੀ ਗੱਲ ਤਾਂ ਉਸ ਸ਼ਖਸ ਦੀ ਕੁੜੀ ਲੱਗਦਾ ਮੈਨੂੰ ਉਹਦੀ ਮਾਨਸਿਕ ਸਥਿਤੀ ਬਹੁਤੀ ਸਹੀ ਨਹੀਂ ਹੋਊਗੀ। ਹੁੰਦਾ ਕੀ ਹੈ ਕਿ ਇੱਦਾਂ ਦੇ ਜਿਹੜੇ ਸੈਂਸਿਟਿਵ ਲੋਕ ਹੁੰਦੇ ਨੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਪਿੱਛੇ ਉਹਨਾਂ ਦੇ ਤੰਤਰ ਕੋਈ ਹੋਰ ਚੱਲ ਰਿਹਾ ਹੁੰਦਾ ਹੈ। ਉਹ ਉਹ ਤੰਤਰ ਨੂੰ ਲੱਭਣ ਦੀ ਲੋੜ ਹੈ ਸਾਨੂੰ ਵੀ ਉਹ ਉਹ ਕਿਉਂ ਵਾਪਰ ਰਿਹਾ। ਹੁਣ ਦੇਖਿਓ ਇਹ ਇਹ ਤੁਹਾਡੇ ਸਾਹਮਣੇ ਆ ਜਾਣੀ ਗੱਲ ਪਈ, ਉਹਦੀ ਮਾਨਸਿਕ ਸਥਿਤੀ ਸਹੀ ਨਹੀਂ ਸੀਗੀ, ਬਸ ਇੱਥੇ ਇਹ ਗੱਲ ਇੱਥੇ ਮੁੱਕਣੀ ਆ।
ਉਹ ਇਹੀ ਗੱਲ ਜਿਹੜੀ ਕੱਲ ਵੀ ਇਸ ਰੋਹ ਇਹੀ ਸੀਗਾ ਵੀ ਕੱਲ ਵੀ, ਕਿਉਂਕਿ ਜਦੋਂ ਇੰਡੀਆ ਚ ਵੀ ਕਈ ਘਟਨਾਵਾਂ ਵਾਪਰੀਆਂ ਉੱਥੇ ਵੀ ਇਹੀ ਗੱਲ ਕਹੀ ਜਾਂਦੀ ਆ। ਸਾਨੂੰ ਇਹ ਸਾਡਾ ਤਾਂ ਸਵਾਲ ਆ ਵੀ ਸਾਡੇ ਹੀ ਗੁਰੂ ਤੇ ਕਿਉਂ, ਹਨਾ।
ਦੂਜੀ ਗੱਲ ਜਰਨੈਲ ਸਿੰਘ ਜੀ, ਦੂਜੀ ਗੱਲ ਇਹ ਹੈ ਵੀ ਉਹ ਇੰਨੀ ਜਿਹੜੇ ਵੀ ਬਣਾਈ ਆ ਹੁਣ, ਮਤਲਬ ਪੂਰਾ ਸੋਚ ਸਮਝ ਕੇ ਲੋਕੇਸ਼ਨ ਤੇ ਜਾ ਕੇ ਆਪਣਾ ਕੋਈ ਵਿੱਚ ਆਣ ਨਹੀਂ ਦਿੱਤਾ, ਉਹ ਮਾਨਸਿਕ ਤਾਂ ਹੋ ਹੀ ਨਹੀਂ ਸਕਦਾ। ਹੀ ਔਰ ਸ਼ੀ ਇਜ਼ ਵੈਰੀ ਇੰਟੈਲੀਜੈਂਟ ਪਰਸਨ।
ਹਾਂਜੀ, ਇਹ ਤਾਂ ਸਾਡੇ ਤੇ ਬਹੁਤ ਤਕੜਾ ਪਲੈਨਡ ਅਟੈਕ ਹੋਇਆ ਤੇ ਇਹਦੇ ਇਹਦੇ ਲਈ ਸਾਡੇ ਲਈ ਸਭ ਸਾਰੀ ਇਕੱਲੇ ਪਰਥ ਦੀ ਗੱਲ ਨਹੀਂ ਕਰਦਾ, ਆਸਟ੍ਰੇਲੀਆ ਨਹੀਂ, ਸਮੁੱਚੀ ਸਿੱਖ ਸੰਗਤ ਵਰਲਡ ਵਾਈਡ ਉਹਦੇ ਲਈ। ਕਿਉਂਕਿ ਦੇਖੋ ਜਿਹੜਾ ਇੰਡੀਆ ਦਾ ਕੰਮ ਕਰਨਾ, ਉੱਥੇ ਇੱਕ ਦੂਜੇ ਨੂੰ ਸਿੱਖ ਸਿੱਖ ਆਪਸ ਚ ਲੜ ਪੈਂਦੇ, ਹੁਣ ਇੱਥੇ ਸਾਨੂੰ ਇੱਥੇ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਪੂਰਾ ਯਕੀਨ ਹੈ ਕਿ ਉਹ ਇਹਦੀ ਸਾਰੀ ਥਿਊਰੀ ਜੋ ਇਹਦੇ ਪਿੱਛੇ ਜੋ ਕੰਮ ਕਰ ਰਹੇ ਆ ਉਹ ਸਾਰਾ ਕੁਛ ਪਰਦਾਫਾਸ਼ ਹੋਵੇ ਤਾਂ ਕਿ ਸਾਰੇ ਸੁਚੇਤ ਹੋਣ ਵੀ ਅਸੀਂ ਕਿਸ ਤਰ੍ਹਾਂ ਅੱਗੇ ਚੱਲਣਾ ਨੇ।
ਔਰ ਗਾਂ ਵਾਸਤੇ ਵੀ ਜਿਹੜੇ ਵੀ ਕੋਈ ਨਿੱਜੀ ਇਹਦੇ ਵਿੱਚ ਮਫਾਦ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਨਿੱਜੀ ਰੱਖ ਲਓ ਜਾਂ ਸਰਕਾਰੀ ਰੱਖ ਲਓ ਜਾਂ ਕੋਈ ਜਥੇਬੰਦਕ ਟਾਈਪ ਰੱਖ ਲਓ ਜਾਂ ਕੋਈ ਹੋਰ ਭਾਈਚਾਰਾ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਸਾਰੇ ਨੈੱਟਵਰਕ ਦਾ ਫੜਦਾ ਪਾਸ਼ ਹੋਣਾ। ਸਾਡੀ ਬੇਨਤੀ ਹੈ ਕਿ ਤੁਸੀਂ ਇਸ ਵੇਲੇ ਲੀਡ ਕਰ ਰਹੇ ਹੋ ਪਾਰਟ ਆਫ ਸਪੋਰਟਰ ਨੂੰ ਇਸ ਸਾਰੇ ਘਟਨਾਕ੍ਰਮ ਦੇ, ਤਾਂ ਸਾਡੇ ਵੱਲੋਂ ਸਰੋਤਿਆਂ ਵੱਲੋਂ ਸਾਰੀ ਸੰਗਤ ਵੱਲੋਂ ਇਹ ਕਰੋ ਬੇਨਤੀ ਵੀ ਜਿਹਨੇ ਕੀਤਾ ਆ ਉਹ ਤਾਂ ਫੜਨਾ ਹੀ ਫੜਨਾ ਆ, ਪਰ ਉਹਦੇ ਪਿੱਛੇ ਜਿਹੜਾ ਨੈੱਟਵਰਕ ਕੰਮ ਕੀਤਾ ਉਹਨੂੰ ਵੀ ਨੇਮ ਐਂਡ ਸ਼ੇਮ ਕਰਨਾ, ਪਤਾ ਲੱਗੇ ਕਿ ਕੌਣ ਕਰਵਾ ਰਿਹਾ ਆ, ਚਾਹੇ ਉਹ ਏਜੰਸੀਆਂ ਹੋਣ, ਚਾਹੇ ਉਹ ਲੋਕਲ ਲੈਵਲ ਤੇ ਕੋਈ ਬੰਦੇ ਹੋਣ, ਚਾਹੇ ਇੰਡੀਵਿਜੁਅਲ ਹੋਵੇ, ਉਹ ਨੈੱਟਵਰਕ ਦਾ ਜ਼ਰੂਰ ਪਤਾ ਲੱਗਣਾ ਚਾਹੀਦਾ। ਨਹੀਂ ਤਾਂ ਇਹ ਤਾਂ ਚੱਲੀ ਜਾਣਾ ਕੰਮ, ਜਦ ਤੱਕ ਤੁਸੀਂ ਉਹਨੂੰ ਪਿੱਛਿਓਂ ਜੜ੍ਹ ਨੂੰ ਨਹੀਂ, ਮੱਝ ਨੂੰ ਨਹੀਂ ਮਾਰਦੇ, ਚਿੱਚੜ ਤਾਂ ਹੋਰ ਜੰਮੀ ਜਾਣੇ ਆ। ਠੀਕ ਹੈ ਨਾ,
ਬਿਲਕੁਲ।
ਹਾਂ, ਸੋ ਇਸ ਕਰਕੇ ਇਹ ਇੱਕ ਮੌਕਾ ਆ ਆਸਟ੍ਰੇਲੀਅਨ ਏਜੰਸੀਆਂ ਨੂੰ, ਇੱਥੇ ਹੀ ਨਿਪਿਨ ਦਾ ਬੱਡ ਇੱਕ ਵਾਰੀ ਟੰਗ ਦਿਓ ਫੜ ਕੇ ਸਾਰਿਆਂ ਨੂੰ, ਮੁੜ ਕੇ ਆਸਟ੍ਰੇਲੀਆ ਦੇ ਵਿੱਚ ਕੋਈ ਇਹੋ ਜਿਹਾ ਅੱਗੇ ਦੇਖੋ, ਬ੍ਰਿਸਬਨ ਦੇ ਵਿੱਚ ਉਹ ਘਟਨਾਕ੍ਰਮ ਵਾਪਰਿਆ ਉੱਥੇ ਸਿੱਖ ਬਦਨਾਮ, ਮੈਲਬਨ ਦੇ ਵਿੱਚ ਸਿੱਖ ਬਦਨਾਮ, ਬੰਦੇ ਕੌਣ ਨਿਕਲੇ, ਉਹ ਆਪਣੀ ਉਹ ਹੋਰ ਭਾਈਚਾਰੇ ਦੇ ਨਿਕਲੇ ਜਿਹੜੇ ਹਿੰਦੂ ਸਿੱਖਾਂ ਨੂੰ ਪਾੜਦੇ ਸੀਗੇ।
ਦੁਸ਼ਮਣ ਜੋ ਕਰਨਾ ਚਾਹੁੰਦਾ ਉਹਦੇ ਚੋਂ ਕਾਮਯਾਬ ਹੋ ਰਿਹਾ ਆ। ਪੰਜਾਬ ਚ ਵੀ ਇਹੀ ਕੁਛ ਹੋਇਆ, ਬੇਅਦਬੀ ਸਾਡੇ ਗੁਰੂ ਦੀ ਹੋਈ, ਸਿੱਖ ਵੀ ਆਪਸ ਚ ਲੜੇ, ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਕੁਛ ਨਾ ਹੋ ਜਾਵੇ ਵੀ ਸਾਨੂੰ ਇਹ ਸੋਚਣਾ ਪੈਣਾ। ਸਾਨੂੰ ਇਸ ਵਕਤ ਸਾਰਾ ਕੁਛ ਜਿਹੜੇ ਸਾਡੇ ਨਿੱਜੀ, ਪਹਿਲੀ ਗੱਲ ਤਾਂ ਇਹ ਵੀ ਸਿੱਖ ਨੂੰ ਸਿੱਖ ਦੇ ਖਿਲਾਫ ਬੋਲਣ ਤੋਂ ਪਹਿਲਾਂ ਬਹੁਤ ਕੁਛ ਸੋਚਣਾ ਚਾਹੀਦਾ ਵੀ ਮੀਡੀਆ ਪਲੇਟਫਾਰਮ ਤੇ ਕਿਹੋ ਜਿਹੀ ਗੱਲ ਕਿੱਦਾਂ ਦੀ ਕਰਨੀ ਆ, ਹਨਾ। ਵੀ ਇਹ ਬਹੁਤ ਜ਼ਰੂਰੀ ਹੈ ਕਿਸੇ ਦੇ ਬਾਰੇ ਬਿਨਾਂ ਜਾਣੇ ਜਾਣੇ ਕਿਸੇ ਦੀ ਕਦਾਰਕੁਸ਼ੀ ਕਰਨੀ ਜਾਂ ਕਿਸੇ ਦੇ ਖਿਲਾਫ਼ ਬੋਲਣਾ, ਉਹ ਬਹੁਤ ਕੌਮ ਨੂੰ ਨੁਕਸਾਨ ਕਰਦਾ, ਕੌਮ 'ਚ ਫੁੱਟ ਪਾਉਂਦਾ। ਸਾਨੂੰ ਜਿਹੜੇ ਸਾਡੇ ਮਸਲੇ ਆ ਨਾ, ਜਿਹੜੇ ਆਪਸੀ ਮਤਭੇਦ ਹੈ, ਇਹ ਮੀਡੀਆ ਪਲੇਟਫਾਰਮ ਤੇ ਨਹੀਂ, ਇਹ ਸਾਨੂੰ ਬਹਿ ਕੇ ਆਪਸ 'ਚ ਗੱਲਬਾਤ ਕਰਕੇ ਸੁਲਝਣੇ। ਤੇ ਹੁਣ ਤਾਂ ਸਾਰਾ ਕੁਛ ਹੀ ਪਿੱਛੇ ਕਰ ਦਿਓ, ਹੁਣ ਕਿਸੇ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਦੀ ਬਾਣੀ ਤੋਂ ਉੱਤੇ ਕੋਈ ਗੱਲ ਨਹੀਂ ਹੈਗੀ। ਸਾਡਾ ਹੁਣ ਸਾਰਿਆਂ ਦਾ ਧਿਆਨ ਕੇਵਲ ਇਸ ਪਾਸੇ ਹੋਣਾ ਚਾਹੀਦਾ, ਇਹਦਾ ਪਰਦਾਫਾਸ਼ ਕਰਨਾ, ਇਸ ਸਾਜ਼ਿਸ਼ ਦਾ।
ਠੀਕ ਹੈ ਜਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਮਾਂ ਕਾਫੀ ਹੋ ਗਿਆ, ਹੁਣ ਪ੍ਰੋਗਰਾਮ ਖਤਮ ਕਰਨਾ ਪੈਣਾ, ਤੇ ਪਲੀਜ਼ ਕੰਟੀਨਿਊ ਰੱਖਿਓ, ਅਸੀਂ ਤੁਹਾਡੇ ਨਾਲ ਸੰਪਰਕ ਕਾਇਮ ਰੱਖਾਂਗੇ ਜੀ।
ਠੀਕ ਹੈ, ਥੈਂਕ ਯੂ ਭਾਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇਹ ਜਰਨੈਲ ਸਿੰਘ ਪੌਰ ਸਾਡੇ ਨਾਲ ਜੁੜੇ ਸਨ ਪਰਥ ਤੋਂ, ਜਿਹੜੇ ਕਿ ਪੂਰੀ ਫੁੱਲ ਸਪੋਰਟ ਦੇ ਵਿੱਚ ਨੇ ਸਾਵਾ ਦੀ ਔਰ ਗੁਰਦੁਆਰਾ ਸਾਹਿਬ ਦੀ, ਜਿੱਥੇ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ 'ਤੇ ਗੁਰਦੁਆਰੇ ਦੇ ਬਾਉਂਡਰੀ ਤੋਂ ਬਾਹਰ। ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ, ਬੜੀ ਛੇਤੀ ਹੀ ਪੋਡਕਾਸਟ ਦੇ ਉੱਤੇ ਇਹ ਪ੍ਰੋਗਰਾਮ ਪੈ ਜਾਏਗਾ। ਕਈ ਸੁਨੇਹੇ ਰਹਿ ਗਏ ਹੋਣੇ, ਮਾਫ਼ੀ ਚਾਹੁੰਦਾ, ਤੇ ਗੱਜਣਵਾਲਾ ਬਾਈ ਜੀ ਰੈਡੀ ਨੇ ਆਪਣੇ ਐਪੀਸੋਡ ਲੈ ਕੇ ਉਹ ਵੀ ਆ ਰਹੇ ਨੇ ਤੇ ਵੀਡੀਓ ਦੇ ਵੀ ਅਸੀਂ ਕਲਿੱਪ ਟ੍ਰਾਇਲ ਕਰ ਰਹੇ ਹਾਂ ਉਹ ਵੀ ਪਾਵਾਂਗੇ ਸੋ ਵੱਧ ਤੋਂ ਵੱਧ ਸਾਡਾ ਸਾਥ ਦਿਓ ਸ਼ੇਅਰ ਕਰੋ ਅਤੇ ਹੋਰ ਸਾਡੇ ਸਰੋਤਿਆਂ ਨੂੰ ਨਾਲ ਜੋੜੋ ਸੋ ਇੰਨਾ ਕੁਛ ਕਹਿੰਦੇ ਆਪ ਤੋਂ ਖੇਮਾ ਦਾ ਜਾ ਚੁੱਕਾ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਹਰ ਮੇਰੇ ਰੇਡੀਓ ਜੁੜੇ ਰਹੋ ਜੀ।